ਤੇ ਵੀ ਬ੍ਰੈਸਟ ਕੈਂਸਰ ਸਰਵਾਈਵਰ ਤੋਂ ਪੁੱਛੋ। ਕਿਰਪਾ ਕਰਕੇ ਬ੍ਰੈਸਟ ਕੈਂਸਰ ਸੋਸਾਇਟੀ ਆਫ ਕੈਨੇਡਾ ਦੇ ਬ੍ਰੈਸਟ ਕੈਂਸਰ ਰਿਸਰਚ ਨੂੰ ਸਮਰਥਨ ਦੇਣ ਦੇ ਮਿਸ਼ਨ ਵਿੱਚ ਆਪਣਾ ਯੋਗਦਾਨ ਪਾਓ। bcse.ca ਤੇ ਜਾਓ ਜਾਂ ਕਾਲ ਕਰੋ 1-800-567-8767 ਤੇ 1-800-567-8767।
जो लोग बुफे खाने के इंतजार में थे तो ऐसा है कि उनका इंतजार अब खत्म हो चुका है, क्योंकि एवरी फ्राइडे सैटरडे एंड संडे ब्रार्स की एडवांस लोकेशन पर वही आपका फेवरेट ब्रार्स ग्रैंड बुफे ओपन है विद बेशुमार वैरायटी। और ब्रार्स की सभी लोकेशन पर डाइन इन एंड टेक आउट अवेलेबल एवरी डे फॉलोइंग ऑल सेफ्टी प्रोटोकॉल्स। फॉर मोर इन्फॉर्मेशन विजिट brars.ca।
The views expressed on the preceding program may not necessarily be those of the owner or management of WTOR radio station.
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर।
क्या आपको मालूम है कि खाना बनाते वक्त तवज्जा ना देना आग लगने की सबसे बड़ी वजह है? आप इसमें शुमार ना हो। खाना बनाते वक्त एहतियात करें। ब्रैम्पटन फायर एंड इमरजेंसी सर्विसेज आपको मोहतात करना चाहता है कि आप दौरान कुकिंग मोबाइल डिवाइसेस का इस्तेमाल, घर के कामकाज और नशा आवर चीजों का इस्तेमाल ना करें। बारबेक्यू सिर्फ बाहर ही करें, अपने गैराज में बारबेक्यू ना करें या आग लगने वाली लवाजमात अपने गैराज से दूर रखें। अपने गैराज को साफ रखें और अपने साथ दूसरों को भी महफूज रखें। ब्रैम्पटन फायर एंड इमरजेंसी सर्विसेज की तरफ से एक पैगाम।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈਗਾ ਔਰ ਤੁਹਾਡੀਆਂ ਕਾਲ ਤੁਹਾਨੂੰ ਆਨ ਦੀ ਏਅਰ ਕਰਨ ਜਾ ਰਹੇ ਹੈਗੀਆਂ ਔਰ ਕੁਛ ਹੋਰ ਸਮਾਚਾਰਾਂ ਦਾ ਸਿਲਸਿਲਾ ਜਿਹੜਾ ਉਹ ਵੀ ਜਾਰੀ ਰਹੇਗਾ। ਇਸ ਤੋਂ ਪਹਿਲਾਂ ਕਿ ਤੁਹਾਡੀਆਂ ਕਾਲ ਆਨ ਦੀ ਏਅਰ ਕਰੀਏ, ਸਾਡੇ ਨਾਲ ਵਿਰਕ ਸਾਹਿਬ ਵੀ ਜੁੜੇ ਨੇ, ਉਹਨਾਂ ਦਾ ਵੀ ਵੈਲਕਮ ਕਰ ਲਈਏ। ਵਿਰਕ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ।
ਸ਼ਕਤੀ ਤੇ ਬਾਈ ਮੀਡੀਆ ਫੈਮਿਲੀ ਨੂੰ ਯੈਸ ਵੀ ਸਪੋਰਟ ਤੇ ਯੂ ਸਰ ਗ੍ਰੇਟ ਨੂੰ ਸਪੈਸ਼ਲ ਸੈਲੂਟ ਅਰਲੀ ਮਾਰਨਿੰਗ।
ਥੈਂਕ ਯੂ ਯੈਸ ਵੀ ਸਪੋਰਟ ਵਿਰਕ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਵਿਰਕ ਸਾਹਿਬ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਇੱਕ ਮਿੰਟ ਲਈ ਬਸ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਬਿਕਰਮਜੀਤ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਚੈਲੰਜ ਕਬੂਲ ਕਰ ਲਿਆ। ਬੈਂਸ ਸਾਹਿਬ ਨੇ ਤਾਂ ਇੱਥੇ ਤੱਕ ਕਹਿਤਾ ਹੈਗਾ ਕਿ ਉਹ ਪੰਜਾਬੀ ਨਹੀਂ ਜਿਹੜਾ ਚੈਲੰਜ ਕਬੂਲ ਨਾ ਕਰੇ। ਸੋ ਚੈਲੰਜ ਕਬੂਲ ਹੋ ਗਿਆ ਮਜੀਠੀਆ ਹਲਕਾ, ਹਾਲਾਂਕਿ ਉਹਨਾਂ ਨੇ ਆਪਣੀ ਵਾਈਫ ਕੋਲ ਹੀ ਦਿੱਤਾ ਹੈਗਾ, ਗੁਰੀਫ ਕੌਰ ਕੋਲ, ਲੇਕਿਨ ਚਲੋ ਵਾਈਫ ਕੋਲ ਰਹਿ ਗਿਆ, ਪਰਿਵਾਰ ਦੇ ਵਿੱਚ ਰਹਿ ਗਿਆ, ਪਰ ਇਹ ਛੱਡ ਦਿੱਤਾ ਇਹਨਾਂ ਨੇ। ਇਹ ਕਹਿੰਦੇ ਲਓ ਜੀ ਚੈਲੰਜ ਮਨਜ਼ੂਰ, ਔਰ ਹੁਣ ਉਹਨਾਂ ਨੇ ਕਿਹਾ ਕਿ ਜੀ ਮੈਂ ਇਕੱਲਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ 10 ਮਾਰਚ ਨੂੰ ਇਹਨਾਂ ਦਾ ਬੋਰੀਆ ਬਿਸਤਰਾ ਗੋਲ ਕਰਕੇ ਵਾਪਸ ਭੇਜ ਦਿਆਂਗੇ। ਔਰ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਲੋਕ ਗਲਤ ਕੰਮ ਕਰਦੇ ਨੇ, ਹਰ ਤਰ੍ਹਾਂ ਦਾ ਗਲਤ ਕੰਮ ਇਹਨਾਂ ਨੇ ਗਿਣਾਤਾ। ਕਹਿੰਦੇ ਢਾਬੇ ਤੱਕ ਦੇ ਉੱਤੇ ਵੀ ਇਹ ਲੋਕਾਂ ਨੇ ਹਿੱਸਾ ਪਾਇਆ ਹੋਇਆ, ਗਰਦਨ ਦੇ ਉੱਤੇ ਤਲਵਾਰਾਂ ਰੱਖ ਕੇ ਇਹ ਟਰਾਂਸਪੋਰਟ ਮਾਫੀਆ ਇਹਨਾਂ ਨੇ ਚਲਾਇਆ ਹੋਇਆ, ਮਾਈਨਿੰਗ ਮਾਫੀਆ, ਬੜੀ ਸਾਰੇ ਐਲੀਗੇਸ਼ਨ, ਇਹ ਸਾਰੇ ਐਲੀਗੇਸ਼ਨ ਸਿੱਧੂ ਸਾਹਿਬ ਨੇ ਇਹਨਾਂ ਦੇ ਉੱਤੇ ਲਗਾਤੇ ਨੇ। ਤੁਹਾਡੇ ਕਮੈਂਟ
ਯੁੱਧਵੀਰ ਜੀ? ਚੈਲੰਜ ਵਾਲੀ ਗੱਲ ਬਿਲਕੁਲ ਸਹੀ ਹੈ, ਉਹ ਚੰਗਾ ਕੀਤਾ। ਪਤਾ ਲੱਗ ਗਿਆ ਸੀ ਜਦੋਂ ਉਹਨਾਂ ਨੇ ਆਪਣੀ ਮਿਸ ਤੋਂ ਕਵਰਿੰਗ ਕੈਂਡੀਡੇਟ ਪਵਾਇਆ ਸੀ ਫਾਰਮ, ਤੇ ਕਲੀਅਰ ਹੋ ਗਿਆ ਸੀ ਕਿ ਇੱਥੇ ਆਉਣਗੇ। ਬਾਕੀ ਜੋ ਬੈਂਸ ਸਾਹਿਬ ਨੇ ਕਮੈਂਟ ਕੀਤਾ ਉਹ ਵੀ ਸਹੀ ਹੈ, ਤੇ ਸਾਰੀਆਂ ਗੱਲਾਂ ਸਹੀ ਨੇ, ਪੰਜਾਬੀ ਕਲਚਰ ਦੇ ਵਿੱਚ ਚੱਲਦਾ। ਬਾਕੀ ਮੈਨੂੰ ਹੈਰਾਨਗੀ ਆਉਂਦੀ ਸਿੱਧੂ ਸਾਹਿਬ ਤੇ, ਵੀ 17 ਤੱਕ ਤੇ ਤੁਸੀਂ ਢਾਬਿਆਂ ਦਾ ਹਿੱਸਾ ਲੈਂਦੇ ਰਹੇ ਹੋ ਇਹਨਾਂ ਕੋਲੋਂ, ਹਰ ਚੀਜ਼ ਚ ਹਿੱਸਾ ਪਾਈ ਰੱਖਿਆ ਤੁਸੀਂ, ਤੇ ਅੱਜ ਤੁਸੀਂ ਇਹਨਾਂ ਤੇ ਸਾਰਾ ਕੁਛ ਸੁੱਟੀ ਜਾਂਦੇ ਹੋ, ਇਹ ਵੀ ਚੰਗੀ ਗੱਲ
ਨਹੀਂ। ਸਿੱਧੂ ਸਾਹਿਬ ਨੇ ਕਿੱਥੇ ਹਿੱਸਾ ਲਿਆ ਸਰ? ਦੇਖੋ ਵੀਰ ਸਾਹਿਬ, ਆਪਾਂ ਉਹ ਗੱਲ ਕਰਨੀ ਹੈ ਜਿਹੜੇ ਆਪਣੇ ਕੋਲ ਪੁਖਤਾ ਸਬੂਤ ਹੋ।
ਸਿੱਧੂ ਸਾਹਿਬ ਪਾਰਟਨਰ ਰਹੇ ਨੇ ਇਹਨਾਂ ਦੇ,
ਸਰਕਾਰ ਉਹ ਦੇਖੋ ਸਿਆਸੀ ਪਾਰਟਨਰ ਰਹੇ ਨੇ ਇਹਨਾਂ ਧੰਦਿਆਂ ਚ, ਕੋਈ ਸਿੱਧੂ ਸਾਹਿਬ ਪਾਰਟਨਰ ਨਹੀਂ ਰਹੇ। ਮੈਂ ਅੱਜ ਹੀ ਕੱਲ ਸਾਰੀ ਰਿਪੋਰਟ, ਅਸੀਂ ਕੱਲ ਵੀ ਜਾਰੀ ਕੀਤੀ ਸੀ, ਅੱਜ ਵੀ ਸਾਰੀ ਰਿਪੋਰਟ ਜਾਰੀ ਕੀਤੀ ਹੈ। ਜਿਹੜਾ 45-40 ਕਰੋੜ ਆ ਉਹਦੇ ਵਿੱਚੋਂ ਦੋ ਤੇ ਘਰੇ ਹੀ ਨੇ ਉਹਨਾਂ ਦੇ, ਬਸ ਦੈਟਸ ਇਟ।
ਤੇ ਵੇਂਦੇ ਰਹੇ, ਇਹਦਾ ਮਤਲਬ ਤੇ ਫਿਰ ਇਹੀ ਕੱਢਦਾ ਨਾ ਮੇਰੇ ਵਰਗਾ ਸਧਾਰਨ ਬੰਦਾ।
ਨਹੀਂ ਦੇਖੋ ਸਿੱਧੂ, ਸਿੱਧੂ ਸਾਹਿਬ ਸਿਆਸੀ ਪਾਰਟਨਰ ਸੀਗੇ ਸਿਆਸਤ ਦੇ ਵਿੱਚ।
ਮੈਂ ਇਸ ਚੀਜ਼ ਨਾਲ ਮੇਰੇ ਤੁਹਾਡੇ ਮਤਭੇਦ ਨੇ ਜਦੋਂ ਤੁਸੀਂ ਇਸ ਤਰ੍ਹਾਂ ਸੋਚਦੇ ਹੋ। ਮੈਂ ਜਦੋਂ ਉਸ ਇਨਸਾਨ ਨੂੰ ਇਮਾਨਦਾਰ ਸਮਝਦਾ ਜਦੋਂ ਜਿਹੜਾ ਗਲਤ ਚੀਜ਼ ਵੇਖੇ ਉਸ ਵੇਲੇ ਬੋਲ ਪਵੇ ਭਾਈ ਤੂੰ ਆਹ ਗਲਤ ਕੰਮ ਕਰਦਾ ਪਿਆ, ਮੇਰਾ ਪਾਰਟਨਰ ਜ਼ਰੂਰ ਆ ਅਸੀਂ ਸਿਆਸੀ, ਪਰ ਆਹ ਕੰਮ ਛੱਡ ਦਿਓ, ਆਹ ਤੁਹਾਡੇ ਵਾਸਤੇ ਠੀਕ ਨੀ, ਪਬਲਿਕ ਨਾਲ ਇਹੋ ਜਿਹੇ ਕੰਮ ਨਾ ਕਰੋ। ਉਹਨੂੰ ਮੈਂ ਇਮਾਨਦਾਰ ਗਿਆ।
ਚਲੋ ਠੀਕ ਹੈ, ਨਹੀਂ ਗੱਲ ਤੁਹਾਡੀ ਮੈਂ ਇੱਥੇ ਤਾਂ ਸਹਿਮਤ ਆ ਵੀ ਕਹਿਣਾ ਚਾਹੀਦਾ ਸੀ ਉਹਨਾਂ ਨੂੰ ਉਸ ਵੇਲੇ, ਪਰ ਤੁਸੀਂ ਇਹਨਾਂ ਨੂੰ ਬੇਈਮਾਨ ਨਹੀਂ ਕਹਿ ਸਕਦੇ, ਉਹ ਐਥੀਕਲੀ ਗਲਤ ਹੈ। ਮੈਂ ਮੰਨ ਗਿਆ ਤੁਹਾਡੀ ਗੱਲ, ਐਥੀਕਲੀ ਗਲਤ ਹੈ ਸਿੱਧੂ ਸਾਹਿਬ ਨੂੰ ਉਸ ਵੇਲੇ
ਐਥੀਕਲੀ ਇਹ ਗਲਤ ਨੇ, ਇਹਨਾਂ ਨੂੰ ਆਪਣੇ ਆਪ ਨੂੰ ਜੇ ਕਹਿਣ ਮੈਂ ਇਮਾਨਦਾਰ ਹਾਂ ਤਾਂ ਐਥੀਕਲੀ ਨਹੀਂ।
ਠੀਕ ਹੈ ਠੀਕ ਹੈ, ਐਥੀਕਲੀ ਮੈਂ ਮੰਨ ਗਿਆ, ਉਹਨਾਂ ਨੂੰ ਉਸ ਵੇਲੇ ਜ਼ਰੂਰ ਕਹਿਣਾ ਚਾਹੀਦਾ ਸੀ। ਅੱਛਾ ਜਿੱਤੇ ਆ ਕੌਣ ਸਰ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਆਮ ਜਸਟ ਟੈਂਪਟਡ ਟੂ ਆਸਕ ਯੂ,
ਆਮ ਆਦਮੀ ਪਾਰਟੀ ਨੇ ਬਾਜੀ ਮਾਰ ਜਾਣੀ ਹੈ ਦੋਹਾਂ ਦੇ ਭੇੜ ਚ। ਉਹ ਕੁੜੀ ਬਹੁਤ ਸਟਰੋਂਗ ਹੈ, ਉਹਦੀ ਬਹੁਤ ਰਿਸਪੈਕਟ ਉਸ ਇਲਾਕੇ ਚ ਹੋ ਰਹੀ ਹੈ, ਔਰ ਕੁੜੀ ਨੇ ਬਾਜੀ ਮਾਰ ਜਾਣੀ ਹੈ ਉਹਨੇ ਜੋਤ ਨੇ।
ਅੱਛਾ ਠੀਕ ਹੈ ਜੀ, ਠੀਕ ਹੈ। ਸੋ ਤੁਸੀਂ ਨਵੀਂ ਗੱਲ ਕਰ ਦਿੱਤੀ ਹੈ, ਸਾਰੇ ਕੋਈ ਕੋਈ ਕਹਿ ਰਿਹਾ ਜੀ ਉੱਥੇ
ਸੁਣਿਆ ਉੱਥੇ ਆਮ ਆਦਮੀ ਪਾਰਟੀ ਨੇ ਬਹੁਤ ਸਿਆਣੀ ਗੱਲ ਕੀਤੀ ਹੈ, ਔਰ ਉਸ ਕੁੜੀ ਨੇ ਬਾਜੀ ਮਾਰ ਜਾਣੀ ਹੈ।
ਠੀਕ ਹੈ ਓਕੇ, ਦੇਖਦੇ ਹਾਂ ਜੀ। ਹਾਂਜੀ ਨੈਕਸਟ ਕਾਲ ਜੀ, ਹਰਪਾਲ ਜੀ ਤੁਸੀਂ ਆਉਂਦੇ ਰਹੋ। ਹੈਡ
ਜੀ, ਸਿੱਧੂ ਸਾਹਿਬ ਕੋ ਕੋਈ ਹੈਗਾ ਸਬੂਤ ਕਿ ਉਹ ਧਰਦਿਆਂ ਦੀ ਹਿੱਸੇ?
ਨਹੀਂ ਨਹੀਂ ਨਹੀਂ, ਮੈਂ ਸਬੂਤ ਦੀ ਤਾਂ ਯੁੱਧਵੀਰ ਜੀ ਨੇ ਕਲੀਅਰ ਗੱਲ ਕਰ ਦਿੱਤੀ।
ਨਹੀਂ ਨਹੀਂ, ਯੁੱਧਵੀਰ ਜੀ ਨੇ ਕਿਹਾ ਸੀ ਵਿਰਕ ਸਾਹਿਬ ਤੁਹਾਡੇ ਕੋਲ ਵਿਰਕ ਸਾਹਿਬ ਤੋਂ ਵੀ ਸਬੂਤ ਆ ਕਿ ਸਿੱਧੂ ਸਾਹਿਬ ਨੇ ਹਿੱਸਾ ਲਿਆ ਧਰਦਿਆਂ ਤੋਂ, ਹਨਾ? ਯੁੱਧਵੀਰ ਜੀ ਕੋਲ ਇਹ ਸਬੂਤ ਹੈਗੇ ਆ ਕਿ ਉਹਨਾਂ ਨੇ ਧਰਦਿਆਂ ਚ ਹਿੱਸੇ ਪਾਏ ਆ, ਜਾਂ ਸਿੱਧੂ ਸਾਹਿਬ ਕੋਲ ਸਬੂਤ ਹੈਗੇ ਆ ਕਿ ਉਹਨਾਂ ਨੇ ਧਰਦਿਆਂ ਚ ਹਿੱਸੇ ਪਾਏ?
ਦੇਖੋ ਉਹਦੇ ਵਿੱਚ ਅਸੀਂ ਸਿਰਫ ਇੱਕ ਐਲੀਗੇਸ਼ਨ, ਅਸੀਂ ਦੇਖੋ ਅਸੀਂ ਤਾਂ ਦੋਨਾਂ ਪਾਸਿਓ ਖਬਰ ਦੇਤੀ ਹੈ, ਅਸੀਂ ਤਾਂ ਵਰਡ ਐਲੀਗੇਸ਼ਨ ਯੂਜ਼ ਕਰ
ਪਬਲਿਕ ਦੀ ਕਚਹਿਰੀ ਜੇ ਸਿੱਧੂ ਸਾਹਿਬ ਇਹ ਪ੍ਰੂਵ ਨਹੀਂ ਕਰ ਸਕਦੇ ਤਾਂ ਇਹ ਅਸੀਂ ਕਿਉਂ ਨਾ ਮੰਨੀਏ ਕਿ ਸਿੱਧੂ ਸਾਹਿਬ ਪੂਰੇ ਹਿੱਸੇਦਾਰ ਸੀਗੇ? ਇਹ ਵੀ ਜੇ ਉਹਨਾਂ ਕੋਲ ਪ੍ਰੂਵ ਹੈ ਨੀ ਤਾਂ ਇਹਨਾਂ ਕੋਲ ਵੀ ਪ੍ਰੂਵ ਹੈ ਨੀ, ਸਾਫ਼ ਬਰਾਬਰ ਇਸ ਕਰਕੇ। ਚਲੋ ਜੀਵਨ ਜੋਤ ਦੀ ਜੋਤ ਜਲੂਗੀ ਕਿ ਨਹੀਂ ਉਹ ਤਾਂ ਪਤਾ ਲੱਗ ਜੂਗਾ, ਮੈਨੂੰ ਲੱਗਦਾ ਜ਼ਮਾਨਤ ਜ਼ਬਤੀ ਹੋਊਗੀ, ਤੇ ਮੈਨੂੰ ਲੱਗਦਾ ਕਿ ਮਜੀਠੀਆ ਸਾਹਿਬ ਨੇ ਖਿੱਚ ਲੈਣੀ ਜੀ ਸੀ, ਦੇ ਜਿੰਨਾ ਸਾਡੀ ਰਿਪੋਰਟ ਹੈਗੀ ਗਰਾਊਂਡ ਰਿਪੋਰਟ, ਤੇ ਸਿੱਧੂ ਸਾਹਿਬ ਦੇ ਜਿੱਦਾਂ ਤੋਤੇ ਜਿੰਨੇ ਕਹੀਏ ਨਾ, ਚੰਨੀ ਸਾਹਿਬ ਦੇ ਨਹੀਂ ਤੋਤੇ ਹੋ ਗਏ ਆ, ਸਿੱਧੂ ਸਾਹਿਬ ਦੇ ਤੋਤੇ ਹੋੜੇ ਹੋਏ ਆ।
ਤੁਸੀਂ ਕਹਿ ਰਹੇ ਹੋ ਕਿ ਮਜੀਠੀਆ ਸਾਹਿਬ ਨੇ ਇੱਥੋਂ ਜਿੱਤ ਜਾਣਾ ਹੈ, ਲੇਕਿਨ ਮਜੀਠੀਆ ਸਾਹਿਬ ਦੇ ਖਿਲਾਫ ਡਰੱਗਸ ਦਾ ਵੀ ਮਾਮਲਾ ਚੱਲ ਰਿਹਾ, ਇਸ ਚੀਜ਼ ਦਾ ਵੀ ਖਿਆਲ ਰੱਖਣਾ ਪਏਗਾ।
ਨਹੀਂ ਜੀ, ਚਲੋ ਉਹ ਮਾਮਲਾ ਤਾਂ ਸਿੱਧੂ ਸਾਹਿਬ ਕੇਸ ਕਤਲ ਦਾ ਸੀਗਾ, ਇਡਲੀ ਉਹ ਤਾਂ ਚੱਲਦੇ ਹੀ ਰਹਿੰਦੇ ਮਾਮਲੇ, ਤਾਂ ਸਬੂਤ ਲਿਆਓ ਜੇ ਤਾਂ ਤੁਹਾਡੇ ਕੋਲ ਇੰਨੀ ਗੱਲ ਹੈਗੀ ਤਾਂ ਸਬੂਤ ਲਿਆਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ, ਉੱਥੇ ਕਿਹੜੀ ਗੱਲ ਹੈਗੀ ਹੈ? ਮਾਮਲੇ ਤਾਂ ਸਿੱਧੂ ਸਾਹਿਬ ਦੇ ਕੇਸ ਕਤਲ ਦੇ ਚੱਲਦੇ ਸੀਗੇ, ਉਹ ਤਾਂ ਮਾਮਲੇ ਤਾਂ ਸਿਆਸੀ ਆ ਕੇ ਨਹੀਂ ਆ, ਉਹ ਤਾਂ ਆਉਣ ਵਾਲੇ ਟਾਈਮ ਚ ਪਤਾ ਲੱਗ ਜੂਗਾ ਜੇ ਉਹਨਾਂ ਦੇ ਅਗੇਂਸ ਮਾਮਲੇ ਸਹੀ ਆ, ਤਾਂ ਜੇਲ੍ਹ ਚ ਜਾਣਗੇ ਉਹਦੇ ਵਿੱਚ ਤਾਂ ਕੋਈ ਜ਼ੋਰ ਆਇਆ ਹੈ ਨਹੀਂ।
ਠੀਕ ਹੈ, ਚਲੋ ਦੇਖਦੇ ਹਾਂ ਜੀ। ਤੁਸੀਂ ਕਹਿ ਰਹੇ ਹੋ ਅੰਮ੍ਰਿਤਸਰ ਈਸਟ ਤੋਂ ਵਿਰਕ ਸਾਹਿਬ ਕਹਿ ਰਹੇ ਨੇ ਜੀਵਨਜੋਤ ਕੌਰ ਜੀ ਜਿੱਤਣਗੇ, ਉਹ ਕਹਿ ਰਹੇ ਨੇ ਕਿ ਠੀਕ ਹੈ ਜੀ ਆਪਣਾ ਉਧਰੋਂ ਆਮ ਆਦਮੀ ਪਾਰਟੀ ਦੀ
ਜੀਵਨਜੋਤ ਵੀ ਆਪਣੀ ਜ਼ਮਾਨਤ ਬਚਾ ਲੈਣਗੇ ਤਾਂ ਠੀਕ ਹੈ ਜੀ, ਚੰਗੀ ਗੱਲ ਹੈ।
ਅੱਛਾ ਚਲੋ, ਵਿਰਕ ਸਾਹਿਬ ਕਹਿ ਰਹੇ ਨੇ ਜੀ ਆਮ ਆਦਮੀ ਪਾਰਟੀ ਜਿੱਤੇਗੀ ਜੀਵਨਜੋਤ, ਉੱਥੋਂ ਉਹਨਾਂ ਦਾ ਵਧੀਆ ਜਿੱਤ ਹਾਸਲ ਹੋਏਗੀ। ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਜਮਾਨਤ ਵੀ ਜ਼ਬਤ ਹੋ ਜਾਏਗੀ, ਔਰ ਤੁਸੀਂ ਕਹਿ ਰਹੇ ਹੋ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਜਿੱਤਣਗੇ। ਸੁਰਿੰਦਰ ਜੀ ਨੈਕਸਟ ਕਾਲ ਦੇਖਦੇ ਹੋ ਕੀ ਕਹਿੰਦੇ ਆ। ਸੁਰਿੰਦਰ ਸਾਹਿਬ ਤੁਸੀਂ ਆਉਂਦੇ ਰਹੋ ਹੈਡ।
ਹਾਂਜੀ, ਸਤਿ ਸ੍ਰੀ ਅਕਾਲ ਯੁੱਧਵੀਰ ਜੀ। ਸਭ ਤੋਂ ਪਹਿਲਾਂ ਤਾਂ ਜਿੱਤੇ ਚਾਹੇ ਉੱਥੋਂ ਜੋ ਮਰਜ਼ੀ, ਪਰ ਜਿੱਦਾਂ ਤੁਹਾਨੂੰ ਹੋਰ ਵੀ ਕਈ ਗੱਲਾਂ ਆਉਣਗੀਆਂ, ਜੋ ਓਵਰਆਲ ਸਿਨੇਰੀਓ ਜਿਹਾ ਹੈਗਾ ਆ, ਜੋ ਦੁਨੀਆਂ ਸੁਣਦੀ ਆ, ਜੋ ਦੁਨੀਆਂ ਕਰਦੀ ਆ, ਜਾਂ ਜਿੱਦਾਂ ਤੁਸੀਂ ਕਿਹਾ ਲਾ ਵੀ ਹੁਣ ਉਹਨਾਂ ਦਾ ਕ੍ਰਿਮੀਨਲ ਰੈਕਡ ਵੀ ਆ, ਤੇ ਇਸ ਹਿਸਾਬ ਨਾਲ ਮੈਨੂੰ ਮਜੀਠੀਏ ਦਾ ਉੱਥੋਂ ਕੁਛ ਨੀ ਲੱਗਦਾ, ਤੇ ਆਮ ਆਦਮੀ ਪਾਰਟੀ ਦੇ ਵੀ ਉੱਥੇ ਛੋਲੇ ਵੇਚਣੇ ਆ ਉਹਨਾਂ ਨੇ, ਤੇ ਸਿੱਧੂ ਸਾਹਿਬ ਜਿੱਤਣਗੇ। ਬਾਕੀ ਆ ਤੁਹਾਡੇ ਜਿਹੜੇ ਆਪਣੇ ਵਿਰਕ ਸਾਹਿਬ ਆ, ਇਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਪਹਿਲਾਂ ਕਹਿ ਦਿੱਤਾ ਆ ਸਿੱਧੂ ਦੀ ਅੱਜ ਤੱਕ ਸਾਰੀ ਦੁਨੀਆਂ ਕਰਦੀ ਆ ਇਹ ਅਨੈਲਿਸਿਸ ਤੇ ਆ, ਇਹ ਜਿਹੜੀ ਮਰਜ਼ੀ ਪਾਰਟੀ ਦੇ ਹੋਣ, ਭਾਵੇਂ ਕਾਂਗਰਸ ਦੇ ਹੋਣ, ਬੀਜੇਪੀ ਦੇ ਹੋਣ, ਆਮ ਆਦਮੀ ਪਾਰਟੀ ਦੇ ਹੋਣ, ਪਰ ਇਹਨਾਂ ਨੂੰ ਆਪਣੇ ਕੋਈ ਵਿਚਾਰ ਦੇਣ ਤੋਂ ਪਹਿਲਾਂ ਥੋੜਾ ਜਿਹਾ ਸੋਚਣਾ ਵਿਚਾਰਨਾ ਚਾਹੀਦਾ, ਨਹੀਂ ਤਾਂ ਅਸੀਂ ਇੱਦਾਂ ਦੇ ਬੰਦੇ ਨਹੀਂ ਲਾਈਕ ਕਰਦੇ, ਭਾਵੇਂ ਤੁਹਾਡੇ ਪੈਨਲਿਸਟ ਆ ਜੋ ਮਰਜ਼ੀ ਆ, ਇਹ ਹੁੰਦੇ ਕੌਣ ਉੱਤੇ ਜਾਨ ਲਾਉਣ ਵਾਲੇ ਲਵੀ ਉਹਨਾਂ ਨੇ ਕਰਪਸ਼ਨ ਕੀਤੀ ਹੈ, ਉਹਨਾਂ ਨੇ ਵਿੱਚੋਂ ਹਿੱਸਾ ਲਿਆ ਆ, ਜਵਾਬ ਦੋਵੇ ਦਾ ਸਾਨੂੰ।
ਹਾਂਜੀ ਉਹ ਮੈਂ ਪਹਿਲਾਂ ਹੀ ਕਹਿ ਦਿੱਤਾ ਜੀ ਕਿ ਕੋਈ ਸਬੂਤ ਨਹੀਂ ਹੈ, ਐਲੀਗੇਸ਼ਨ ਤਾਂ ਹੁਣ ਜਿੱਥੇ ਮਰਜ਼ੀ ਜੋ ਮਰਜ਼ੀ ਲਾਈ ਜਾਓ, ਤਾਂ ਪਹਿਲਾਂ ਅਸੀਂ ਕਹਿ ਦਿੱਤਾ ਕਿ ਕੋਈ ਸਬੂਤ ਨਹੀਂ ਹੈ, ਠੀਕ ਨੀ? ਸੋ
ਠੀਕ ਹੈ, ਕੋਈ ਗੱਲ ਨੂੰ ਮਿਸਅੰਡਰਸਟੂਡ ਕਰਦੇ ਨੇ ਸਾਰੇ। ਮੈਂ ਜੋ ਗੱਲ ਕਹਿੰਦਾ, ਮੈਂ ਕਹਿੰਦਾ ਵੀ ਐਲੀਗੇਸ਼ਨ ਕੋਈ ਨੀ ਸਾਬਤ ਹੋ ਸਕਦਾ, ਨਾ ਅਜੇ ਹੈ ਕੋਈ। ਮੈਂ ਕਿਉਂ ਕਹਿੰਦਾ ਵਾ, ਉਹ ਕਹਿੰਦਾ ਇਸ ਕਰਕੇ ਵੀ ਜਿੱਥੇ ਐਲੀਗੇਸ਼ਨ ਲੱਗਦੇ ਪਏ ਨੇ, ਜਿਨ੍ਹਾਂ ਤੇ ਐਲੀਗੇਸ਼ਨ ਲੱਗਦੇ ਪਏ ਨੇ, ਸਿੱਧੂ ਸਾਹਿਬ ਉਹਨਾਂ ਦੇ ਨਾਲ ਹੀ ਰਲ ਕੇ ਇਲੈਕਸ਼ਨ ਲੜਦੇ ਰਹੇ, ਉਹਨਾਂ ਦੇ ਨਾਲ ਹੀ ਰਾਜਪਾਲ ਭੋਗਦੇ ਰਹੇ, ਤੇ ਇਹਦੇ ਇਹਦਾ ਕਾਰਨ ਕੀ ਸੀ, ਕਿਉਂ ਚੁੱਪ ਰਹੇ? ਤੁਸੀਂ ਹੁਣੇ ਮੈਨੂੰ ਐਗਰੀ ਕੀਤਾ ਪੈਥੀਕਲੀ ਉਹਨਾਂ ਨੇ ਗਲਤ ਕੰਮ ਕੀਤਾ, ਉਹਨਾਂ ਨੂੰ ਚੁੱਪ ਨਹੀਂ ਸੀ ਰਹਿਣਾ ਚਾਹੀਦਾ। ਤੇ ਇਮਾਨਦਾਰ ਇਨਸਾਨ ਉਹੀ ਹੈ ਜਿਹੜਾ ਅਨਿਆਏ ਦੇ ਖਿਲਾਫ ਰਾਈਟ ਵੇ ਆਵਾਜ਼ ਚੁੱਕੇ ਤੇ ਲੜਾਈ ਲੜੇ। ਇੱਕ ਅਨਿਆਏ ਹੁੰਦਾ ਪਿਆ ਤੁਹਾਡੇ ਸਾਹਮਣੇ, ਬੰਦਾ ਬੰਦੇ ਨੂੰ ਮਾਰਦਾ ਪਿਆ ਤੇ ਤੁਸੀਂ ਚੁੱਪ ਕਰਕੇ ਖੜੇ ਹੋ ਕੋਲ, ਇਹਦਾ ਮਤਲਬ ਤੁਸੀਂ ਭਾਗੀਦਾਰ ਹੋ ਉਹਦੇ ਚ। ਪਬਲਿਕ ਇਹੀ ਕਹੂਗੀ ਨੀ ਬਈ ਇਹ ਕਰਾਉਂਦਾ ਪਿਆ ਕੋਲ ਖੜਾ ਹੈ, ਇਹਦੀ ਵੀ ਵਿੱਚ ਕੁਛ ਨਾ ਕੁਛ ਭਾਗੀਦਾਰੀ ਹੈਗੀ ਹੈ। ਟਰਾਈ ਟੂ ਅੰਡਰਸਟੈਂਡ ਵੀ ਸਿੱਧੂ ਸਾਹਿਬ ਨੂੰ ਚੁੱਪ ਨਹੀਂ ਸੀ ਰਹਿਣਾ ਚਾਹੀਦਾ ਉਦੋਂ, ਇਹ 17 ਤੋਂ ਬਾਅਦ ਹੀ ਉਹਨਾਂ ਨੂੰ ਸਾਰਾ ਕੁਝ ਚੇਤੇ ਆਇਆ, ਜਦੋਂ ਪਤਾ ਲੱਗ ਗਿਆ ਕਿ ਮੇਰੀ ਫੱਟੀ ਪਹੁੰਚੀ ਜਾਣੀ ਹੈ ਪੰਜਾਬ ਵਿੱਚ, ਮੇਰੀ ਵਾਈਫ ਦੀ ਫੱਟੀ ਪਹੁੰਚੀ ਜਾਣੀ ਹੈ, ਤੇ ਹੁਣ ਚੁੱਪ ਕਰਕੇ ਕਾਂਗਰਸ ਜਾਂ ਆਮ ਆਦਮੀ ਪਾਰਟੀ 'ਚ ਚਲਾ ਜਾਵਾਂ। ਤੇ ਉਸ ਵੇਲੇ ਆ ਕੇ ਪਹਿਲਾਂ ਤੇ ਕੇਜਰੀਵਾਲ ਸਾਹਿਬ ਦੇ ਗੋਡੇ ਹੱਥ ਲਾਇਆ, ਫਿਰ ਸਿੱਧਾ ਸੁਣੋ ਮੇਰੀ ਗੱਲ, ਸੁਣੋ ਮੇਰੀ ਭਾਜੀ, ਮੇਰੀ ਗੱਲ ਤਾਂ ਸੁਣ ਲਓ, ਭਾਜੀ ਮੇਰੀ ਗੱਲ ਸੁਣੋ ਇਮਾਨਦਾਰੀ ਜੀ। ਤੁਸੀਂ ਜਦੋਂ ਭਾਜੀ ਇਮਾਨਦਾਰੀ ਦੀ ਸਟੈਂਪ ਨਾ ਤੁਸੀਂ ਤੁਹਾਨੂੰ ਵੀ ਲਾਉਣੀ ਚਾਹੀਦੀ ਤੇ ਮੈਨੂੰ ਵੀ ਨੀ ਲਾਉਣੀ ਚਾਹੀਦੀ, ਲੇਕਿਨ ਸਰਕਮਸਟਾਂਸਿਸ ਨੂੰ ਵੇਖੋ, ਹਾਲਾਤ ਨੂੰ ਵੇਖੋ ਵੀ ਕਿਸ ਤਰ੍ਹਾਂ ਹੁੰਦੇ ਨੇ, ਟਿਲਟ ਹੁੰਦੇ ਨੇ, ਕਿੰਨੇ ਹਾਲਾਤਾਂ ਦੇ ਵਿੱਚ ਕੀ ਗੱਲਾਂ ਵਾਪਰਦੀਆਂ ਨੇ, ਉੱਥੋਂ ਬੰਦੇ ਦੇ ਕਿਰਦਾਰ ਦਾ ਪਤਾ ਲੱਗਦਾ ਕਿ ਬੰਦਾ
ਕਰਨਾ।
ਠੀਕ ਹੈ, ਆ ਗਿਆ ਜੀ ਪੁਆਇੰਟ, ਤੁਹਾਡੇ ਦੋਨਾਂ ਦਾ ਪੁਆਇੰਟ ਆ ਗਿਆ। ਚਲੋ ਅੱਜ ਚੈਲੰਜ ਹੋ ਗਿਆ, ਕਬੂਲ ਕਰ ਲਿਆ, ਬਿਕਰਮਜੀਤ ਸਿੰਘ ਮਜੀਠੀਆ ਨੇ ਚੈਲੰਜ ਕਬੂਲ ਕਰ ਲਿਆ, ਬੈਂਸ ਸਾਹਿਬ ਨੇ ਕਹਿਤਾ ਵੀ ਉਹ ਪੰਜਾਬੀ ਕੀ ਜਿਹੜਾ ਚੈਲੰਜ ਨਾ ਕਬੂਲ ਕਰੇ। ਸੋ ਦੇਖਦੇ ਹੁਣ ਕੀ ਹੁੰਦਾ, ਸਿੱਧੂ ਸਾਹਿਬ ਜਿੱਤੇ ਨੇ ਇੱਥੇ, ਹਰੇਕ ਦਾ ਆਪਣਾ ਆਪਣਾ ਰਾਏ ਆ। ਬਿਰਖ ਸਾਹਿਬ ਕਹਿ ਰਹੇ ਨਹੀਂ ਜੀ ਇੱਥੇ ਆਮ ਆਦਮੀ ਪਾਰਟੀ ਜਿੱਤੇਗੀ, ਸਾਡੇ ਪ੍ਰੀਵੀਅਸ ਕਾਲਰ ਆਪਣੇ ਹਰਪਾਲ ਜੀ ਕਹਿ ਗਏ ਨੇ ਇੱਥੇ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਜਿੱਤਣਗੇ। ਸੁਰਿੰਦਰ ਸਿੰਘ ਜੀ ਤੁਸੀਂ ਦੱਸੋ ਤੁਹਾਨੂੰ ਕੌਣ ਲੱਗਦਾ, ਕੌਣ ਜਿੱਤੇਗਾ ਇੱਥੋਂ?
ਦੇਖੋ ਜੀ ਮੈਂ ਪਹਿਲਾਂ ਗਿਆ, ਜਿੱਤੇ ਕੋਈ ਜਿੱਦਾਂ ਮਰਜ਼ੀ ਜਿੱਤੇ, ਇਹ ਜਿਹੜੇ ਮੈਨੂੰ ਮੇਰਾ ਓਪੀਨੀਅਨ ਮੈਂ ਪਹਿਲਾਂ ਦੇ ਦਿੱਤਾ ਆ, ਇਕੱਲਾ ਮੇਰੇ ਦਾ ਹੀ ਨਹੀਂ, ਤੁਹਾਡੇ ਹੋਰ ਇੱਥੇ ਟੋਰਾਂਟੋ ਤੋਂ, ਮੌਂਟਰੀਅਲ ਤੋਂ ਐਂਡ ਬਾਕੀ ਕਈ ਥਾਵਾਂ ਤੋਂ ਵੀ ਸਾਰੇ ਨਿਸਰਨ ਬਹੁਤਿਆਂ ਦਾ ਜਵਾਬ ਸਿੱਧੂ ਹੀ ਹੋਊਗਾ। ਪਰ ਜਿੱਦਾਂ ਇਹ ਕਹਿੰਦੇ ਉਹ ਚੁੱਪ ਕਰਕੇ ਬੈਠੇ ਰਹੇ, ਇਹ ਇਹਨਾਂ ਦੀ ਕੋਈ ਦਲੀਲ ਨਹੀਂ ਹੈ, ਉਹ ਤਾਂ ਪਾਰਲੀਮੈਂਟ ਵਿੱਚ ਖੜੇ ਹੋ ਗਏ ਕਿ ਬੇਅਦਬੀਆਂ ਦੇ ਮਸਲੇ ਤੇ ਹੋਰ ਸਾਰੇ ਮਸਲੇ ਤੇ ਬੋਲਦੇ ਰਹੇ, ਉਹ ਇਹਨਾਂ ਨੂੰ ਉਹਦਾ ਚੁੱਪ ਕੀਤਾ ਦੇਖਦਾ ਜਿਹੜਾ ਉਹਨੇ ਇੰਨੀਆਂ ਸੀਟਾਂ ਨੂੰ ਠੋਕਰਾਂ ਮਾਰੀਆਂ। ਮੈਨੂੰ ਦੱਸੋ ਕਿਹੜਾ ਬੰਦਾ ਸਿੱਧੂ ਵਰਗਾ ਹੈਗਾ ਜਿਹਨੇ ਅੱਜ ਦਾ ਪੰਜਾਬ ਦਾ ਦੂਜਾ ਵੀ ਕੋਈ ਦੱਸ ਦੋ। ਮੈਂ ਤਾਂ ਕਹਿੰਦਾ ਆ ਜਿਹੜੀ
ਪਿਛਲੀ ਸੀਟਾਂ ਦਾ ਲੇਖਾ ਜੋਖਾ ਦੇਖਦੇ ਅੱਜ ਦਾ ਹਿਸਾਬ ਕਿਤਾਬ ਲਾਉਂਦੇ ਆ ਸਾਰਾ, ਤੇ ਉਹਦੇ ਮੁਤਾਬਿਕ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਿੱਤ ਸਕਦੇ ਨੇ। ਦੇਖਦੇ ਅਗਲੇ ਕਾਲਰ। ਥੈਂਕ ਯੂ ਸੁਰਿੰਦਰ ਸਾਹਿਬ, ਮੈਨੂੰ ਵੀ ਲੱਗਦਾ ਜਿੱਤ ਸਕਦੇ ਨੇ। ਥੈਂਕ ਯੂ, ਬਹੁਤ ਤੁਹਾਡੀ ਮਿਹਰਬਾਨੀ। ਹਾਂਜੀ ਹਾਂਜੀ, ਅਗਲੀ ਕਾਲ ਜੀ। ਹਾਂਜੀ ਮਨਪ੍ਰੀਤ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹੈਲੋ,
ਹਾਂਜੀ ਹਾਂਜੀ ਮਨਪ੍ਰੀਤ ਜੀ, ਗੋ ਅਹੈਡ। ਮਨਪ੍ਰੀਤ ਜੀ ਗੋ ਅਹੈਡ। ਆਈ ਥਿੰਕ ਤੁਹਾਡੀ ਉਮੇਸ਼ ਜੀ ਦੀ ਲਾਈਨ ਪਹਿਲਾਂ ਹੋ ਗਈ ਆਉਂਦੇ। ਹਾਂਜੀ ਉਮੇਸ਼ ਜੀ, ਪਹਿਲਾਂ ਤੁਸੀਂ ਗੱਲ ਕਰ ਰਹੇ, ਤੁਹਾਡਾ ਨਾਮ ਕੀ ਹੈ ਜੀ? ਮੈਂ ਠੀਕ ਲੈ ਰਿਹਾ, ਤੁਹਾਡਾ ਨਾਮ ਉਮੇਸ਼ ਹੈ?
ਪਿਛਲੇ ਇਲੈਕਸ਼ਨ ਤੇ ਅੱਜ ਉਹਨਾਂ ਦੀ ਸਪੋਰਟ ਕਰਦੇ ਪਏ ਆ, ਪਹਿਲਾਂ ਤਾਂ ਕਾਂਗਰਸ
ਸੀ। ਬਿਰਖ ਕਹਿੰਦੇ ਉਹਦਾ ਕੋਈ ਜਵਾਬ ਨੀ ਦੇ ਰਹੀ ਆਮ ਆਦਮੀ ਪਾਰਟੀ, ਬਾਹਰੋਂ ਪੈਸਾ ਬੜਾ ਇਕੱਠਾ ਕੀਤਾ। ਹਾਂਜੀ ਇਸ ਵਾਰੀ ਐਨ ਆਰ ਆਈ ਦਾ ਨਾਮ ਨੀ ਲੈ ਰਹੇ ਜੀ, ਤੁਸੀਂ ਦੱਸ ਦਿਓ ਕਿਤੇ ਵੀ ਉਹ ਐਨ ਆਰ ਆਈ ਤੋਂ ਬੜੇ ਦੂਰ ਚੱਲ ਗਏ ਨੇ। ਕੇਜਰੀਵਾਲ ਸਾਹਿਬ ਕਿਤੇ ਨਾਂ ਨੀ ਲੈ ਰਹੇ, ਭਗਵੰਤ ਮਾਨ ਸਾਹਿਬ ਉਹ ਕਹਿੰਦੇ ਦੂਰ ਰਹੋ, ਉਹ ਕਹਿੰਦੇ ਪਤਾ ਨੀ ਕਿਹੜਾ ਬੰਦਾ ਇਹਨਾਂ ਚੋਂ ਖਾਲਿਸਤਾਨੀ ਨਿਕਲਿਆ, ਸਾਡੇ ਲਈ ਪੰਗਾ ਵੱਧ ਪਾਉਂਦੇ ਆ, ਕੰਮ ਘੱਟ ਆ, ਪੈਸਾ ਸਾਡੇ ਕੋਲ ਹੈ। ਉਹ ਕਹਿੰਦੇ ਜੀ ਸਾਡੇ ਕੋਲ ਪੈਸਾ ਆ ਗਿਆ, ਹੁਣ ਪਹਿਲਾਂ ਲੋੜ ਸੀਗੀ ਐਨ ਆਰ ਆਈ ਦੀ, ਹੁਣ ਲੋੜ ਨੀ
ਸਾਨੂੰ।
ਉਹ ਪੁਰਾਣਾ ਹਿਸਾਬ ਕਿਉਂ ਨੀ ਦਿੰਦੇ? ਹਾਂਜੀ ਦੱਸੋ ਜੀ ਵਿਰਕ ਸਾਹਿਬ, ਕਿਉਂ ਨੀ ਦਿੰਦੇ ਪੁਰਾਣਾ ਹਿਸਾਬ?
ਹੁਣ ਬੀਜੇਪੀ ਪਾਰਟੀ ਕਿਹੜੀ ਉਹਨਾਂ ਦੀ ਮਤਰੇਈ ਆਪਣੀ ਭੈਣ ਹੈ, ਬੀਜੇਪੀ ਪਾਰਟੀ ਪੂਰਾ ਜ਼ੋਰ ਲਾਉਂਦੀ ਵੀ ਲੱਭ ਲਵੇ, ਹੁਣ ਖਹਿਰਾ ਸਾਹਿਬ ਦਾ ਲੱਭ ਹੀ ਲਿਆ ਉਹਨਾਂ ਨੇ।
ਆਮ ਆਦਮੀ ਪਾਰਟੀ ਦਾ ਵੀ ਲੱਭ ਲੈਣ ਵੀ ਕਿੱਥੇ ਪੈਸਾ ਦੱਸੋ ਤੁਹਾਨੂੰ ਇੰਨਾ ਪੈਸਾ ਕਿਉਂ ਨੀ ਲੱਭਦੇ ਕਿਉਂ ਨੀ ਈਡੀ ਦੇ ਰੇਡਾਂ ਕਰਾਉਂਦੇ ਉਹਨਾਂ ਤੇ ਕਿਉਂ ਉਹਨਾਂ ਦਾ ਲਿਹਾਜ਼ ਕਰਦੇ ਨੇ
ਠੀਕ ਹੈ ਆ ਗਿਆ ਪੁਆਇੰਟ ਤੁਹਾਡਾ ਆ ਗਿਆ ਜੀ ਆ ਗਿਆ ਤੁਹਾਡਾ ਪੁਆਇੰਟ ਆ ਗਿਆ ਠੀਕ ਹੈ ਹਾਂਜੀ ਚਰਨਜੀਤ ਜੀ ਤੁਸੀਂ ਆਉਂਦੇ ਰਹੋ ਹੇਠ
ਹਾਂਜੀ ਜਦੋਂ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਰ ਜੀ ਤਾਂ ਗੱਲ ਇਹ ਆ ਨਾ ਜੀ ਤੁਸੀਂ ਨਾ ਕਾਫੀ ਲੀਡਰ ਬਣਾ ਦਿੱਤੇ ਆ ਜੀ ਤੁਹਾਡੇ ਕਲਰ ਕਾਫੀ ਵਧੀਆ ਬੋਲਣ ਲੱਗ ਪਏ ਹੈਗੇ ਜੀ ਕਾਫੀ ਨੌਲੇਜ ਵੀ ਹੈਗੀ ਹੈ ਇਹ ਵੀ ਇੱਕ ਕੋਈ ਕੋਈ ਤਰਾਸ਼ ਕਰਦਾ ਜੀ ਦੂਸਰੀ ਗੱਲ ਹੈਗੀ ਹੈ ਜਿਹੜੇ ਨਾ ਸਿੱਧੂ ਸਾਹਿਬ ਹੈਗੇ ਆ ਇਹ ਸਭ ਨੂੰ ਪਤਾ ਵੀ ਇਹ ਬੀਜੇਪੀ ਨੂੰ ਕਿਉਂ ਛੱਡ ਕੇ ਆਏ ਸੀਗੇ ਛੱਡ ਕੇ ਇਸੇ ਕਰਕੇ ਆਏ ਸੀ ਕਿਉਂਕਿ ਇਹਨਾਂ ਦਾ ਟਕਰਾਅ ਜਿਹੜਾ ਇਹ ਬਾਦਲ ਗਰੁੱਪ ਨਾਲ ਸੀਗਾ ਇਹ ਮਜੀਠੀਆਵਾਲਾ ਨਾਲ ਸੀ ਕਿਉਂਕਿ ਇਹ ਕੰਮ ਗਲਤ ਕਰਦੇ ਸੀਗੇ ਉਹ ਇਹਨਾਂ ਨੂੰ ਰੋਕਣਾ ਚਾਹੁੰਦੇ ਸੀਗੇ ਇਸ ਕਰਕੇ ਉਹ ਹਾਈਕਮਾਨ ਨੂੰ ਵੀ ਕਹਿੰਦੇ ਸੀ ਹਾਈਕਮਾਨ ਉਹਨਾਂ ਦੀ ਮੰਨਦੀ ਨਹੀਂ ਸੀਗੀ ਇਸ ਕਰਕੇ ਉਹ ਸਿੱਧੂ ਸਾਹਿਬ ਇਹ ਤਾਂ ਸ਼ਾਇਦ ਵੀਜੇ ਆਪਣੇ ਬਿਰਕ ਸਾਹਿਬ ਨੂੰ ਯਾਦ ਹੋਊਗਾ ਜਾਂ ਨਹੀਂ ਯਾਦ
ਹੋਊਗਾ ਕਰਦਾ ਹਾਂਜੀ ਵਰਿੰਦਰ ਜੀ ਵਰਿੰਦਰ ਜੀ ਫੋਨ ਮਿਊਟ ਕਰ ਲਓ ਵਰਿੰਦਰ ਜੀ ਤੁਹਾਡੀ ਕਾਲ ਅਗਲੀ ਆ ਫੋਨ ਮਿਊਟ ਕਰ ਲਓ ਫਿਰ ਰਮੇਸ਼ਿੰਦਰ ਚੌਹਾਨ ਸਾਹਿਬ ਫਿਰ ਸੁਖਮਿੰਦਰ ਜੀ ਤੁਹਾਡੀ ਕਾਲ ਜਾਏਗੀ ਲੇਕਿਨ ਵਰਿੰਦਰ ਜੀ ਤੁਸੀਂ ਫੋਨ ਪਲੀਜ਼ ਮਿਊਟ ਕਰ ਲਓ ਹਾਂਜੀ ਗੋਇਲ ਜੀ ਆਪਣੀ ਗੱਲ ਪੂਰੀ ਕਰੋ ਚਰਨਜੀਤ ਸਾਹਿਬ
ਹਾਂਜੀ ਹਾਂਜੀ ਮੈਂ ਕਹਿ ਰਿਹਾ ਦੇਖੋ ਜਦੋਂ ਉਹਨਾਂ ਨਾਲ ਬੀਜੇਪੀ ਦੇ ਵੱਲੋਂ ਕਾਹੀ ਛੱਡ ਕੇ ਆਏ ਸੀ ਜਦੋਂ ਉਹ ਕਹਿ ਰਹੇ ਸੀਗੇ ਵੀ ਇਹ ਕੰਮ ਗਲਤ ਕਰ ਰਹੇ ਆ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਤਾਂ ਇਹਦੇ ਤੇ ਕੋਈ ਬੀਜੇਪੀ ਹਾਈਕਮਾਨ ਨੇ ਐਕਸ਼ਨ ਨਹੀਂ ਲਿਆ ਇਸੇ ਕਰਕੇ ਉਹ ਨਾਰਾਜ਼ਗੀ ਕਰਕੇ ਛੱਡ ਕੇ ਆਇਆ ਇਹ ਤਾਂ ਪਤਾ ਸਾਨੂੰ ਸਾਹਿਬ ਨੂੰ ਬਿਰਕ ਸਾਹਿਬ ਨੂੰ ਪਤਾ ਹੋਊਗਾ
ਮੈਨੂੰ ਪਤਾ ਸਾਰੀ ਸੁਣੋ ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਵਾਈਸ ਮੰਤਰੀ ਬਣੀ ਰਹੀ ਵਾਈਸ ਤੋਂ ਅਸਤੀਫਾ ਕਿਉਂ ਨੀ ਦਵਾਇਆ ਜੇ ਇਹਨਾਂ ਦੇ ਦਿਮਾਗ ਚ ਇਹ ਗੱਲ ਸੀ ਕਿ ਪਹਿਲਾਂ ਸਭ ਤੋਂ ਵਾਈਸ ਨੂੰ ਕਹਿੰਦੇ ਬੇ ਦੇ ਅਸਤੀਫਾ ਰਾਈਟ ਵੇ ਇਹ ਮਾੜੇ ਕੰਮ ਕਰਦੇ ਨੇ ਇਹਨਾਂ ਦੇ ਵਿੱਚ ਤੂੰ ਮੰਤਰੀ ਬਣ ਕੇ ਨਹੀਂ ਰਹਿਣਾ
ਉਹ ਵੀ ਉਹਨਾਂ ਨੇ ਕੀਤਾ ਹੀ ਆ ਇਹ ਤੇ ਕੋਈ ਗੱਲ ਨਹੀਂ ਜਿਹੜਾ ਹੁਣ ਜਿਹੜੇ ਮੇਰੀ ਗੱਲ ਸੁਣੋ ਜਿਹੜੀ ਹੁਣ ਪੋਜੀਸ਼ਨ ਆ ਇਸ ਵਕਤ ਸਿੱਧੂ ਸਾਹਿਬ ਤੇ ਕੋਈ ਐਲੀਗੇਸ਼ਨ ਨਹੀਂ ਹੈ ਮਜੀਠੀਆ ਸਾਹਿਬ ਤੇ ਹੈਗੇ ਆ ਕਿ ਨਹੀਂ ਹੈਗੇ ਇਹ ਚੀਜ਼ਾਂ ਕੌਂਡ ਕਰਨਗੀਆਂ ਕਿ ਨਹੀਂ ਕਰਨਗੀਆਂ ਫਿਰ ਇਹ ਵੀ ਪਤਾ ਆ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਵੀ ਉੱਥੇ ਮਜੀਠੀਆ ਤੇ ਜਿਹੜੇ ਸਮਾਤਕ ਸੀਗੇ ਇਹਨਾਂ ਨੇ ਇੱਕ ਏਐਸ ਆਈ ਨੂੰ ਸ਼ਰੇਆਮ ਗੋਲੀ ਮਾਰਤੀ ਸੀ ਉਹ ਵਿਚਾਰਾ ਆਪਣੀ ਲੜਕੀ ਦੀ ਇੱਜ਼ਤ ਬਚਾਉਂਦਾ ਸੀਗਾ ਕਿ ਇਹ ਜਿਹੜੇ ਇਹ ਚੀਜ਼ਾਂ ਕੌਂਡ ਨਹੀਂ ਕਰਨਗੀਆਂ
ਭਾਈ ਸਾਹਿਬ ਲਾ ਕੁਛ ਹੈ ਕਾਂਗਰਸ ਸਰਕਾਰ ਰਹੀ ਸਾਢੇ ਚਾਰ ਸਾਲ ਮਜੀਠੀਆ ਨੂੰ ਉਸ ਕੇਸ ਵਿੱਚ ਕਿਉਂ ਨਹੀਂ ਫਸਾਇਆ
ਤੁਸੀਂ ਹੋਰ ਦੀ ਗੱਲ ਗੱਲ ਕਰਦਾ ਮੈਂ ਤਾਂ ਗੱਲ ਲੋਕਾਂ ਨੇ ਜੋ ਲੋਕਾਂ ਨੇ ਫਤਵਾ
ਦੇਣਾ ਲੋਕਾਂ ਦੀ ਗੱਲ ਮੈਂ
ਕਾਂਗਰਸ ਨੇ ਕਿਉਂ ਨੀ ਐਕਸ਼ਨ ਲਿਆ
ਨਹੀਂ ਚਰਨਜੀਤ ਇੱਕ ਮਿੰਟ ਤੁਹਾਨੂੰ ਦੱਸ ਦੇਣਾ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਬੀਜੇਪੀ ਇਸ ਲਈ ਨਹੀਂ ਛੱਡੀ ਸੀਗੀ ਕਿ ਜੀ ਉਹਨਾਂ ਨੂੰ ਅਕਾਲੀਆਂ ਦੇ ਉੱਤੇ ਕੋਈ ਗੱਲਬਾਤ ਸੀਗੀ ਕਿਉਂਕਿ ਮਸਲਾ ਉਸ ਵੇਲੇ ਇਹਨਾਂ ਦਾ ਦੇਖੋ ਮਸਲਾ ਕਦੋਂ ਪਖਿਆ ਮਸਲਾ ਉਸ ਵੇਲੇ ਪਖਿਆ ਜਦੋਂ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ 2014 ਦੇ ਵਿੱਚ ਅੰਮ੍ਰਿਤਸਰ ਤੋਂ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਠੀਕ ਹੈ ਇਹਨਾਂ ਨੇ ਕਿਹਾ ਇਹਨਾਂ ਨੇ ਹੋਰ ਟਿਕਟ ਬੜੀ ਆਫਰ ਹੋਈ ਹਰਿਆਣੇ ਤੋਂ ਲੈ ਲਓ ਹੋਰ ਕਿਤੋਂ ਲੈ ਲਓ ਬੜੀਆਂ ਸੇਫ ਸੀਟਾਂ ਰਾਜਸਥਾਨ ਦੇ ਵਿੱਚ ਤੁਸੀਂ ਕੋਈ ਸੇਫ ਸੀਟ ਦੇ ਦਿੰਦੇ ਆਰਾਮ ਨਾਲ ਜਿੱਤ ਜਾਓਗੇ ਇਹ ਕਹਿੰਦੇ ਨਹੀਂ ਮੈਨੂੰ ਟਿਕਟ ਚਾਹੀਦੀ ਜੇ ਮੈਂ ਇਲੈਕਸ਼ਨ ਲੜਨੀ ਹੈ ਤਾਂ ਮੈਂ ਅੰਮ੍ਰਿਤਸਰ ਤੋਂ ਲੜਨੀ ਹੈ ਮੈਂ ਲਗਾਤਾਰ ਅੰਮ੍ਰਿਤਸਰ ਤੋਂ ਜਿੱਤਦਾ ਆਇਆ ਠੀਕ ਹੈ ਗੱਲ ਸਹੀ ਸੀ ਮੈਂ ਗੱਲ ਗਲਤ ਨਹੀਂ ਕਹਿ ਰਿਹਾ ਵੀ ਇਹ ਸਹੀ ਸੀ ਆਪਣੀ ਜਗ੍ਹਾ ਲੇਕਿਨ ਰੀਜ਼ਨ ਅਕਾਲੀ ਦਲ ਵਾਲਾ ਨਹੀਂ ਸੀਗਾ ਅੱਛਾ ਜਦ ਇਹਨਾਂ ਨੂੰ ਟਿਕਟ ਨਹੀਂ ਮਿਲੀ ਇਹਨਾਂ ਨੇ ਕੰਪੇਨ ਵੀ ਹਲਕੀ ਮੱਠੀ ਕੀਤੀ ਇਹਨਾਂ ਨੇ ਆਪਣੇ ਗੁਰੂ ਅਰੁਣ ਜੇਤਲੀ ਸਾਹਿਬ ਇੱਕ ਤਰ੍ਹਾਂ ਦੇ ਆਪਣੇ ਉਹਨੂੰ ਪੋਲੀਟੀਕਲ ਗੁਰੂ ਕਹਿੰਦੇ ਸੀ ਅਰੁਣ ਜੇਤਲੀ ਨੂੰ ਠੀਕ ਹੈ ਉਹਨਾਂ ਦੀ ਵੀ ਇਹਨਾਂ ਨੇ ਕੋਈ ਦਿਲੋਂ ਬਹੁਤੀ ਸਪੋਰਟ ਨਹੀਂ ਕੀਤੀ ਖੁੱਲ ਕੇ ਉੱਪਰ ਨਹੀਂ ਕਹਿੰਦੇ ਰਹੇ ਅੱਛਾ ਹੁਣ ਇਸ ਤੋਂ ਬਾਅਦ ਇਹਨਾਂ ਦੀ ਗੱਲਬਾਤ 2014 ਜਦੋਂ ਟਿਕਟ ਨਹੀਂ ਮਿਲੀ ਇਹਨਾਂ ਦੀ 2015 ਦੇ ਵਿੱਚ ਕਲੀਅਰ ਸਭ ਨੂੰ ਸਾਰਿਆਂ ਨੂੰ ਪਤਾ ਇਹਨਾਂ ਦੀ ਗੱਲਬਾਤ ਹੋ ਗਈ ਲਗਭਗ ਪੱਕੀ ਆਮ ਆਦਮੀ ਪਾਰਟੀ ਦੇ ਨਾਲ ਠੀਕ ਹੈ ਆਮ ਆਦਮੀ ਪਾਰਟੀ ਜੋ ਇਹਨਾਂ ਨੇ ਜੁਆਇਨ ਕਰਨਾ ਸੀ ਗੱਲਬਾਤ ਲਗਭਗ ਪੱਕੀ ਹੋ ਗਈ ਇਹ ਆਪ ਜਦੋਂ ਕਹਿੰਦੇ ਸੀ ਮੈਂ ਪੁੱਛੋ ਕੇਜਰੀਵਾਲ ਨੂੰ ਮੈਂ ਕੁਛ ਨਹੀਂ ਮੰਗਿਆ ਮੈਂ ਕੁਛ ਨਹੀਂ ਮੰਗਿਆ ਮੈਂ ਕੇਜਰੀਵਾਲ ਨੂੰ ਦੱਸ ਦੇਵੇ ਗੱਲਬਾਤ ਹੋਈ ਸੀ ਕੀ ਮੰਗਿਆ ਸੀ ਕੀ ਡੀਲ ਆ ਉਹ ਫਿਰ ਕਿਸੇ ਨੇ ਉਹ ਵੀ ਡਿਸਕਸ ਕਰ ਲਾਂਗੇ ਡਿਟੇਲਡ ਮਾਮਲਾ ਹੈ ਫਿਰ ਕੀ ਹੋਇਆ ਜਦੋਂ ਬੀਜੇਪੀ ਨੂੰ ਪਤਾ ਲੱਗਾ ਕਿ ਨਹੀਂ ਭਾਈ ਇਹ ਤਾਂ ਬੰਦਾ ਸਾਡਾ ਆਮ ਆਦਮੀ ਪਾਰਟੀ ਦਾ ਦੀ ਡੀਲ ਬਣ ਗਈ ਆਲਮੋਸਟ ਡੀਲ ਹੋ ਗਈ ਸੀ ਉਹਨਾਂ ਦੀ ਵੀ ਇੰਟੈਲੀਜੈਂਸ ਕੰਮ ਕਰਦੀ ਆ ਠੀਕ ਹੈ ਉਹਨਾਂ ਨੇ ਇਹਨਾਂ ਨੂੰ ਚੱਕ ਕੇ ਰਾਜ ਸਭਾ ਦੀ ਸੀਟ ਦਿੱਤੀ ਕਿ ਭਾਈ ਸਾਹਿਬ ਚਲੋ ਜੀ ਵੀ ਤੁਸੀਂ ਆਮ ਆਦਮੀ ਪਾਰਟੀ 'ਚ ਨਾ ਜਾਓ ਡੀਲ ਦੁਆਰਾ ਬਣ ਗਏ ਠੀਕ ਹੈ ਨਹੀਂ ਡੀਲ ਦੁਆਰਾ ਬਣੀ ਇਹ ਫਿਰ ਰਾਜ ਸਭਾ ਦੀ ਸੀਟ ਇਹਨਾਂ ਨੂੰ ਮਿਲ ਗਈ ਅੱਛਾ ਰਾਜ ਸਭਾ ਦੀ ਇਹਨਾਂ ਨੂੰ ਸੀਟ ਹਜੇ ਮਿਲੀ ਸੀਗੀ ਇਹਨਾਂ ਨੇ ਫਿਰ ਆਇਆ ਮਨ ਦੇ ਵਿੱਚ ਨਹੀਂ ਮੈਂ ਇੱਥੇ ਦਿੱਲੀ ਕੀ ਕਰਦਾ ਪਿਆ ਠੀਕ ਹੈ ਇਹਨਾਂ ਨੂੰ ਦੁਬਈ ਤੋਂ ਆਫਰਸ ਆ ਰਹੀਆਂ ਸੀਗੀਆਂ ਵੀ ਤੁਸੀਂ ਕ੍ਰਿਕਟ ਕਮੈਂਟਰੀ 'ਚ ਆ ਜਾਓ ਬੰਬੇ ਇਹਨਾਂ ਨੇ ਕਿਹਾ ਜੀ ਮੈਂ ਬੰਬੇ ਛੱਡ ਦਿੱਤਾ ਸਾਰਾ ਕੁਝ ਉੱਥੇ ਮੈਨੂੰ ਬੜੇ ਵੱਡੇ ਆਫਰ ਸੀਗੇ ਮੈਂ ਕ੍ਰਿਕਟ ਲਈ ਸਾਰਾ ਕੁਝ ਛੱਡ ਦਿੱਤਾ ਮੈਂ ਕਮੈਂਟਰੀ ਨਹੀਂ ਕਰਦਾ ਪਿਆ ਤਾਂ ਫਿਰ ਮੈਂ ਦਿੱਲੀ ਕਿਉਂ ਫਸਿਆ ਬੈਠਾ ਹੈ ਇਸ ਤੋਂ ਬਾਅਦ ਇਹਨਾਂ ਨੇ ਆਪਣੀ ਜਦੋਂ ਸੀਟ ਛੱਡੀ ਹੈ ਰਾਜ ਸਭਾ ਦੀ ਸੀਟ ਛੱਡੀ ਹੈ ਇਹਨਾਂ ਨੇ ਕਿਹਾ ਮੈਂ ਆਪਣਾ ਪੋਲੀਟੀਕਲ ਫਰੰਟ ਬਣਾ ਲਿਆ ਜੇ ਤੁਹਾਨੂੰ ਯਾਦ ਹੋਏ 2016 ਦੇ ਵਿੱਚ 16 'ਚ ਇਹਨਾਂ ਨੇ ਆਪਣੀ ਸੀਟ ਛੱਡੀ ਨਾਲ ਹੀ ਅਸੀਂ ਤਾਂ ਪ੍ਰੈਸ ਕਾਨਫਰੰਸ ਸਾਰੀਆਂ ਕਵਰ ਕੀਤੀਆਂ ਨੇ ਪ੍ਰਗਟ ਸਿੰਘ ਜੀ ਸੀਗੇ ਇਹਨਾਂ ਦੇ ਨਾਲ ਬੈਂਸ ਬ੍ਰਦਰਸ ਦੇ ਨਾਲ ਸੀਗਾ ਆਵਾਜ਼ ਏ ਪੰਜਾਬ ਇਹਨਾਂ ਨੇ ਬਣਾਇਆ ਔਰ ਉਹਦੇ 'ਚ ਇਹਨਾਂ ਨੇ ਐਲਾਨ ਕੀਤਾ ਵੀ महीना होएगा मिडल या एंड दे मतलब के अक्टूबर या सितंबर वो आस पास कितने उन्होंने 2016 च बनाई ठीक है। फिर हजे असी कवरेज ही कर रहे थे असी कह रहे थे बहुत वधिया हो गया इदा उदा गल हजे चलती सी हजे 2017 चढ़िया नहीं उधर असी इलैक्शन की सरगर्मियां तेज होने लग पई है साडी कवरेज की तो मैंने याद है कि इन्होंने चढ़ते 2017 जिदा ही शुरू होया जी आ गए अपने कांग्रेस के शामिल हो गए ठीक है। सो ये सारा घटनाक्रम असी एक एक चीज कवर की हुई है 2014 च की होया 2016 च कीड़िया डिवेलपमेंट हुई आम आदमी पार्टी वाली फिर राज्यसभा की सीट किदा मिली किदा इन्होंने छड़ी किदा इन्होंने प्रेस कॉन्फ्रेंस की किदा प्रेस कॉन्फ्रेंस तो बाद 17 च कांग्रेस आए। सो इस कारण ये कितने भी जी कड़ी है उन्हें जुड़ती कि जी अकाली दल हां ना दी लड़ाई चलती रही उन्होंने खिलाफ बोलते रहे हैं वो गल एक वक्री गल है लेकिन की अकाली दल पिछे इन्होंने छड़े द आंसर इज एबसोल्यूटली नो नहीं इन्होंने हां मैं नहीं कहता गलत ने देखो मैं इन्हों गलत नहीं कह रहा बट सर मैं सिर्फ इनी गुजारिश कर रहा कि वो दलील देनी कि मैं अकाली दल पिछे मैं छड़ दिता सी वो दलील ठीक नहीं बनती। हाँ जी गुड
नहीं सर तुम सही है तुम भी सही हो पर गल उदो ये कह रहा कि जे इन्होंने बीजेपी ने इन्होंने लैंस रखना तो मैं बीजेपी नहीं रहना यह भी गलत सुनते रहे कि नहीं सुनते रहे
तू बाद दे विच कीती इन्होंने जो एक आवाजे पंजाब की प्रेस कॉन्फ्रेंस कट के देख लो आवाजे पंजाब की प्रेस कॉन्फ्रेंस प्रगट सिंह जी हसी जा रहे हैं सानू तो सर 2016 की प्रेस कॉन्फ्रेंस कट के देख लो प्रगट सिंह जी हस रहे हैं की हो रहा है एक एक चीज सानू देखो सर देखो गल पता की है दो चीजा जो असी आप एज अ पत्रकार कवर की जी असी एक प्रेस कॉन्फ्रेंस सारी सुनी है सानू कली कली गल याद है वो कितने भी तुम जिक्र दिखा दो जदों इन्होंने सीट रिजाइन की है कितने भी जिक्र दिखा दो उन्होंने उन्होंने गल किया हो सुखबीर बादल होने के कारण में छड़ी है नहीं हाँ उन्होंने खिलाफ बोलते रहे ने, वो एक वक्री गल है हूँ अज तुम जो मर्जी कही जाओ अज भी वैसे मैं किसी इंटरव्यू च नहीं सुनिया उन्होंने गल हूं मैं उन्होंने जिन्ना भी कोई प्रेस कॉन्फ्रेंस होंगी इंटरव्यू होंगे साडा एक काम है एज अ पत्रकार असं कोशिश करते हैं हूँ अजकल तो एक चीज होर नवी चल पी ना सवा सवा घंटे के इंटरव्यूज तो डेढ़ डेढ़ घंटे दैस कॉन्फ्रेंस फिर कई बार थोड़ा अगे फास्ट फॉरवर्ड करके देख ली है भी मोटे तौर पर समझ लीए भी की कहना चाहते हैं हूँ अब भगवंत मान साहब का भी सुनना सारा सुनना होंगे बट मोटे तौर के उत्ते मैं कितने ज्यादा गल नहीं सुनी उन्होंने मूहों भी नहीं सुनी कि मैं इसलिए छड़ दी थी भी क्योंकि सानू तो पता ही है फिर पत्रकार सवाल पूछ लेंगे ना फटाफट तुम पहला तो कभी कहा नहीं। हाँ जी
थोड़ा नहीं मैं कह रहा गलत नहीं कह रहे भी सही हो पर उदो गल यह उठते जो ये कहें कि जे इन्होंने लैंस रहा तो मैं बीजेपी नहीं जाना यह गल तुम सुनी कि नहीं सुनी है
हाँ जब फिर उन्होंने सोच ही लिया जब सोच ही लिया भी
हूँ
मेहरबानी हाँ जी रमेश इंद्र चौहान साहब तुम आते हो फिर मंत्री साहब तुम्हारी कॉल लवेंगे पहले रमेश इंद्र चौहान
जी युधवीर जी गुड मॉर्निंग
गुड मॉर्निंग सर सत्या जी
युधवीर जी इस मसले से काफी गल हो चुकी है अपने सिद्धू साहब की ईमानदारी बारे हमेशा ही लेकिन अब मैं थोड़े प्लेटफॉर्म से यह वर्ड थोड़ा चेंज करना चाहता मैं कहना ठीक है मैं भी मानता वो ईमानदार है मैं थोड़े पूछना चाहना थोड़ी मूह तो सुनना चाहना विरक साहब ने तो अपने जो देने हैं कमेंट उन्होंने देने हैं तुम दसो कि ग्रेड है कि नहीं एक तो यह मैं क्योंकि जे बंदे च ईमानदारी है ईमानदारी साइड से रख जे बंदा इन्ने भंबल भूसा पाया वह इन्नी ट्रबल ले रहा या ट्रबल क्रिएट कर रहा है या जिस बंदे ने कहा मैं बनना दसी है बनना तो वह ग्रीड नहीं तो की है मैं ये नंबर वन मेरा तुम्हें क्वेश्चन है पर्सनल बीइंग जर्नलिस्ट की ग्रीड है या नहीं जे ग्रीड नहीं है तो बंदा जे काम करना चाहे तो दिल को मनी अदरवेज एडा वा नेम एंड फेम है देखो केजरीवाल साहब से इल्जाम लग गया कि उन्होंने अन्ना हजारे ने यूज किया पलटी मारी तो एक पार्टी बना ली युद्ध अपने सिद्धू साहब को तो इन्ना कुछ करने की लड़ ही नहीं क्योंकि इन्नी बड़ी पावरफुल फैमिली तो है ऐसे वाला नेम एंड फेम थी ये देखो बैग करते फिरते हैं जनाब ये बैग कभी कांग्रेस कभी आप वाले कभी अकालियों कभी बीजेपी थोनू बैग करने की लड़ ही नहीं युद्धवीर जी तुम अपनी पार्टी बना लो जे इन्ना व्डा इन्हें हिम्मत है ताकत है अपनी पार्टी बना केजरीवाल की तरह पंजाब के पार्टी खड़ी करके तरह मान ये तो एड्डी वीडी आपू रोज इस गल चर्चा क्यों करी जाने इन सपोर्टर आगे बड़िया गल् मार रहे ईमानदार है ईमानदार ओके कहते बहुत ईमानदारी तुम यह दसो कि ये बंद ग्रीड है कि नहीं ग्रीड पिछे तो लड़ रहे हैं और तो कोई पंगा है नहीं ग्रीड कोई यही नहीं होंगी पैसे की भुख ग्रीड जी होंगी कई तरह की होंगी है पावर की ग्रीड होंगी है ये ग्रीड हैगी है ये गल एक्सैप्ट क्यों नहीं करते लोग रही दूसरी गल युद्ध भी जी मैं अपने जोड़े थोड़े खहरा साहब है उन्होंने किसी एयर से सुन रहा ਬਹੁਤ ਅਫਸੋਸ ਹੋਇਆ ਜਦ ਖਹਿਰਾ ਸਾਹਿਬ ਨੇ ਸ਼ਬਦ ਯੂਜ਼ ਕੀਤੇ ਆਪ ਵਾਲਿਆਂ ਦੇ ਕਿ ਇਹ ਭਈਏ ਹੈ। ਇਹ ਅੱਜ ਦੀ ਤੁਹਾਨੂੰ ਮੈਂ ਨਿਊਜ਼ ਦੱਸ ਰਿਹਾ, ਅੱਜ ਦੀ ਤਾਜ਼ਾ, ਕਿ ਭਈਏ ਆ ਕੇ ਸਾਡੇ ਤੇ ਰਾਜ ਕਰਨਗੇ, ਭਈਏ ਹੈ ਯੁੱਧਵੀਰ ਜੀ। ਫਿਰ ਆਪਾਂ ਕੌਣ ਹੈ? ਤੁਸੀਂ ਕਹਿੰਦੇ ਅਸੀਂ ਕੈਨੇਡਾ ਚ ਆਏ ਹਾਂ ਤੇ ਇੱਥੇ ਵੀ ਅਸੀਂ ਵੀ ਤਾਂ ਕੈਨੇਡਾ ਦੇ ਭਈਏ ਹੈ। ਕੀ ਹੋ ਕੀ ਰਿਹਾ? ਮੈਨੂੰ ਇਹਨਾਂ ਦੀ ਵਰਡਿੰਗ ਉਹ ਬੜੀ ਹੈਰਾਨਗੀ ਹੁੰਦੀ ਆ। ਤੁਸੀਂ ਆਪਣੇ ਬੰਦਿਆਂ ਦੇ ਆਪਣੇ ਹੀ ਮੁਲਕ ਦੇ ਵਿੱਚ ਆਪਣੇ ਲੋਕਾਂ ਨੂੰ ਤੁਸੀਂ ਭਈਆਂ ਦਾ ਵਰਡ ਯੂਜ਼ ਕਰਦੇ ਹੋ। ਉਦੋਂ ਜਦ ਤੁਸੀਂ ਟਕੂਸੀ ਮਾਰ ਕੇ ਆਮ ਆਦਮੀ ਚ ਜੁਆਇਨ ਕੀਤਾ ਸੀ, ਉਦੋਂ ਵੀ ਤਾਂ ਉਹ ਬੰਦਾ ਭਈਆ ਹੀ ਸੀ ਕਿ ਉਦੋਂ ਉਹ ਕੋਈ ਹੋਰ ਕੈਟਾਗਰੀ ਦਾ ਸੀ? ਇਹ ਤੁਸੀਂ ਆਪਣਾ ਮੈਂ ਤੁਹਾਡੇ ਮੂੰਹ ਦੱਸੂੰਗਾ ਕਹਿੰਦਾ, ਪਲੀਜ਼ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ, ਤੁਹਾਡੀ ਸੋਚ ਕੀ ਕਹਿੰਦੀ ਹੈ ਤੁਹਾਨੂੰ? ਜੇ ਗਰੀਡ ਨਹੀਂ ਤਾਂ ਫਿਰ ਕੀ ਹੈ? ਥੈਂਕ ਯੂ।
ਥੈਂਕ ਯੂ ਸਰ। ਦੇਖੋ ਨਵਜੋਤ ਸਿੰਘ ਸਿੱਧੂ ਸਾਹਿਬ ਹੁਣਾਂ ਨੂੰ ਜੇ ਅਸੀਂ ਕਹੀਏ ਗਰੀਡ ਕੁਰਸੀ ਦੀ ਆ, ਹੁਣ ਇਹ ਤੇ ਉਹਨਾਂ ਦਾ ਦਿਲ ਜਾਣਦਾ ਹੋਏਗਾ। ਉਹ ਕਹਿੰਦੇ ਆ ਮੈਂ ਸੇਵਾ ਲਈ ਆਉਣਾ ਹੈ। ਹਾਂ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜੇ ਚੀਫ ਮਿਨਿਸਟਰ ਦੀ ਕੁਰਸੀ ਉਹਨਾਂ ਨੂੰ ਨਹੀਂ ਮਿਲੇਗੀ ਉਸ ਵੇਲੇ ਤੱਕ ਸਿੱਧੂ ਸਾਹਿਬ ਨੂੰ ਚੈਨ ਨਹੀਂ ਆਏਗਾ, ਇਹ ਗੱਲ ਮੈਂ ਮੰਨ ਗਿਆ। ਪਰ ਕੀ ਇਹ ਬੇਚੈਨੀ ਜਿਹੜੀ ਉਹਨਾਂ ਦੀ ਹੈ, ਕੀ ਉਹ ਪੰਜਾਬ ਦੀ ਸੇਵਾ ਕਰਨ ਲਈ ਹੈ ਜਾਂ ਸਿਰਫ ਕੁਰਸੀ ਦੀ ਹੀ ਭੁੱਖ ਹੈ, ਇਹ ਤੇ ਆਉਣ ਵਾਲਾ ਸਮੇਂ ਦੱਸੇਗਾ। ਜੇ ਤੇ ਉਹ ਸੱਚੀ ਸੇਵਾ ਕਰਦੇ ਰਹਿੰਦੇ ਨੇ ਪੰਜਾਬ ਦੀ, ਫਿਰ ਤਾਂ ਠੀਕ ਹੈ, ਪਤਾ ਲੱਗ ਜਾਏਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਪੈਸੇ ਦੀ ਹੁਣ ਗਰੀਡ ਮੇਰੇ ਖਿਆਲ ਨਾਲ ਉਹਨੂੰ ਨਹੀਂ ਆ, ਇਹ ਮੈਨੂੰ ਕਹਿਣਾ ਪਏਗਾ। ਪੈਸੇ ਦੀ ਗਰੀਡ ਨਹੀਂ ਹੈ ਕਿਉਂਕਿ ਪੈਸਾ ਤੇ ਉਹ ਕਿਤੇ ਵੀ, ਦੇਖੋ ਅੱਜ IPL ਸਿਖਰਾਂ ਤੇ ਹੈ, ਅੱਜ ਕ੍ਰਿਕਟ ਕਮੈਂਟੇਟਰ, ਬਹੁਤ ਸਾਰੀਆਂ ਕੰਪਨੀਜ਼ ਨੇ ਸਟਾਰ ਤੋਂ ਲੈ ਕੇ ਕਈ। ਸੋ ਪੈਸੇ ਦੀ ਭੁੱਖ ਨਹੀਂ ਹੈ, ਪਰ ਕੁਰਸੀ ਦੀ ਹੋ ਸਕਦੀ ਹੈ। ਮੈਂ ਇਹਨੂੰ ਇਨਕਾਰ ਨਹੀਂ ਕਰਾਂਗਾ, ਪਰ ਇਹ ਵੀ ਹੋ ਸਕਦਾ ਵੀ ਉਹਨਾਂ ਨੂੰ ਸੱਚੇ ਮਨ ਨਾਲ ਉਹ ਪੰਜਾਬ ਦੀ ਸੇਵਾ ਵੀ ਕਰਨਾ ਚਾਹੁੰਦੇ ਹੋਣ। ਸੋ ਇਹ ਵਕਤ ਦੱਸੇਗਾ। ਜੇ ਤੇ ਕੱਲ ਨੂੰ ਜੇ ਪਾਵਰ ਉਹਨਾਂ ਦੇ ਹੱਥ ਆਉਂਦੀ ਹੈ, ਚੀਫ ਮਿਨਿਸਟਰ ਬਣਦੇ ਨੇ, ਜੇ ਤੇ ਪੰਜਾਬ ਨੂੰ ਇੱਕ ਤਰੱਕੀ ਦੀ ਰਾਹ ਦੇ ਲੈ ਕੇ ਜਾਂਦੇ ਨੇ, ਫਿਰ ਤੇ ਅਸੀਂ ਵੀ ਮੰਨਾਂਗੇ, ਅਸੀਂ ਖੁਦ ਕਹਾਂਗੇ ਸਰ ਬਹੁਤ ਵਧੀਆ। ਔਰ ਜੇ ਲੱਗੇਗਾ ਕਿ ਨਹੀਂ ਜੀ ਨਹੀਂ, ਸਿਰਫ ਉਹਨਾਂ ਨੂੰ ਇੰਨਾ ਹੀ ਸੀਗਾ ਕਿ ਅਸੀਂ ਸਿਰਫ ਇਹੀ ਕਰਨਾ ਹੈ, ਫਿਰ ਗੱਲ ਡਿਫਰੈਂਟ ਹੈ। ਖਹਿਰਾ ਸਾਹਿਬ ਦਾ ਬਹੁਤ ਮੈਨੂੰ ਅਫਸੋਸ ਹੋਇਆ। ਸਾਡੇ ਪੰਜਾਬੀਆਂ ਦੇ ਵਿੱਚ ਬੜੀ ਹਿਪੋਕ੍ਰੇਸੀ ਹੈ, ਸਾਡੇ ਪੰਜਾਬੀਆਂ 'ਚ ਬੜੀ ਵੱਡੀ ਹਿਪੋਕ੍ਰੇਸੀ ਆ ਵੀ ਜੇ ਤੇ ਸਾਡਾ ਕੋਈ ਬੰਦਾ ਇੱਥੇ ਕੈਨੇਡਾ ਦੇ ਵਿੱਚ ਅਸੀਂ ਕੈਬਨਿਟ ਮੰਤਰੀ ਬਣ ਜਾਈਏ, MP ਬਣ ਜਾਈਏ, ਫਿਰ ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਅਸੀਂ ਬਾਹਰੋਂ ਆ ਕੇ ਇੱਥੇ ਬਾਹਰਲੀਆਂ ਕੰਟਰੀ ਤੋਂ ਆ ਕੇ ਪੰਜਾਬ ਤੋਂ ਆ ਕੇ ਦੇਖੋ ਅਸੀਂ MP ਬਣ ਗਏ, ਕੈਬਨਿਟ ਮਿਨਿਸਟਰ ਬਣ ਗਏ। ਲੇਕਿਨ ਜੇ ਪੰਜਾਬ ਤੋਂ ਬਾਹਰੋਂ ਆ ਕੇ ਕੋਈ ਤਰੱਕੀ ਕਰੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਕਿ ਜੀ ਬਈਆ ਇਸ ਤਰ੍ਹਾਂ ਉਸ ਤਰ੍ਹਾਂ, ਇਹਦੀ ਇਹ ਗੱਲਾਂ ਸਾਨੂੰ ਸੁਖਪਾਲ ਖਹਿਰਾ ਸਾਹਿਬ ਨੂੰ ਜਾਂ ਕਿਸੇ ਨੂੰ ਨਹੀਂ ਕਰਨੀਆਂ ਚਾਹੀਦੀਆਂ, ਇਹ ਗੱਲਾਂ ਬਿਲਕੁਲ ਠੀਕ ਨਹੀਂ ਹੈਗੀਆਂ। ਹਾਂਜੀ, ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਪੂਜਾ ਜੀ ਸਾਡੇ ਨਾਲ ਨੇ ਇਸ ਵੇਲੇ, ਪੂਜਾ ਅਗਰਵਾਲ ਜੀ ਕੈਪਸ ਰਿਐਲਿਟੀ ਤੋਂ, ਬੜਾ ਵਧੀਆ ਪ੍ਰੋਜੈਕਟ ਲੈ ਕੇ ਆਏ ਨੇ। ਪੂਜਾ ਜੀ, ਕਿਆ ਹਾਲ ਹੈ? ਠੀਕ ਹੈ? ਹਾਊ ਆਰ ਯੂ?
ਹਾਂਜੀ, ਠੀਕ ਆ, ਤੁਸੀਂ ਕਿੱਦਾਂ?
ਮੈਂ ਬਹੁਤ ਵਧੀਆ ਜੀ। ਔਰ ਪੂਜਾ ਜੀ, ਮੈਨੂੰ ਪਤਾ, ਮੈਂ ਕੱਲ ਵੀ ਦੇਖ ਰਿਹਾ ਸੀ ਤੁਹਾਡਾ ਪ੍ਰੋਜੈਕਟ, ਬੜਾ ਸ਼ਾਨਦਾਰ ਤੁਸੀਂ ਲਾਂਚ ਕੀਤਾ ਹੈਗਾ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਕੋਈ ਵੀ ਜਿਹੜੇ ਪ੍ਰੀ ਕੰਸਟਰਕਸ਼ਨ ਦੇ ਪ੍ਰੋਜੈਕਟਸ ਨੇ, ਤੁਸੀਂ ਕੈਪਸ ਰਿਐਲਟੀ ਦੇ ਪੂਜਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ, ਔਰ ਇਹਨਾਂ ਤੋਂ ਡਿਟੇਲ ਜ਼ਰੂਰ ਸੁਣਨੀ ਆ ਤੁਸੀਂ, ਔਰ ਫਿਰ ਪ੍ਰੋਜੈਕਟ ਵਿੱਚ ਇਨਵੈਸਟ ਕਰ ਸਕਦੇ ਹੋ। ਇਸ ਪ੍ਰੋਜੈਕਟ ਦੇ ਬਾਰੇ ਦੱਸੋ, ਔਰ ਫਿਰ ਮੈਂ ਕੱਲ ਮੈਂ ਖੁਦ ਹੀ ਅਨਾਊਂਸ ਕੀਤਾ ਸੀ, ਇਹਦੀਆਂ 3-4 ਖਾਸ ਚੀਜ਼ਾਂ, ਉਹਦੇ 'ਤੇ ਵੀ ਡਿਸਕਸ ਕਰਾਂਗੇ। ਪਹਿਲਾਂ ਪ੍ਰੋਜੈਕਟ ਦੀ ਅਨਾਊਂਸਮੈਂਟ ਕਰੋ ਜੀ।
ਹਾਂਜੀ ਯਜ਼ਵਰ ਜੀ, ਥੈਂਕ ਯੂ। ਸੋ ਆਪਾਂ ਦਾ ਮੋਸਟ ਨਿਊਐਸਟ ਪ੍ਰੋਜੈਕਟ ਹੁਣ ਹੈਗਾ ਜੋਰਜ ਟਾਊਨ ਦੇ ਵਿੱਚ, ਉਹਦਾ ਨਾਂ ਹੈਗਾ ਮਗਿਬਨ ਕੋਂਡੋਜ਼। ਅਸੀਂ ਹੁਣੇ ਲਾਂਚ ਕੀਤੀ ਪ੍ਰੋਜੈਕਟ, ਲੋਕੇਸ਼ਨ ਵਾਈਜ਼ ਫੈਂਟਾਸਟਿਕ ਹੈਗੀ ਕਿਉਂਕਿ ਇਟਸ ਰਾਈਟ ਡਾਊਨ ਟਾਊਨ ਇਨ ਜੋਰਜ ਟਾਊਨ। ਦਾ ਗੋ ਸਟੇਸ਼ਨ ਵੀ ਤੁਹਾਡਾ ਕੱਲਾ 5 ਮਿੰਟ ਦੇ ਰਸਤੇ ਦੇ ਵਿੱਚ ਹੈਗਾ। ਦੂਸਰੀ ਗੱਲ, ਜਿਹੜਾ ਜੋਰਜ ਟਾਊਨ ਦਾ ਹੋਸਪਿਟਲ ਆ ਉਹ ਵੀ 5 ਮਿੰਟ ਦੀ ਡਰਾਈਵ ਅਵੇ ਚ। ਦਾ ਲਾਸਟਲੀ ਯੂ ਹੈਵ ਦਾ ਪ੍ਰੀਮੀਅਮ ਆਊਟਲੈਟ ਮਾਲ ਵਿਚ ਇਜ਼ ਓਨਲੀ 10 ਮਿੰਟਸ ਅਵੇ। So location is a AAA location in Georgetown. So the ek bedrooms kalle 500,000 to shuru hunde hai, so do ek plus den shuru hunde hai 700 range de vich. So it's a 10 story building. The dusri khasiyat ye hai ki be the deposit structure jo builder is asking is a very good promotion. It's only 10% down. Je tusi koi unit 800,000 to utte lavo, ਜੇ ਤੁਸੀਂ ਕੋਈ ਯੂਨਿਟ 800,000 ਤੋਂ ਥੱਲੇ ਲਵੋ, ਦੈਨ ਇਟ ਓਨਲੀ 15% ਡਾਊਨ ਓਵਰ ਅ ਈਅਰ ਐਂਡ ਅ ਹਾਫ।
ਠੀਕ ਹੈ। ਔਰ ਮੈਂ ਇੱਥੇ ਦੱਸਵਾਂ ਨੰਬਰ, ਪਹਿਲਾਂ ਫੋਨ ਨੰਬਰ ਦਿਓ ਪੂਜਾ ਜੀ, ਇੱਕ ਮਿੰਟ ਪਹਿਲਾਂ।
ਹਾਂਜੀ, ਫੋਨ ਨੰਬਰ ਹੈਗਾ 6478298041। ਸੋ ਜੇ ਤੁਹਾਡੇ ਕੋਈ ਵੀ ਕੁਐਸਚਨ ਹੋਵੇ ਜਾਂ ਕੋਈ ਵੀ ਤੁਸੀਂ ਹੋਰ ਪ੍ਰੋਜੈਕਟ ਚਾਹੁੰਦੇ ਹੋ GTA ਦੇ ਵਿੱਚ, ਵੀ ਹੈਵ ਐਕਸੈਸ ਟੂ ਆਲ ਦਾ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ।
ਅੱਛਾ, ਪਹਿਲੀ ਚੀਜ਼ ਤਾਂ ਮੈਂ ਇਹਦੀ ਪ੍ਰੋਜੈਕਟ ਦੀ ਦੱਸਣਾ ਚਾਹੁੰਦਾ ਕਿ 5 ਲੱਖ ਤੋਂ ਇਹਦੀ ਸ਼ੁਰੂਆਤ ਹੋ ਜਾਂਦੀ ਹੈ। ਸੋ ਅੱਜ ਕੱਲ੍ਹ ਤੁਹਾਨੂੰ ਪਤਾ ਪ੍ਰਾਈਜ਼ ਬੜਾ ਰੀਜ਼ਨੇਬਲ ਆ। ਜੋਰਜ ਟਾਊਨ ਅੱਜ ਇਸ ਤਰ੍ਹਾਂ ਨਹੀਂ ਹੈ ਕਿ GTA ਤੋਂ 1 ਘੰਟੇ ਦੀ ਦੂਰੀ ਹੈ, ਨਹੀਂ, ਬਿਲਕੁਲ ਰਾਈਟ ਇਨ ਦਾ ਹਾਰਟ ਆਫ GTA ਹੈ। ਤੀਸਰੀ ਜਿਹੜੀ ਚੀਜ਼ ਉਹਨਾਂ ਨੇ ਦੱਸੀ ਹੈ ਕਿ 10% ਜਾਂ 15% ਹੀ ਤੁਸੀਂ ਡਾਊਨ ਦੇਣਾ ਹੈਗਾ, ਡਿਪੈਂਡ ਕਰਦਾ ਵੀ ਤੁਸੀਂ 8 ਲੱਖ ਤੋਂ ਜ਼ਿਆਦਾ ਦਾ ਲੈਂਦੇ ਹੋ ਕਰ ਜਾਂ 8 ਲੱਖ ਤੋਂ ਘੱਟ ਦਾ। ਔਰ ਲੋਕੇਸ਼ਨ ਬੜੀ ਸ਼ਾਨਦਾਰ ਹੈ, ਚਾਹੇ ਗੋ ਸਟੇਸ਼ਨ ਤੋਂ 5 ਮਿੰਟ ਦੀ ਦੂਰੀ ਹੈ, ਹੋਸਪਿਟਲ ਤੋਂ 5 ਮਿੰਟ ਦੀ ਦੂਰੀ ਹੈਗੀ ਹੈ। ਸੋ ਲੋਕੇਸ਼ਨ ਬੜੀ ਵਧੀਆ ਹੈਗੀ ਹੈ ਤੁਸੀਂ, ਔਰ ਰਾਈਟ ਇਨ ਦਾ ਹਾਰਟ ਆਫ ਡਾਊਨ ਟਾਊਨ, ਜਿਹੜਾ ਆਪਣਾ ਜੋਰਜ ਟਾਊਨ ਦੇ ਡਾਊਨ ਟਾਊਨ ਆ ਉਹਦੇ ਵਿੱਚ ਹੈਗਾ ਬਿਲਕੁਲ। ਹੋਰ ਕੀ ਇਹਦੀਆਂ ਖਾਸੀਅਤ ਨੇ ਜੀ, ਕੋਈ ਹੋਰ ਚੀਜ਼ ਤੁਸੀਂ ਐਡ ਕਰਨਾ ਚਾਹੋ ਪੂਜਾ ਜੀ?
ਮੇਨਲੀ ਇਹ ਗੱਲ ਹੈਗੀ ਆ ਕਿਉਂਕਿ ਆਪਾਂ ਦਾ ਜਿਹੜਾ ਮਿਸਿਸਾਗਾ ਬ੍ਰੈਂਪਟਨ ਜੋਰਜਟਾਊਨ ਦੇ ਕੋਲ ਜਿਹੜੀਆਂ ਵੀ ਸਿਟੀਜ਼ ਹੈਗੀਆਂ ਉਹ ਮੇਨਲੀ ਹੁਣ ਡਿਵੈਲਪ ਹੋ ਚੁੱਕੀਆਂ ਰਾਈਟ ਸੋ ਦ ਨੈਕਸਟ ਸਿਟੀ ਜਿਹੜੀ ਕੋਲ ਪੈਂਦੀ ਆ ਇੱਕ ਤਾਂ ਜੋਰਜਟਾਊਨ ਇੱਕ ਕੈਲਡਨ ਸੋ ਇਹ ਜਿਹੜੀਆਂ ਸਿਟੀਜ਼ ਹੈਗੀਆਂ ਜਦੋਂ ਤੱਕ ਬਿਲਡਿੰਗ ਬਣੋਗੀ 2025 ਦੇ ਵਿੱਚ ਦੇ ਆਰ ਗੋਇੰਗ ਟੂ ਡਿਵੈਲਪ ਅ ਲੋਟ ਮੋਰ ਸੋ ਜੇ ਤੁਸੀਂ ਹੁਣ ਇਨਵੈਸਟ ਕਰੋ ਤਾਂ 2025 ਤੱਕ ਯੂ ਆਰ ਗੋਇੰ ਮੇਕ ਗੁੱਡ ਮਨੀ ਔਨ ਦ ਪ੍ਰੋਪਰਟੀ ਰਾਈਟ So, investmentally, it's very good. ਤੇ ਤੁਹਾਡੇ ਕੋਲ ਪਹਿਲਾ ਦਿਨ ਪਲੈਟਨਮ ਐਕਸੈਸ ਹੈਗਾ ਸੋ ਜਦੋਂ ਤੁਸੀਂ ਪਲੈਟਨਮ ਵੀਆਈਪੀ ਐਕਸੈਸ ਦੇ ਟਾਈਮ ਚ ਲਵੋ ਯੂ ਗੈਟ ਦ ਬੈਸਟ ਨਾਟ ਓਨਲੀ ਯੂਨਿਟ ਸਲੈਕਸ਼ਨ ਬਟ ਬੈਸਟ ਪ੍ਰਾਈਸ ਐਸ ਵੈਲ ਸੋ ਆਪਾਂ ਕੋਲ ਓਨਲੀ ਐਸ ਵੀਕ ਹੈਗਾ ਪਲੈਟਨਮ ਐਕਸੈਸ ਲਈ ਸੋ ਜੇ ਤੁਸੀਂ ਇੰਟਰਸਟਿਡ ਹੋ ਰਾਈਟ ਅਵੇ ਯੂ ਕੈਨ ਲੈਟ ਅਸ ਨੋ ਐਂਡ ਵੀ ਕੈਨ ਗੈਟ ਯੂ ਦ ਯੂਨਿਟ ਦੇਅਰ ਅਗੇਨ ਪ੍ਰਾਈਸ ਇਜ਼ ਐਕਸਲੈਂਟ ਲੋਕੇਸ਼ਨ ਇਜ਼ ਐਕਸਲੈਂਟ ਔਰ ਦ ਇਨਵੈਸਟਮੈਂਟ ਦਾ ਪੋਟੈਂਸ਼ੀਅਲ ਵੀ ਬਹੁਤ ਜ਼ਿਆਦਾ ਹੈਗਾ
ਠੀਕ ਹੈ ਜੀ ਕੁਛ ਹੋਰ ਐਡ ਕਰਨਾ ਜੀ ਉਹ ਵੀ ਜ਼ਰੂਰ ਕਰੋ ਪਹਿਲਾਂ ਫੋਨ ਨੰਬਰ ਜਾਣ ਤੋਂ ਪਹਿਲਾਂ ਕੁਛ ਹੋਰ ਐਡ ਕਰਨਾ ਉਹ ਵੀ ਜ਼ਰੂਰ ਕਰ ਦਿਓ ਦੁਬਾਰਾ ਤੋਂ ਫੋਨ ਨੰਬਰ ਪੂਜਾ ਜੀ ਨਾਲ ਸੰਪਰਕ ਕਰਨਾ ਕਿਸੇ ਵੀ ਤਰ੍ਹਾਂ ਦੀ ਪ੍ਰੀ ਕੰਸਟਰਕਸ਼ਨ ਵਾਸਤੇ ਜਾਂ ਜਿਹੜਾ ਜੋਰਜ ਟਾਊਨ ਦੇ ਵਿੱਚ ਪ੍ਰੋਜੈਕਟ ਆ ਪ੍ਰਾਈਸ ਬੜੀ ਰੀਜ਼ਨੇਬਲ ਹੈ ਜੇ ਤੁਸੀਂ ਚਾਹੁੰਦੇ ਹੋ ਥੋੜੀ ਘੱਟ ਇਨਵੈਸਟਮੈਂਟ ਕਰਨੀ ਹੈ ਜ਼ਿਆਦਾ ਬੜੀ ਨਹੀਂ ਕਰਨੀ ਥੋੜਾ ਸੇਫ ਚੱਲਣਾ ਚਾਹੁੰਦੇ ਹੋ ਸੋ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੂਜਾ ਜੀ
ਹਾਂਜੀ ਆਪਾਂ ਦਾ ਫੋਨ ਨੰਬਰ ਹੈਗਾ 647-829-8041 ਤਾਂ ਆਪਾਂ ਦੀ ਵੈਬਸਾਈਟ ਵੀ ਹੈਗੀ ਆ capsrealtygroup.com ਜਿਸੇ ਤੁਹਾਨੂੰ ਹੋਰ ਵੀ ਪ੍ਰੋਜੈਕਟ ਦੀ ਇਨਫੋਰਮੇਸ਼ਨ ਮਿਲ ਸਕਦੀ ਆ ਤਾਂ ਇੱਕ ਤਾਂ ਜੋਰਜ ਟਾਊਨ ਕੋਂਡੋਜ਼ ਇਜ਼ ਅ ਵੈਰੀ ਗੁੱਡ ਫਰਸਟ ਡੇ ਐਕਸੈਸ ਰਾਈਟ ਨਾਓ ਐਂਡ ਵੈਰੀ ਗੁੱਡ ਇਨਵੈਸਟਮੈਂਟ ਪ੍ਰੋਪਰਟੀ ਦੂਸਰੀ ਆਪਾਂ ਕੋਲ ਕਿੰਗ ਸਿਟੀ ਦੇ ਵਿੱਚ ਵੀ ਇੱਕ ਵੀਆਈਪੀ ਪ੍ਰੋਜੈਕਟ ਹੈਗੀ ਕਿੰਗ ਐਂਡ ਕੀਲ ਦੇ ਉੱਤੇ ਜਿਹੜੀ ਕਿ ਆਈ ਥਿੰਕ ਪ੍ਰਾਈਸ ਵਾਈਜ਼ ਲੋਕੇਸ਼ਨ ਐਂਡ ਕੁਆਲਿਟੀ ਵਾਈਜ਼ ਦਿਸ ਇਜ਼ ਅ ਵੈਰੀ ਵੈਰੀ ਗੁੱਡ ਇਨਵੈਸਟਮੈਂਟ ਟੂ ਇੱਥੇ ਤੁਹਾਨੂੰ ਪਾਰਕਿੰਗ ਵੀ ਮਿਲੇਗੀ ਤੇ ਫ੍ਰੀ ਲੋਕਰ ਵੀ ਵਿਦ ਈਚ ਯੂਨਿਟ the price is 2 bedrooms apan ko hun hai gaya 800 to shuru hunde hai but this area is a very high end area it's $1 million de kar sare call hai gaya to jande hai the houses go up to like 5 6 million in this area right so you're buying in a very very good location so king city da main I really recommend Georgetown but these are apan ko Oakville de vich bhi condominiums right now hai gaya the Toronto Etobicoke de vich bhi So any information to see up in the call kar sakte ho 647-829-8041 and we will be happy to help.
ਅਸੀਂ ਵੀ ਫਿਰ ਦੱਸਦੀ ਹੈ ਕਿ ਚਾਹੇ ਕੌਂਡੋ ਪ੍ਰੋਜੈਕਟ ਜਿਹੜਾ ਲੇਟੈਸਟ ਆਇਆ ਹੈਗਾ ਤੁਸੀਂ ਜੋਰਜ ਟਾਊਨ ਉਹ ਦੇਖਣਾ ਹੈ ਜਾਂ ਕਿੰਗ ਸਿਟੀ ਦੇ ਵਿੱਚ ਦੇਖਣਾ ਹੈ ਟੋਰੋਂਟੋ ਦੇ ਵਿੱਚ ਓਕਵਿਲ ਚ ਜਾਂ ਫਿਰ ਟੋਬੀਕੋ ਚ ਕਿਤੇ ਵੀ ਸ਼ਹਿਰ ਚ ਕਿਤੇ ਵੀ ਕੌਂਡੋ ਪ੍ਰੋਜੈਕਟ ਹੋਏ ਤੁਸੀਂ ਫੌਰਨ ਪੂਜਾ ਜੀ ਨਾਲ ਸੰਪਰਕ ਕਰ ਲੈਣਾ ਥੈਂਕ ਯੂ ਸੋ ਮਚ ਪੂਜਾ ਜੀ ਫੋਨ ਨੰਬਰ
ਥੈਂਕ ਯੂ ਯਸਵੀਰ ਜੀ ਫੋਨ ਨੰਬਰ ਹੈਗਾ 647-829-8041
ਥੈਂਕ ਯੂ ਐਂਡ ਵੀ ਵਿਸ਼ ਯੂ ਆਲ ਦ ਬੈਸਟ ਥੈਂਕ ਯੂ
ਥੈਂਕ ਯੂ
थैंक यू जी रेडियो वाई तुसी सुन रहे हो साडे किसी भी स्पॉन्सर का नंबर जे नहीं लै सके रेडियो वाई दे उत्ते तुसी गलबात करना चाहते हो कॉल सानू करना चाहते हो तुसी ऑन द एयर गल करनी है ऑफ द एयर गल करनी हैगी है नंबर एक हमेशा अपने को याद रखो और किसी भी टाइम कोई इन्फॉर्मेशन चाहिए है हॉटलाइन है तुहाडे कोल कोई खबर आ गई है तां वी तुसी सानू दे सकदे हो कोई खबर दे बारे जानकारी लैनी है तां वी तुसी सानू संपर्क कर सकते हो 5000 वाला नंबर हमेशा अपने कोल रखो ये तुहाडे काम आएगा 416-475-5000 416-475-5000 कह लो चाहे तुसी 416-475-5000 या 416-475-5000 ऑलवेज सेव दिस नंबर विद यू इट विल कम हैंडी वाई मीडिया 416-475-5000 416-475-5000 नेक्स्ट कॉल मनप्रीत जी तुसी ऑन देयर गो अहेड
हेलो हां जी जदवीर जी सत श्री अकाल जी
सत श्री अकाल जी
जदवीर जी मैं बस सिर्फ दो निके निके क्वेश्चन है आप जे सिद्धू साहब के उत्ते आप डिस्कशन कर रहे हैं ਜਸਟ ਸਪੋਜ਼ ਕਰ ਲੋ ਜੇ ਸਿੱਧੂ ਸਾਹਿਬ ਹਾਰ ਜਾਂਦੇ ਆ ਕੀ ਉਹਨਾਂ ਦਾ ਫਿਊਚਰ ਹੈ ਯੈਸ ਕੀ ਉਹ ਫਿਨਿਸ਼ ਹੋ ਗਏ ਆ ਜੇ ਉਹ ਜਿੱਤ ਜਾਂਦੇ ਆ ਕੀ ਪੰਜਾਬ ਨੂੰ ਚੇਂਜ ਕਰ ਦੇਣਗੇ ਸਾਰਾ ਕੁਛ ਬਸ ਮੈਂ ਇਹਦੇ ਬਾਰੇ ਤੁਹਾਡੇ ਆਪ ਦੇ ਰਹਿਣ ਵਿਚਾਰ ਸੁਣਦਾ
ਵੈਰੀ ਗੁੱਡ ਕੁਐਸਚਨ ਮੰਤਰੀ ਸਾਹਿਬ ਮੈਂ ਦੋਨੋਂ ਦੇ ਬਾਰੇ ਦੱਸ ਦਿੰਦਾ ਵਿਕਰਮਜੀਤ ਸਿੰਘ ਮਜੀਠੀਆ 2007 ਜਿੱਤੇ ਸੀ ਹਾਲਾਂਕਿ ਹਲਕਾ ਵੱਖਰਾ ਸੀਗਾ ਮਜੀਠੇ ਤੋਂ ਜਿੱਤੇ ਸੀਗੇ ਫਿਰ 2007 ਤੋਂ ਬਾਅਦ 2012 ਔਰ ਫਿਰ 2017 ਹਾਰੇ ਉਹ ਵੀ ਕਦੇ ਨਹੀਂ ਹੈਗੇ ਠੀਕ ਹੈ ਵਿਕਰਮਜੀਤ ਸਿੰਘ ਮਜੀਠੀਆ ਸੋ ਉਹ ਵੀ ਇਹ ਦਾਅਵਾ ਕਰਦੇ ਨੇ ਵੀ ਅਸੀਂ ਨਾ ਕਦੇ ਹਾਰੇ ਹਾਂ ਨਾ ਹਾਰਨਾ ਇਹ ਉਹਨਾਂ ਦਾ ਦਾਅਵਾ ਹੈ ਠੀਕ ਹੈ ਗੱਲ ਉਹਨਾਂ ਦੀ ਆ ਜਾਓ ਸਿੱਧੂ ਸਾਹਿਬ ਦੇ ਉੱਤੇ ਹਾਰੇ ਸਿੱਧੂ ਸਾਹਿਬ ਵੀ ਨਹੀਂ ਹੈ 6 ਦੀਆਂ 6 ਇਲੈਕਸ਼ਨ ਬੜੇ ਫਕਰ ਦੇ ਨਾਲ ਕਹਿੰਦੇ ਨੇ ਕਿ ਲੋਕਾਂ ਨੇ ਮੈਨੂੰ ਇੰਨੀਆਂ ਵੋਟਾਂ ਨਾਲ ਹਰਾਇਆ ਪਿਛਲੀ ਵਾਰ ਇੱਥੋਂ ਵੀ ਲਗਭਗ 42,000 ਵੋਟਾਂ ਦੇ ਫਰਕ ਦੇ ਨਾਲ ਉਹ ਜਿੱਤੇ ਨੇ ਠੀਕ ਹੈ ਸੋ ਸਟਰੋਂਗ ਇਹ ਵੀ ਬਹੁਤ ਨੇ ਹੁਣ ਜੇ ਫਰਜ਼ ਕਰ ਲਓ ਜੇ ਤੁਸੀਂ ਜੇ ਪਾ ਦਿੱਤੀ ਹੈ ਦੋਨੋਂ ਸਵਾਲ ਤੁਹਾਡੇ ਐਡਰੈਸ ਕਰ ਦੇਣਾ ਜੇ ਜਿੱਤ ਜਾਂਦੇ ਨੇ ਔਰ ਕੀ ਇਹ ਪੰਜਾਬ ਦਾ ਭਲਾ ਕਰਨਗੇ ਸਰ ਇਹ ਮੈਂ ਨਹੀਂ ਕਹਿ ਸਕਦਾ ਜੇ ਜਿੰਨੇ ਦਾਅਵੇ ਕਰਦੇ ਨੇ ਜਿੰਨੇ ਉਹ ਦਾਅਵੇ ਕਰਦੇ ਨੇ ਜਿੰਨਾ ਉਹ ਜਜ਼ਬਾਤ ਦਿਖਾਉਂਦੇ ਨੇ ਜਿੱਤੇਗਾ ਪੰਜਾਬ ਦੀ ਗੱਲ ਕਰਦੇ ਨੇ ਤੇ ਜੇ ਉਹ ਚੀਫ ਮਿਨਿਸਟਰ ਬਣ ਜਾਂਦੇ ਨੇ ਜਾਂ ਨਹੀਂ ਵੀ ਬਣਦੇ ਜੇ ਪਾਵਰ ਤਾਂ ਰਹੇਗੀ ਇਹਨਾਂ ਕੋਲੋਂ ਬਹੁਤ ਕੁਛ ਤਬਦੀਲ ਕਰ ਸਕਦੇ ਨੇ ਜੇ ਕਾਂਗਰਸ ਪਾਰਟੀ ਪਾਵਰ ਚ ਆਉਂਦੀ ਹੈ ਤੇ ਸਿੱਧੂ ਸਾਹਿਬ ਨੂੰ ਹੁਣ ਕਾਂਗਰਸ ਦੇ ਪ੍ਰਧਾਨ ਤੇ ਪਹਿਲਾਂ ਹੀ ਹੈਗੇ ਨੇ, ਉਹ ਵਧੀਆ ਕੋਈ ਕੈਬਨਿਟ ਪੋਜੀਸ਼ਨ ਮਿਲ ਸਕਦੀ ਹੈ, ਬਹੁਤ ਕੁਛ ਮਿਲ ਸਕਦਾ ਹੈ, ਔਰ ਬਹੁਤ ਕੁਛ ਸੁਧਾਰ ਜਿਹੜਾ ਉਹ ਸਿੱਧੂ ਸਾਹਿਬ ਕਰ ਸਕਦੇ ਨੇ, ਚੀਫ ਮਿਨਿਸਟਰ ਬਣਨ ਜਾਂ ਨਾ ਬਣਨ, ਪਾਵਰ ਬਹੁਤ ਰਹੇਗੀ ਇਹਨਾਂ ਕੋਲ, ਇਹ ਡੀਲ ਹੋਏਗੀ ਹੋਏਗੀ, ਜਾਂ ਤਾਂ ਚੀਫ ਮਿਨਿਸਟਰ ਦਾ ਚਿਹਰਾ ਹੋਣਗੇ, ਜੇ ਨਹੀਂ ਵੀ ਹੋਣਗੇ ਤਾਂ ਡੀਲ ਇਹ ਬਣੇਗੀ ਵੀ ਭਾਈ ਸਾਹਿਬ ਪਾਵਰ ਤੁਹਾਡੇ ਕੋਲ ਹੋਏਗੀ ਪੂਰੀ, ਤੁਸੀਂ ਬਦਲੀਆਂ ਕਰਨੀਆਂ ਕੁਛ ਕਰਨਾ ਹੈ, ਪੂਰੀ ਪਾਵਰ ਮਿਲੇਗੀ, ਉਸ ਤੋਂ ਘੱਟ ਸਿੱਧੂ ਸਾਹਿਬ ਨਹੀਂ ਮੰਨਣਗੇ, ਜਾਂ ਚੀਫ ਮਿਨਿਸਟਰ ਦੀ ਕੁਰਸੀ ਜਾਂ ਸੁਪਰ ਪਾਵਰ। ਸੋ ਸਿੱਧੂ ਸਾਹਿਬ ਕੱਲ੍ਹ ਇਹ ਬਹਾਨਾ ਨਹੀਂ ਲਾ ਸਕਦੇ ਵੀ ਕਾਂਗਰਸ ਪਾਰਟੀ ਵੀ ਜਿੱਤ ਗਈ ਤੇ ਮੇਰੇ ਕੋਲ ਪਾਵਰ ਨਹੀਂ ਸੀ, ਨਹੀਂ, ਜੇ ਨਹੀਂ ਕਰਦੇ ਇਹ ਫਿਰ ਵਕਤ ਦੱਸੇਗਾ, ਫਿਰ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਵੀ ਇਹ ਵਾਕਈ ਜਿੱਦਾਂ ਰਮੇਸ਼ਚੰਦਰ ਚੌਹਾਨ ਸਾਹਿਬ ਦੇ ਕਹਿਣ ਵਾਂਗੂ ਬੰਦਾ ਗਰੀਡੀ ਹੈ। ਸੋ ਇਹ ਵਕਤ ਦੱਸੇਗਾ, ਜੇ ਉਹ ਹਾਰ ਜਾਂਦੇ ਨੇ ਫਿਰ ਉਹਨਾਂ ਦਾ ਸਿਆਸੀ ਕਰੀਅਰ ਬਹੁਤ ਬਹੁਤ ਉਹਦੇ 'ਤੇ ਅਸਰ ਪਏਗਾ, ਬਿਕਰਮਜੀਤ ਸਿੰਘ ਮਜੀਠੀਏ ਤੋਂ ਹਾਰ ਜਾਂਦੇ ਨੇ ਫਿਰ ਸਿਆਸੀ ਕਰੀਅਰ 'ਤੇ ਬਹੁਤ ਅਸਰ ਪਏਗਾ, ਭਗਵੰਤ ਮਾਨ ਤੋਂ ਹਾਰ ਜਾਣ ਚਲੋ ਵੱਖਰੀ ਗੱਲ ਆ, ਬਾਦਲ ਸਾਹਿਬ ਤੋਂ ਸੁਖੀ, ਲੇਕਿਨ ਬਿਕਰਮਜੀਤ ਸਿੰਘ ਮਜੀਠੀਆ ਹਜੇ ਪਹਿਲੇ ਪੰਜਾਂ ਦੇ ਵਿੱਚ ਨਹੀਂ ਆਉਂਦਾ ਲੀਡਰਸ ਦੀ, ਅਸੀਂ ਗੱਲ ਕਰੀਏ ਕਿ ਤੁਸੀਂ ਕਹਿ ਦਿਓ ਪਹਿਲੇ ਪੰਜਾਂ 'ਚ ਹੈਗਾ, ਨਹੀਂ, ਬਿਕਰਮਜੀਤ ਜੇ ਪਹਿਲੇ ਪੰਜਾਂ ਤੋਂ ਜਿਹੜਾ ਬੰਦਾ ਪਹਿਲੇ ਪੰਜਾਂ 'ਚ ਨਹੀਂ ਹੈ ਇਸ ਵੇਲੇ, ਉਸ ਬੰਦੇ ਤੋਂ ਤੁਸੀਂ ਅੱਜ ਇਲੈਕਸ਼ਨ ਹਾਰ ਜਾਂਦੇ ਹੋ ਫਿਰ ਕਰੀਅਰ 'ਤੇ ਅਸਰ ਪਏਗਾ, ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਜਾਂ ਫਿਰ ਹੋਰ ਕਾਰਨ ਤੁਸੀਂ ਤਲਾਸ਼ਣੇ ਪੈਣਗੇ। ਹਾਂਜੀ, ਅਗਲੀ ਕਾਲ ਜੀ, ਗੁਰਸ਼ਰਨ ਜੀ ਤੁਸੀਂ ਆਉਂਦੇ ਰਹੋ, ਗੁਰਸ਼ਰਨ ਜੀ ਗੋ ਹੈਡ। ਹਾਂਜੀ ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ, ਸੁਖਵਿੰਦਰ ਜੀ ਗੋ ਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ।
ਯੁੱਧਵੀਰ ਜੀ ਤੁਸੀਂ ਮੈਨੂੰ ਦੱਸੋ, ਤੁਸੀਂ ਕਹਿੰਦੇ ਬੜਾ ਕੁਛ ਕਰ ਸਕਦਾ, ਮੈਂ ਇੱਥੇ ਤੱਕ ਮੈਂ ਮੰਨਦਾ ਹਾਂ, $2,000 ਪਰ ਲੇਡੀ ਨੂੰ, ਪਰ ਆਪਣੇ ਲੇਡੀਜ਼ ਨੂੰ ਜਿਹੜਾ ਕੀਤਾ ਉਹ ਕਿੱਦਾਂ ਦੇਣਗੇ, ਤਾਂ ਫਿਰ ਚੰਗਾ ਕਿੱਦਾਂ ਕਰੂ। ਨੰਬਰ ਇੱਕ, ਆਪਾਂ ਜਦੋਂ ਇਹ ਮੈਂ ਇਹ ਸੋਚਦਾ ਜੋ ਇਹ ਸਾਰੀ ਲੜਾਈ ਉਹਨਾਂ ਦੀ ਪਾਵਰ ਲਈ ਹੈਗੀ ਆ, ਔਰ ਜਦੋਂ ਉਹ ਬੀਜੇਪੀ ਸੀਗੇ ਉਦੋਂ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਹਰ ਤਰ੍ਹਾਂ ਦੀਆਂ ਹੀ, ਜੇ ਜਦੋਂ ਕਾਂਗਰਸ ਚੱਲ ਗਏ ਕਾਂਗਰਸ ਇਮਾਨਦਾਰ ਹੋ ਗਈ, ਫਿਰ ਇਹਨਾਂ ਦਾ ਸਟੈਂਡ ਉੱਥੇ ਗਲਤ ਹੋ ਗਿਆ ਕਿ ਤੁਸੀਂ ਕੰਪਰੋਮਾਈਜ਼ ਕਰ ਲਿਆ, ਫਿਰ ਬੀਜੇਪੀ ਗਲਤ ਹੋ ਗਈ, ਜਿੱਧਰ ਤੁਸੀਂ ਚੱਲ ਜਾਂਦੀ ਹੈ ਮਤਲਬ ਕਿ ਜਿੱਧਰ ਤੁਸੀਂ ਜਾਈ ਜਾਂਦੇ ਹੋ ਸਾਰਾ ਕੁਝ ਠੀਕ ਹੋਈ ਜਾਂਦਾ, ਜਿਹੜੀ ਚੀਜ਼ ਪਿੱਛੇ ਰਹਿੰਦੀ ਉਹ ਮਾੜੀ ਹੋਈ ਜਾਂਦੀ ਆ, ਇਹ ਤੇ ਉਹਨਾਂ ਦੀ ਹੋ ਗਈ ਪੋਲਿਟਿਕਸ ਆਫ ਕਨਵੀਨੀਅੰਸ ਆਪਣੇ ਹਿਸਾਬ ਦੇ ਨਾਲ ਕਹੀ ਜਾਂਦੇ, ਔਰ ਜੇ ਇਹ ਸਾਰੇ ਮਾੜੇ ਸੀਗੇ ਹੁਣ ਜਿੱਥੇ ਚੱਲ ਗਏ ਉਹਨਾਂ 'ਤੇ ਵੀ ਬੜੇ ਬੜੇ ਇਲਜ਼ਾਮ ਲੱਗੇ ਆ ਕਰਪਸ਼ਨ ਦੇ ਹਰ ਤਰ੍ਹਾਂ ਦੇ, ਔਰ ਚਲੋ ਇਹ ਤੋਂ ਵੀ ਅੱਗੇ ਆ ਜਾਈਏ, ਹੁਣ ਜਿਹੜੀਆਂ ਟਿਕਟਾਂ ਦਿੱਤੀਆਂ ਆਪਾਂ ਇਮਾਨਦਾਰੀ 'ਤੇ ਤਾਂ ਕਹਾਂਗੇ, ਤੁਸੀਂ ਦੇਖੋ ਤੁਸੀਂ ਡਰੱਗ ਦੇ ਖਿਲਾਫ਼ ਕਹਿੰਦੇ ਲੜਾਂਗੇ, ਡਰੱਗ ਵਾਲੇ ਸੁਖਪਾਲ ਸਿੰਘ ਦੇ ਉੱਤੇ ਡਰੱਗ ਦਾ ਕੇਸ ਹੈਗਾ ਵੀ ਡਰੱਗ ਮਨੀ ਦੇ ਨਾਲ ਹਵਾਲਾ ਜੋ ਵੀ ਹੈਗਾ ਉਹਨੂੰ ਤੁਸੀਂ ਟਿਕਟ ਦੇ ਦਿੱਤੀ, ਚੰਨੀ ਸਾਹਿਬ ਜਿਹੜਾ ਰੇਤਾ ਦਾ ਕੰਮ ਕਰਦੇ ਆ ਸਾਰਾ ਕੁਛ ਸਾਹਮਣੇ ਆ ਰਿਹਾ ਪਤਾ ਵੀ ਹੈ ਲੋਕਾਂ ਨੂੰ, ਕੁਛ ਨਹੀਂ ਬੋਲੇ, ਹੋਰ ਵੀ ਬੜੇ ਬੰਦੇ ਹੈਗੇ ਕਈਆਂ ਨੂੰ ਟਿਕਟਾਂ ਦਿੱਤੀਆਂ, ਬੱਸਾਂ ਵਾਲਿਆਂ ਨੂੰ ਟਿਕਟਾਂ ਦਿੱਤੀਆਂ, ਤੁਸੀਂ ਮਤਲਬ ਤੁਸੀਂ ਲੈ ਲਏ ਵਿੱਚ ਫਿਰ ਤੁਸੀਂ ਕੰਮ ਕਿੱਦਾਂ ਕਰੋਗੇ, ਮੈਨੂੰ ਨਹੀਂ ਲੱਗਦਾ ਇਹ ਕੁਛ ਕਰ ਸਕਦੇ, ਕਿਉਂਕਿ ਇਹ ਕੰਪਰੋਮਾਈਜ਼ ਕਰਨਗੇ, ਕਿਉਂਕਿ ਸਾਰੀ ਲੜਾਈ ਪਾਵਰ ਦੀ ਆ, ਇਹ ਨੈਰੇਟਿਵ ਜ਼ਰੂਰ ਹੋਇਆ ਕਿ ਮੈਂ ਮਤਲਬ ਕਿ ਕਰਪਸ਼ਨ ਦੇ ਖਿਲਾਫ ਲੜੂੰਗਾ ਕਰੂੰ, ਪਰ ਹੈ ਨਹੀਂ ਇਹੋ ਜਿਹਾ ਕੁਛ, ਕਿਉਂਕਿ ਜਿੱਧਰੋਂ ਓਪਰਚੁਨਿਟੀ ਮਿਲੀ ਉੱਧਰ ਇਹ ਜਾਣ ਨੂੰ ਤਿਆਰ ਹੋਏ, ਸਾਰਾ ਕੁਛ ਕੰਪਰੋਮਾਈਜ਼ ਕਰ ਲੈਂਦੇ, ਇੱਕ ਮਖੌਟਾ ਹੈਗਾ, ਇਹ ਬਿਲਕੁਲ ਜ਼ਰੂਰ ਹੈਗਾ ਮਖੌਟਾ ਹੈਗਾ। ਜਿਹੜੀ ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਆ, ਮੈਂ ਫਿਰ ਇਹ ਵਾਰ ਵਾਰ ਤੁਹਾਡੇ ਨਾਲ ਮੇਰੀ ਇਹ ਬਹਿਸ ਰਹਿੰਦੀ ਹੈ ਕਿ ਇਮਾਨਦਾਰੀ ਡੈਫੀਨੇਸ਼ਨ ਤੁਹਾਡੀ ਗਲਤ ਆ, ਜਿਹੜਾ ਤੁਸੀਂ ਪ੍ਰਾਈ ਜਿਹੜਾ ਤੁਸੀਂ ਕਿਸੇ ਨੂੰ ਬੈਨੀਫਿਟ ਦਿੰਦੇ ਆ ਉਹ ਤੁਹਾਨੂੰ ਬੈਨੀਫਿਟ ਦਿੰਦਾ, ਚਾਹੇ ਤੁਸੀਂ ਕਿਸੇ ਬਿਜ਼ਨਸਮੈਨ ਨੂੰ ਤੁਸੀਂ ਰਿਵੇਟ ਦਿੰਦੇ ਆ ਜਾਂ ਕੁਛ ਕਰਦੇ ਆ ਕਿਸੇ ਤਰ੍ਹਾਂ ਦੀ ਵੀ ਤੁਸੀਂ ਦਿੰਦੇ ਆ, ਚਾਹੇ ਤੁਸੀਂ ਆਪਣੇ ਜਿਹੜੇ ਵੋਟਰ ਦਾ ਉਹਨਾਂ ਨੂੰ ਫ੍ਰੀ ਵੀ ਦੇਣ ਦੇ ਵੱਡੇ ਵੱਡੇ ਵਾਅਦੇ ਕਰਦੇ ਆ ਉਹ ਵੀ ਕਰਪਸ਼ਨ 'ਚ ਆਉਂਦਾ, ਇਹਦੀ ਸੁਪਰੀਮ ਕੋਰਟ ਵਿੱਚ ਵੀ ਰਿੱਟ ਪਈ ਹੈ ਕਿ ਚਾਹੇ ਤੁਸੀਂ ਓਨੈਸਟੀ ਦੀ ਡੈਫੀਨੇਸ਼ਨ ਵੀ ਪੜ੍ਹ ਲਓ ਉਹਦੇ ਵਿੱਚ ਵੀ ਇਹ ਆਉਂਦਾ, ਜਿਹੜੀ ਇੰਟੈਂਸ਼ਨਲੀ ਤੁਹਾਨੂੰ ਪਤਾ ਕਿ ਇਹ ਚੀਜ਼ ਗਲਤ ਆ ਉਹ ਬੇਈਮਾਨੀ 'ਚ ਆਉਂਦੀ ਆ, ਔਰ ਐਥਿਕਸ ਜਿਹੜੇ ਗਲਤ ਹੁੰਦੇ ਇਹਦਾ ਮਤਲਬ ਬੰਦਾ ਉਹ ਸਾਰਾ ਬੇਈਮਾਨੀ ਹੁੰਦਾ, ਇਹਦੀ ਤਾਂ ਹੁੰਦਾ ਕਿ ਐਥੀਕਲੀ ਉਹ ਠੀਕ ਆ ਉੱਦਾਂ ਬੰਦਾ ਉਹ ਐਥੀਕਲੀ ਗਲਤ ਆ ਉੱਦਾਂ ਓਨੈਸਟ ਆ, ਨਹੀਂ ਜਿਹੜਾ ਐਥੀਕਲੀ ਗਲਤ ਆ ਉੱਦਾਂ ਵੀ ਉਹ ਗਲਤ ਆ। ਸੋ ਇਹ ਸਾਰੇ ਡਿਸਓਨਰਟ ਹੈਗੇ ਜੀ, ਬਿਲਕੁਲ ਇਹ ਤੁਹਾਡੀ ਗੱਲ ਨਾਲ ਮੈਂ ਸਮਝਦਾ, ਪੈਸੇ ਨਾ ਲਏ ਹੋਣਗੇ ਲੇਕਿਨ ਇਨਡਾਇਰੈਕਟ ਬੈਨੀਫਿਟਸ ਬਹੁਤ ਲੈ ਰਹੇ ਆ, ਸਾਰਾ ਕੁਛ ਹੀ ਹੋ ਰਿਹਾ, ਔਰ ਇਹਨਾਂ ਨੂੰ ਨਹੀਂ ਪਤਾ ਜਿਹੜੇ ਜਹਾਜ਼ਾਂ ਵਿੱਚ ਕਹਿੰਦੇ ਜਿਹੜੇ ਇਹ ਚਾਰਟਰਡ ਪਲੇਨ ਵਿੱਚ ਉੱਡਦੇ ਉਹ ਪੈਸੇ ਕਿੱਥੋਂ ਆਉਂਦੇ ਆ, ਜਾਂ ਤੁਸੀਂ ਉਹਨਾਂ ਬੰਦਿਆਂ ਦੇ ਨਾਲ ਖੜੇ ਆ ਜਿਹਨਾਂ ਬੰਦਿਆਂ ਨੇ ਜੈਨੋਸਾਈਡ ਕਰਾਇਆ ਉਹਨਾਂ ਫਿਰ ਆ, ਫਿਰ ਤੁਸੀਂ ਫਿਰ ਓਨੈਸਟ ਵੀ ਕਹੀ ਜਾਂਦੇ ਨਾਲ ਉਹਨਾਂ ਦੇ ਖੜੇ ਵੀ ਆ। ਸੋ ਯੂ ਆਰ ਆਲਵੇਜ਼ ਨੋਨ ਵਾਈ ਦ ਕੰਪਨੀ ਜਿਹਦੇ ਵਿੱਚ ਤੁਸੀਂ ਯੂ ਫਲੋਕ ਟੁਗੈਦਰ, ਉਹ ਸਾਰਾ ਕੁਛ ਸੇਮ ਹੀ ਹੈ, ਇਹ ਨਹੀਂ ਸਰ ਮੈਂ ਪੱਖਰਾਂ, ਨਹੀਂ ਤੁਸੀਂ ਇੱਕ ਪਾਰਟੀ ਦੇ ਵਿੱਚ ਆ ਉਹ ਪਾਰਟੀ ਨੇ ਜੋੜੋ ਕੁਛ ਕੀਤਾ ਉਹਦਾ ਇਲਜ਼ਾਮ ਤੁਹਾਡੇ ਤੇ ਵੀ ਆਉਂਦਾ। ਸੋ ਮੈਨੂੰ ਲੱਗਦਾ ਇਹ ਸਾਡੀ ਲੜਾਈ ਠੀਕ ਆ ਪਾਵਰ ਲਈ ਆ ਜੀ, ਆਲ ਐਵਰੀਥਿੰਗ ਫਾਰ ਪਾਵਰ।
ਥੈਂਕ ਯੂ ਸੁਖਵਿੰਦਰ ਜੀ, ਵੈਲ ਸੈਡ, ਥੈਂਕ ਯੂ ਵੈਰੀ ਮਚ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਬਹੁਤ ਵਿਰਕ ਸਾਹਿਬ, ਤੁਹਾਡੀ ਗੱਲ ਤੋਂ ਬੜੇ ਪ੍ਰਭਾਵਿਤ ਹੋਏ ਨੇ। ਨਹੀਂ ਪੁਆਇੰਟ ਉਹਨਾਂ ਦੇ ਸਾਰੇ ਦੇਖੋ, ਸੁਖਵਿੰਦਰ ਜੀ ਦੇ ਜਿੰਨੇ ਵੀ ਪੁਆਇੰਟਸ ਨੇ ਉਹ
ਹਰਾਈ ਆ, ਹੋਰ ਤਾਂ ਕਹਿੰਦੇ ਹਰਾਈ ਨੀ, ਤੇ ਚਲੋ ਉਹ ਮੁੜ ਕੇ ਬਾਅਦ ਚ ਹੋਰ ਕਿਸੇ ਸੀਟ ਤੋਂ ਜਿੱਤ ਕੇ ਚੀਫ ਮਿਨਿਸਟਰ ਬਣੀ, ਜਾਣ ਕੇ ਹਰਾਈ, ਮੰਨ ਲਓ ਜਾਣ ਕੇ ਹਰਾਈ। ਏਦਾਂ ਹੀ ਸਿੱਧੂ ਸਾਹਿਬ ਨਾਲ ਹੋਣੀ ਆ ਜੀ, ਸਿੱਧੂ ਸਾਹਿਬ ਨੂੰ ਇਹਨਾਂ ਨੇ ਹਰਾਉਣਾ, ਜੇ ਹਰਿਆ ਵੀ ਉਹ ਇਹ ਮਸ਼ੀਨਾਂ ਦਾ ਕਰਕੇ ਹੀ ਹਾਰਨਾ ਜੀ, ਓਦਾਂ ਨੀ ਸਿੱਧੂ ਸਾਹਿਬ ਹਾਰਦੇ, ਇਹ ਗਰੰਟੀ ਆ।
ਡਿਨਰ
ਤੁਸੀਂ ਤਾਂ ਜਿੱਤੋਗੇ ਜੇ ਜੀਵਨ ਜੋਤ ਉਧਰੋਂ ਜਿੱਤਦੇ ਨੇ, ਫਿਰ ਜਿੱਤੋਗੇ ਤੁਸੀਂ ਆਮ ਆਦਮੀ ਪਾਰਟੀ ਡਿਕਲੇਅਰ ਕਰਤੀ ਹੈ। ਇਹ ਨੀ ਮਜੀਠੀਆ ਸਾਹਿਬ ਜਿੱਤ ਗਏ ਤੇ ਤੁਸੀਂ ਕਹੋ ਡਿਨਰ ਮੇਰਾ ਹੋ ਗਿਆ, ਨਹੀਂ ਜੀਵਨ ਜੋਤ ਕਹਿ ਰਹੇ ਹੋ, ਮੈਂ ਕਹਿ ਰਿਹਾ ਹੈਗਾ ਆਪਣਾ ਨਵਜੋਤ ਸਿੰਘ ਸਿੱਧੂ, ਤੇ ਉਧਰੋਂ ਹਰਪਾਲ ਜੀ ਕਹਿ ਰਹੇ ਨੇ ਬਿਕਰਮਜੀਤ ਸਿੰਘ ਮਜੀਠੀਆ। ਠੀਕ ਹੈ ਜੀ, ਹੋ ਗਿਆ ਜੀ, ਜਿਹੜਾ 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 ਬੰਦਾ ਜਿੱਤ ਗਿਆ ਬਾਕੀ ਦੋ ਬੰਦੇ ਉਹਨੂੰ ਡਿਨਰ ਕਰਾਉਣਗੇ। ਠੀਕ ਹੈ,
ਬਿਲਕੁਲ
ਬਿਲਕੁਲ ਡਨ ਹੋ ਗਿਆ। ਹਾਂਜੀ ਵਿਨੋਦ ਸ਼ਰਮਾ ਜੀ, ਗੋ ਹੈਡ।
ਹਾਂਜੀ ਨਮਸਕਾਰ ਜੀ, ਮੈਂ ਕਾਲਰ ਨੂੰ ਸੁਣ ਰਿਹਾ ਹੈਗਾ ਕਿ ਜਿਹੜਾ ਬੰਦਾ ਕਰਪਸ਼ਨ ਕਰਦਾ ਹੋਵੇ ਤਾਂ ਉਹਨਾਂ ਦੇ ਨਾਲ ਜੇ ਬੰਦਾ ਸਾਥ ਦੇਵੇ ਜਾਂ ਸਾਥ ਨਾ ਵੀ ਦੇਵੇ ਉਦਾਂ ਮੀਟ ਲਵੇ ਤਾਂ ਉਹ ਵੀ ਉਨਾ ਹੀ ਭਾਗੇਦਾਰ ਆ ਜਿੰਨਾ ਕਰਪਸ਼ਨ ਕਰਨ ਵਾਲਾ ਬੰਦਾ ਹੈ। ਮਾੜਾ ਕੁ ਮੈਨੂੰ ਦੱਸੋਗੇ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਜਦੋਂ ਦੂਜੀ ਟਰਮ ਦੇ ਵਿੱਚ ਇੰਨੇ ਘਪਲੇ ਹੋਏ ਆ ਉਦੋਂ ਉਹਨਾਂ ਨੂੰ ਪਤਾ ਸੀਗਾ ਜਾਂ ਨਹੀਂ ਪਤਾ ਸੀਗਾ ਉਹਨਾਂ ਦੀ ਟਰਮ ਵੇਲੇ? ਮੈਂ ਤੁਹਾਨੂੰ ਤੁਸੀਂ ਮੈਨੂੰ ਜਵਾਬ ਦਈਓ ਤਾਂ ਮੈਂ ਸੁਣਦਾ ਤੁਹਾਨੂੰ ਆਉਂਦੀ ਹੈ।
ਨਹੀਂ, ਉਸ ਵੇਲੇ ਉਹਨਾਂ ਨੂੰ ਬਿਲਕੁਲ ਪਤਾ ਸੀਗਾ ਜੀ, ਸਾਰਾ ਕੁਝ ਪਤਾ ਸੀਗਾ। ਔਰ ਜੋ ਸੁਖਵਿੰਦਰ ਜੀ ਨੇ ਸਵਾਲ ਖੜੇ ਕੀਤੇ ਨੇ, ਮੈਂ ਉਹਨਾਂ ਦੇ ਨਾਲ ਸਹਿਮਤ ਹਾਂ। ਮੈਂ ਇਸ ਲਈ ਸਹਿਮਤੀ ਜਿਤਾਤੀ ਕਿਉਂਕਿ ਸਿੱਧੂ ਸਾਹਿਬ ਨੂੰ ਇਹ ਜ਼ਰੂਰ ਪੁੱਛਣਾ ਚਾਹੀਦਾ ਸੀ, ਅੱਜ ਵੀ ਪੁੱਛਣਾ ਚਾਹੀਦਾ। ਦੇਖੋ, ਸੋਨੀਆ ਗਾਂਧੀ ਜੀ ਨੂੰ, ਰਾਹੁਲ ਗਾਂਧੀ ਜੀ ਨੂੰ, ਪ੍ਰਿਅੰਕਾ ਗਾਂਧੀ ਜੀ ਨੂੰ ਅੱਜ ਵੀ ਕਹਿਣਾ ਚਾਹੀਦਾ ਕਿ ਦੇਖੋ ਕਮਲਨਾਥ ਜੀ ਦਾਗੀ ਬੰਦੇ ਨੇ, ਆਪਾਂ ਕੋਈ ਜੱਜ ਤੇ ਹੈ ਨਹੀਂ। ਠੀਕ ਹੈ ਨਾ, ਜਜ਼ਬਾਤੀ ਹੋ ਕੇ ਮੈਂ ਕਹਿ ਦਵਾਂ ਜਾ ਕੇ ਫਾਂਸੀ ਲਾ ਦਿਓ, ਨਹੀਂ। ਹਾਂ, ਇੰਨਾ ਘੱਟੋ ਘੱਟ ਮਿਨੀਮਮ ਜ਼ਰੂਰ ਕਰੋ ਵੀ ਜੇ ਕੋਈ ਬੰਦੇ ਦਾਗੀ ਨੇ, ਇਹ ਸਿੱਧੂ ਸਾਹਿਬ ਨੂੰ ਬਿਲਕੁਲ ਕਹਿਣਾ ਚਾਹੀਦਾ, ਪਲੀਜ਼ ਇਹਨਾਂ ਨੂੰ ਕਾਂਗਰਸ ਦੇ ਨਾਲ ਨਾ ਲਾਓ, ਇਹਨਾਂ ਨੂੰ ਬਾਹਰ ਕੱਢੋ। ਜਿਹੜੇ 1984 ਦੇ ਜਿਹੜੇ ਐਲੀਗੇਸ਼ਨ ਜਿਨ੍ਹਾਂ 'ਤੇ ਲੱਗੀਆਂ ਹੋਈਆਂ, ਇਹਨਾਂ ਦੇ ਖਿਲਾਫ਼ ਕੇਸ ਚਲਾਓ, ਔਰ ਕਾਂਗਰਸ ਨੂੰ ਇਹਨਾਂ ਦੀ ਸਪੋਰਟ ਨਹੀਂ ਕਰਨੀ ਚਾਹੀਦੀ, ਬਿਲਕੁਲ ਇਹ ਗੱਲ ਕਰਨੀ ਚਾਹੀਦੀ ਜੀ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ, ਕਿਉਂਕਿ ਜੇ ਨਾਲ ਦਾ ਬੰਦਾ ਤੁਹਾਡਾ 1984 ਸ਼ਾਮਿਲ ਆਇਆ, ਤੁਸੀਂ ਉਹਨੂੰ ਚੀਫ ਮਿਨਿਸਟਰ ਬਣਾ ਰਹੇ ਹੋ, ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ। ਇਹ ਤੇ ਦੇਖੋ, ਇਹ ਤੇ ਜਿਹੜਾ ਸੁਖਵਿੰਦਰ ਜੀ ਨੇ ਗੱਲ ਕੀਤੀ, ਮੈਂ ਖੁਦ ਕਹਿੰਦਾ ਵੀ ਕੱਲ੍ਹ ਮੇਰੀ ਗੱਲ ਸੁਣੋ ਹੁਣ, ਜੇ ਫਰਜ਼ ਕਰ ਲਓ, ਮੈਂ ਚਲੋ ਐਵੇਂ ਕੋਈ ਬੜੇ ਬੋਲਣਾ ਬੋਲਦਾ, ਹੁਣ ਮੈਂ ਕਿਸੇ ਉੱਥੇ ਚੀਫ ਮਿਨਿਸਟਰ ਹਾਂ ਕਿਤੇ, ਠੀਕ ਹੈ, ਤਾਂ ਮੇਰੀ ਪਾਰਟੀ ਦਿੱਲੀ ਬੈਠੀ ਹੈ, ਉਹ ਮੈਨੂੰ ਕਹੇ ਵੀ ਤੇਰੇ ਕੈਬਨਿਟ 'ਚ ਅਸੀਂ ਇੱਕ ਬੰਦਾ ਐਸਾ ਵਾੜਨਾ, ਯੁਧਵੀਰ ਜਸਵਾਲ ਵੀ ਪੰਜਾਬ ਦੇ ਵਿੱਚ ਤੂੰ ਚੀਫ ਮਿਨਿਸਟਰ, ਪਰ ਕੈਬਨਿਟ ਦੇ ਵਿੱਚ ਇੱਕ ਜਾਂ ਦੋ ਬੰਦੇ ਐਸੇ ਹੋਣਗੇ ਜਿਹੜੇ ਡਰੱਗ ਦਾ ਪੈਸਾ ਬਣਾਉਣਗੇ, ਸਾਰਾ ਕੁਝ ਕਰਨਗੇ। ਮੈਂ ਤੇ ਉੱਥੇ ਲੜਾਈ ਹੋ ਜਾਣੀ ਹੈ, ਉੱਥੇ ਮੈਂ ਕਹਾਂਗੇ ਦੇਖੋ ਇੱਕ ਚੀਜ਼ ਪੱਕੀ ਆ, ਜਾਂ ਤਾਂ ਫਿਰ ਤੁਸੀਂ ਇਹਨਾਂ ਬੰਦਿਆਂ ਨੂੰ ਵਾੜ ਲਓ ਤੇ ਜਾਂ ਫਿਰ ਮੈਨੂੰ ਰੱਖ ਲਓ, ਦੋ 'ਚ ਇੱਕ ਚੀਜ਼ ਹੋਏਗੀ, ਦੋਨੋਂ ਚੀਜ਼ਾਂ ਨਹੀਂ ਹੋ ਸਕਦੀਆਂ। ਫਿਰ ਔਰ ਮੈਨੂੰ ਪਤਾ ਇਸੇ ਕਾਰਨ ਤੇ ਮੈਂ ਜਾਂਦਾ ਨਹੀਂ, ਸਿਆਸਤ ਦੇ ਵਿੱਚ ਹੈ ਦਿੱਕਤ ਹੈ, ਪਰ ਫਿਰ ਦਿੱਕਤ ਤਾਂ ਫਿਰ ਦੇਖੋ ਕੰਮ ਕੋਈ ਸੌਖਾ ਨਹੀਂ ਆ, ਮੀਡੀਆ ਚਲਾਉਣਾ ਕਿਹੜਾ ਸੌਖਾ ਕੰਮ ਆ, ਇਹ ਤਾਂ ਫਿਰ ਲੜਾਈ ਇੱਦਾਂ ਹੀ ਕਰਨੀ ਪੈਂਦੀ ਹੈ। ਸਿੱਧੂ ਸਾਹਿਬ ਨੂੰ ਲੜਾਈ ਲੜਨੀ ਪਏਗੀ ਇਹ ਕਿ ਨਹੀਂ, ਜਿਹੜੇ 84 ਦੇ ਦੋਸ਼ੀ ਨੇ, ਸੋਨੀਆ ਮੈਡਮ ਜੀ ਮੈਂ ਤੁਹਾਡਾ ਵਫਾਦਾਰ, ਕਹਿੰਦੇ ਨੇ ਨਾ ਮੈਂ ਗਾਂਧੀ ਪਰਿਵਾਰ ਦਾ ਵਫਾਦਾਰ ਹਾਂ, ਮੈਂ ਕਾਂਗਰਸ ਦਾ ਵਫਾਦਾਰ ਹਾਂ, ਬਣ ਜਾਓ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਵੈਸੇ ਤਾਂ ਮੇਰੀ ਤਾਂ ਡੇ ਵਨ ਤੋਂ ਇਹ ਸੀਗੀ ਵੀ ਆਪਣੀ ਪਾਰਟੀ ਖੜੀ ਕਰੋ, ਕਿਉਂਕਿ ਦੇਖੋ ਜੇ ਤੁਸੀਂ, ਮੈਨੂੰ ਪਤਾ ਇਸ ਵਾਰ ਇਲੈਕਸ਼ਨ ਹਾਰ ਜਾਂਦੇ, ਹੁਣ ਤਾਂ ਆਪਾਂ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਹੁਣ ਤਾਂ ਸਿਰ 'ਤੇ ਇਲੈਕਸ਼ਨ ਆ ਗਈ, ਪਰ ਮੈਂ  6-8 ਮਹੀਨੇ ਸਾਲ ਪਹਿਲਾਂ ਇਹੀ ਕਹਿੰਦਾ ਰਿਹਾ ਵੀ ਸਿੱਧੂ ਸਾਹਿਬ ਨੂੰ ਆਪਣੀ ਪਾਰਟੀ ਖੜੀ ਕਰਨੀ ਚਾਹੀਦੀ ਹੈ, ਜੇ ਲੋਕ ਮਨਜ਼ੂਰ ਕਰਨ ਠੀਕ ਹੈ, ਨਹੀਂ ਤਾਂ ਅਗਲੀ ਵਾਰ ਬਣ ਜਾਓ, ਅਗਲੀ ਵਾਰ ਬਣ ਜਾਓ। ਇਫ ਆਈ ਵਾਜ਼ ਇਨ ਪੰਜਾਬ ਟੂਡੇ, ਸਰ ਮੇਰੀ ਕੱਲ੍ਹ ਪਰਸੋਂ ਵੀ ਗੱਲ ਹੋ ਰਹੀ ਸੀ ਕੁਛ ਬੰਦਿਆਂ ਦੇ ਨਾਲ, ਉਹ ਕਹਿੰਦੇ ਅਸੀਂ ਜਾਣਾ ਪੰਜਾਬ, ਅਸੀਂ ਆਪਣਾ ਕੁਛ ਨਾ ਕੁਛ ਕਰਨਾ ਹੈ, ਕਈ ਬੰਦੇ ਕਹਿੰਦੇ ਨੇ, ਮੈਂ ਕਿਹਾ ਕਰਨਾ ਚਾਹੀਦਾ, ਕਿਉਂ ਨਹੀਂ ਕਰਨਾ ਚਾਹੀਦਾ, ਜਾਓ ਪੰਜਾਬ ਦੇ ਵਿੱਚ ਕਰੋ ਕਰੋ, ਬਿਲਕੁਲ ਕਰਨਾ ਚਾਹੀਦਾ। ਔਰ ਜੇ ਮੈਂ ਉੱਥੇ ਹੁੰਦਾ ਤਾਂ ਬਿਲਕੁਲ ਆਪਣੀ ਪਾਰਟੀ ਖੜੀ ਕਰੋ, 10-20 ਸਾਲ ਕੋਈ ਗੱਲ ਨਹੀਂ, ਉਹ ਕਹਿੰਦੇ ਜੀ ਉਮਰ ਬੀਤ ਜਾਏਗੀ ਬੰਦਾ ਮਰ ਜਾਏਗਾ, ਮੈਂ ਕਿਹਾ ਫਿਰ ਕੀ ਹੋਇਆ, ਆਪਣੇ ਅਸੂਲਾਂ 'ਤੇ ਤਾਂ ਖੜੋ ਨਾ। ਜੇ ਮੈਂ ਅੱਜ ਓਨੈਸਟਲੀ ਇਫ ਆਈ ਵਾਜ਼ ਇਨ ਪੰਜਾਬ, ਮੈਂ ਜੇ ਇਲੈਕਸ਼ਨ ਦੇ ਵਿੱਚ ਕਦੇ ਜਾਂਦੇ, ਕਈ ਵਾਰ ਖੂਨ ਖੋਲਦਾ, ਦਿਲ ਵੀ ਕਰਦਾ ਬੜਾ ਕੁਛ, ਪਰ ਕਿਸੇ ਪਾਰਟੀ ਨੂੰ ਨਾ ਮੈਂ ਜੁਆਇਨ ਕਰਦਾ, ਨਹੀਂ, ਆਪਣੀ ਪਾਰਟੀ ਖੜੀ ਕਰੋ, ਉਹਦੇ 'ਚ ਫਿਰ ਆਪਣੇ ਹਿਸਾਬ ਦੇ ਨਾਲ ਸਾਰੇ ਬੰਦੇ, ਐਨ ਆਈ ਜੀ ਕੋਰ ਵਿਜੇ ਪ੍ਰਤਾਪ ਵਰਗੇ ਉੱਥੋਂ ਆਈ ਆਈ ਟੀ ਤੋਂ ਬੰਦੇ ਲਿਆਓ, ਉਹਨੂੰ ਪੰਜਾਬੀ ਬੰਦਿਆਂ ਨੇ, ਔਰ ਪੰਜਾਬੀ ਹੀ ਕਿਉਂ, ਜੇ ਪੰਜਾਬ ਲਈ ਅਸੀਂ ਭਲਾ ਕਰਨਾ, ਮੈਂ ਸਭ ਤੋਂ ਪਹਿਲਾਂ ਇੱਕ ਟੀਮ ਗਠਿਤ ਕਰਦਾ, ਔਰ ਉਹਦੇ ਲਈ ਕੋਈ ਬੰਦਾ ਕਹਿੰਦਾ ਜੀ ਬਈਆ ਨੋ, ਵਟ ਇਜ਼ ਇਹ, ਬਿਲਕੁਲ ਨੌਨਸੈਂਸ ਗੱਲਾਂ ਬਾਹਰ, ਵਧੀਆ ਤੋਂ ਵਧੀਆ ਇੰਜੀਨੀਅਰਸ, ਡਾਕਟਰਸ, ਉਹ ਸਾਰੇ ਖੜੇ ਕਰਦਾ, ਇਕੋਨਮਿਸਟ, ਉਹ 15-20 ਬੰਦੇ ਲੈ ਕੇ ਆਓ, ਉਹਦੇ ਹਿਸਾਬ ਨਾਲ ਆਪਣੀ ਪਾਰਟੀ ਚਲਾਓ, ਔਰ ਉਹਦੇ 'ਚ ਇੱਕ ਵੀ ਬੰਦਾ, ਅੱਜ ਹੁਣ ਯਾਰ ਜਗਮੋਹਨ ਕੰਗ ਸਾਹਿਬ, ਕੱਲ੍ਹ ਤੱਕ ਉਹ ਕਾਂਗਰਸ ਸੀਗੇ, ਅੱਜ ਤੋਂ ਉਹਨਾਂ ਨੂੰ ਤੁਸੀਂ ਇੱਧਰ ਸ਼ਾਮਿਲ ਕਰ ਲਿਆ, ਮੇਰੀ ਤਾਂ ਸਮਝ ਤੋਂ ਬਾਹਰ ਆ ਵੀ ਆਮ ਆਦਮੀ ਪਾਰਟੀ ਇਹ ਪਤਾ ਨਹੀਂ ਕਿਹੜੇ ਹੀਰੇ ਜਵਾਹਰਾਤ ਚੱਕੀ ਫਿਰਦੇ ਆ। ਐਨੀਵੇਜ਼, ਅੱਜ ਗੱਲ ਕਰਦੇ ਹਾਂ ਮਿਸਟਰ ਚੱਡਾ ਦੇ ਨਾਲ। ਚੱਡਾ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ
ਜੀ। ਥੈਂਕ ਯੂ ਵੈਰੀ ਮੱਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਅਸੀਂ ਮਿਲੀਨੇਅਰ ਕਿਹਨੂੰ ਕਹਿੰਦੇ ਆ, ਮਿਲੀਨੇਅਰ ਕਹਿੰਦੇ ਕਿਹਨੂੰ ਆ, ਇਹ ਚੱਡਾ ਸਾਹਿਬ ਤੋਂ ਅੱਜ ਜਰਾ ਮੈਂ ਸਮਝਣਾ ਚਾਹੁੰਦਾ। ਫਿਰ ਦੂਜੀ ਚੀਜ਼ ਇਹ ਆ, ਬੰਦਾ ਹਰ ਬੰਦਾ ਚਾਹੁੰਦਾ ਜੀ ਮਿਲੀਨੇਅਰ ਬਣ ਜਾਈਏ, ਸੋ ਕਿਆ ਮਿਲੀਨੇਅਰ ਬਣਨਾ ਜ਼ਰੂਰੀ ਵੀ ਹੈ ਕਿ ਨਹੀਂ ਜ਼ਰੂਰੀ? ਸੋ ਮਿਲੀਨੇਅਰ, ਔਰ ਪਹਿਲਾਂ ਮਿਲੀਨੇਅਰ ਦੀ ਡੈਫੀਨੇਸ਼ਨ ਕੀ ਆ? ਹੁਣ ਬੰਦਾ ਕਹਿੰਦਾ ਜੀ ਅੱਜ ਹਰੇਕ ਘਰ ਤਾਂ ਬੰਦੇ ਕੋਲ ਮਿਲੀਨੇਅਰ ਮਿਲੀਅਨ ਦਾ ਹੋ ਗਿਆ ਬ੍ਰੈਂਪਟਨ ਦੇ ਵਿੱਚ, ਸੋ ਇਹਦਾ ਮਤਲਬ ਕੀ ਘਰ ਨੂੰ ਗਿਣਨਾ ਚਾਹੀਦਾ ਕਿ ਨਹੀਂ ਗਿਣਨਾ ਚਾਹੀਦਾ ਤੁਹਾਡੇ ਆਪਣੇ ਪੈਸੇ ਦੇ ਵਿੱਚ, ਜਾਂ ਬੰਦੇ ਕੋਲ ਕੋਈ ਦੁਕਾਨ ਹੈਗੀ ਆ ਕੀ ਦੁਕਾਨ ਨੂੰ ਗਿਣਨਾ ਚਾਹੀਦਾ ਨਹੀਂ ਗਿਣਨਾ ਚਾਹੀਦਾ, ਜਾਂ ਬੰਦਾ ਕਹਿੰਦਾ ਜੀ ਮੇਰੇ ਕੋਲ ਤਾਂ ਮਿਲੀਅਨ ਡਾਲਰ ਦੇ ਟਰੱਕ ਹੈਗੇ ਨੇ, ਜਾਂ ਮੇਰੇ ਕੋਲ ਗੱਡੀਆਂ ਨੇ, ਜਾਂ ਘੜੀਆਂ ਹੈਗੀਆਂ ਨੇ, ਇਹ ਕੀ ਹੁੰਦਾ ਕੀ ਆ? ਇਹ ਦੋਨੋਂ ਚੀਜ਼ਾਂ ਸਮਝਦੇ ਆ, ਮਿਲੀਅਨਰ ਬਣਨਾ ਜ਼ਰੂਰੀ ਹੈ ਨਹੀਂ ਜ਼ਰੂਰੀ, ਹੁੰਦਾ ਕੀ? ਡੈਫੀਨੇਸ਼ਨ ਕੀ ਹੈ ਮਿਲੀਅਨਰ ਦੀ? ਗੱਲ ਜਦੋਂ ਫਾਈਨੈਂਸ਼ੀਅਲ ਪਲੈਨਿੰਗ ਦੀ ਆਵੇ, ਜਦੋਂ ਗੱਲ ਦੀ ਆਵੇ, ਜਦੋਂ ਗੱਲ ਆਵੇ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਦੀ, ਮਿਸਟਰ ਸੌਰਵ ਚੱਡਾ ਦੇ ਨਾਲ ਤੁਸੀਂ ਥੋੜਾ ਜਿਹਾ ਟਾਈਮ ਲਾ ਲਓ। ਔਰ ਉਹਨਾਂ ਨੇ ਪਿਛਲੇ ਹਫ਼ਤੇ ਬੜੀ ਸੋਹਣੀ ਗੱਲ ਕਹੀ ਆ ਵੀ ਤੁਸੀਂ ਰਿਗਰੈਟ ਨਹੀਂ ਕਰੋਗੇ, ਕੋਈ ਚੀਜ਼ ਸਿੱਖ ਕੇ ਜਾਓਗੇ, ਕੋਈ ਪੈਸਾ ਤਾਂ ਲੈਣਾ ਨਹੀਂ ਉਹਨਾਂ ਨੇ ਤੁਹਾਡੇ ਕੋਲੋਂ, ਜੇ ਮਨ ਹੋਇਆ ਕੋਈ ਚੀਜ਼ ਚੰਗੀ ਲੱਗੀ ਤਾਂ ਇਹਨਾਂ ਦਾ ਇਨਵੈਸਟਮੈਂਟ ਕਰ ਲਈਓ। ਸੋ ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਮਿਸਟਰ ਚੱਡਾ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈਗੀ ਆ। ਸੋ ਚੱਡਾ ਸਾਹਿਬ, ਅੱਜ ਜਿਹੜਾ ਤੁਹਾਡਾ ਮਿਲੀਨੇਅਰ ਦੀ ਡੈਫੀਨੇਸ਼ਨ ਹੀ ਕਲੀਅਰ ਕਰੋ ਪਹਿਲਾਂ ਤੇ, ਔਰ ਫਿਰ ਦੱਸੋ ਜੀ ਹੋਇਆ ਬਣਨਾ ਜ਼ਰੂਰੀ ਕਿ ਨਹੀਂ। ਗੋ ਅਹੈਡ ਸਰ ਚੱਡਾ ਸਾਹਿਬ।
ਜੀ ਯੁਧਵੀਰ ਜੀ, ਦੇਖੋ ਪਹਿਲੀ ਗੱਲ, ਕਿਆ ਮਿਲੀਨੇਅਰ ਬਣਨਾ ਜ਼ਰੂਰੀ ਹੈਗਾ ਹਰ ਬੰਦੇ ਲਈ ਕਿ ਨਹੀਂ ਹੈਗਾ, ਪਹਿਲਾਂ ਤਾਂ ਇਹੀ ਗੱਲ ਕਰ ਲਈ ਆਪਾਂ, ਹਨਾ। ਔਰ ਹਰ ਬੰਦਾ ਪਿਛਲੇ ਦੋ ਤਿੰਨ ਡੈਕੇਡ ਤੋਂ ਗੱਲ ਚੱਲਦੀ ਹੈ ਮਿਲੀਨੇਅਰ ਆ, ਉਹ ਬੰਦਾ ਮਿਲੀਨੇਅਰ ਆ, ਮਿਲੀਨੇਅਰ ਮਾਈਂਡਸੈਟ ਦੀਆਂ ਗੱਲਾਂ ਹੁੰਦੀਆਂ, ਮਿਲੀਨੇਅਰ ਲਾਈਫ ਸਟਾਈਲ ਦੀਆਂ ਗੱਲਾਂ ਹੁੰਦੀਆਂ। ਤੇ ਬੇਸਿਕਲੀ ਮਿਲੀਨੇਅਰ ਹੈ ਕੀ ਆ? ਦੇਖੋ ਮਿਲੀਨੇਅਰ ਦੇਖੋ ਦੋ ਤਰੀਕੇ ਦੇ ਹੁੰਦੇ ਆ। ਇੱਕ ਹੁੰਦਾ ਔਨ ਪੇਪਰ, ਕਿ ਪੇਪਰਾਂ ਦੇ ਉੱਪਰ ਉਹਦੀ ਕੈਲਕੂਲੇਸ਼ਨ ਕੀਤੀ ਜਾਏਗੀ ਔਰ ਉਹਨੂੰ ਕਹਿਤਾ ਜਾਏਗਾ ਕਿ ਵੀ ਇਹ ਬੰਦਾ ਮਿਲੀਨੇਅਰ ਐਂਡ ਦੇਰ ਇਜ਼ ਨਥਿੰਗ ਰੋਂਗ ਵਿਦ ਦੈਟ ਔਨ ਪੇਪਰ। ਔਰ ਦੂਸਰਾ ਹੋ ਗਿਆ ਕਿ ਹਾਰਡ ਲਿਕੁਇਡ ਐਸਿਡ ਦੇ ਵਿੱਚ ਯੂ ਬੰਦਾ ਮਿਲੀਨੇਅਰ ਆ, ਉਹਦਾ ਲਾਈਫ ਸਟਾਈਲ ਇੱਕ ਮਿਲੀਨੇਅਰ ਦੀ ਤਰ੍ਹਾਂ ਹੈਗਾ, ਔਰ ਇਹਨਾਂ ਦਾ ਆਪਾਂ ਡਿਫਰੈਂਸ ਦੇਖਣਾ ਕੀ ਹੈਗਾ ਕੀ ਹੈ। ਹੁਣ ਮਿਲੀਨੇਅਰ ਦਾ ਪਹਿਲੇ ਮਤਲਬ ਕੀ ਹੈ? ਤੁਹਾਡੇ ਕੋਲ ਮਿਨੀਮਮ ਇੱਕ ਮਿਲੀਅਨ ਡਾਲਰ US
ਹਾਂਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਹੈਲੋ, ਹਾਂਜੀ ਮਿਸਟਰ ਚੱਡਾ, ਤੁਹਾਨੂੰ ਆਵਾਜ਼ ਆ ਰਹੀ ਹੈ? ਹੈਲੋ ਹੈਲੋ, ਆਈ ਥਿੰਕ ਮਿਸਟਰ ਚੱਡਾ ਦੀ ਲਾਈਨ ਜਿਹੜਾ ਕੱਟ ਗਈ, ਅਸੀਂ ਕੋਸ਼ਿਸ਼ ਕਰਦੇ ਉਹਨਾਂ ਨੇ ਦੁਬਾਰਾ ਲਾਈਨ ਬੁਲਾਉਣ ਦੀ। ਫੋਨ ਨੰਬਰ ਪਹਿਲਾਂ ਨੋਟ ਕਰਨਾ ਉਹਨਾਂ ਦਾ, 416-350-55, 416-350-55। ਜੀ ਗੁਰਸ਼ਰਨ ਜੀ, ਤੁਸੀਂ ਆਉਂਦੇ ਹੋ ਜੀ, ਗੋ ਅਹੈਡ।
ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਦੁਸ਼ਮਣ ਜੀ, ਆਪਣੇ ਵਿਰਕ ਸਾਹਿਬ ਬਹੁਤ ਜ਼ਿਆਦਾ ਹੈ ਨਾ, ਸਿੱਧੂ ਸਾਹਿਬ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਆ। ਇਹ ਦੇਖੋ ਪੈਨਲ ਮੈਂਬਰ ਹੈ, ਇਹਨਾਂ ਨੂੰ ਥੋੜਾ ਜਿਹਾ ਨਾ ਬੈਲੈਂਸ ਕੋ ਰੱਖਣਾ ਚਾਹੀਦਾ ਹੈਗਾ। ਚਲੋ ਸਿੱਧੂ ਸਾਹਿਬ ਜੇ ਗਰੀਡੀ ਆ ਜਾਂ ਵੱਟ ਐਵਰ ਜੋ ਵੀ ਕੁਛ ਹੈਗੇ ਉਹ, ਤੇ ਇਹ ਬਾਕੀ ਦੇ ਜਿਹੜੇ 3 ਵਾਰੀ ਜਾਂ 5 ਵਾਰੀ ਜਾਂ 7 ਵਾਰੀ ਮੁੱਖ ਮੰਤਰੀ ਬਣੇ ਆ, ਜਾਂ ਕੋਈ MP ਜਾਂ MLA ਬਣੇ 5-5, 6-6 ਵਾਰੀ, ਆਪਾਂ ਨੂੰ ਕੰਪੈਰੀਜ਼ਨ ਉਹਨਾਂ ਦੇ ਨਾਲ ਕਰਨਾ ਚਾਹੀਦਾ ਵੀ ਉਹ ਕਿੰਨੇ ਕੁ ਗਰੀਡੀ ਆ ਤਾਂ ਇਹ ਕਿੰਨੇ ਕੁ ਗਰੀਡੀ ਆ। ਨਾਲੇ ਕੋਈ ਦੂਸਰੀ ਦੇਖੋ ਗੱਲ ਇਹ ਆ ਵੀ ਜੇ ਕੋਈ ਬੰਦਾ ਕਹਿੰਦਾ ਆ ਵੀ ਮੈਂ ਇੱਦਾਂ ਕਰ ਲਊਂਗਾ ਜਾਂ ਕਰੂੰਗਾ, ਉਹਨੂੰ ਚਾਂਸ ਤਾਂ ਦੇਣਾ ਚਾਹੀਦਾ ਨਾ।
ਲੇਕਿਨ ਮੈਂ ਦੱਸਵਾਂ, ਮਿਸਟਰ ਚੱਡਾ ਉਹਨਾਂ ਦਾ ਨੰਬਰ ਨੋਟ ਕਰੋ, 416-350-55, presidentiallife.ca, 416-350-55। ਹਾਂਜੀ ਸਰ, ਆਈ ਥਿੰਕ ਤੁਹਾਡੀ ਲਾਈਨ ਡਿਸਕਨੈਕਟ ਹੋ ਗਈ ਸੀ ਸਰ, ਪਲੀਜ਼ ਕੈਰੀ ਓਨ ਮਿਸਟਰ ਚੱਡਾ। ਹਾਂਜੀ ਚੱਡਾ ਸਾਹਿਬ, ਤੁਹਾਨੂੰ ਆਵਾਜ਼ ਆ ਰਹੀ ਹੈ?
ਜੀ ਸਰ, ਮੈਨੂੰ ਆ ਰਹੀ ਹੈ, ਤੁਹਾਨੂੰ ਆਵਾਜ਼
ਹਾਂਜੀ ਗੋ ਅਹੈਡ ਸਰ, ਆ ਰਹੀ ਆ ਰਹੀ ਹੈ, ਗੋ ਅਹੈਡ।
ਹਾਂਜੀ ਹਾਂਜੀ ਯੁਧਵੀਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਮਿਲੀਨੇਅਰ ਲਾਈਫ ਸਟਾਈਲ ਦੀ ਜਾਂ ਮਿਲੀਅਨ ਡਾਲਰ ਅਚੀਵ ਕਰਨ ਦੀ, ਉਹਦਾ ਮਤਲਬ ਕੀ ਹੁੰਦਾ? ਪਹਿਲੀ ਗੱਲ ਹੈ US ਡਾਲਰ ਦੇ ਵਿੱਚ ਹੁੰਦਾ, USD ਦੇ ਵਿੱਚ ਜਿਸ ਪਰਸਨ ਕੋ ਮਿਨੀਮਮ 1 million USD ਡਾਲਰ ਅਵੇਲੇਬਲ ਹੋਏ ਅਦਰ ਦੈਨ ਯੋਰ ਓਨ ਪ੍ਰਿੰਸੀਪਲ ਹੋਮ। ਕਿਉਂਕਿ ਅੱਜ ਬ੍ਰੈਂਪਟਨ ਮਿਸਿਜ਼ਾਗਾ ਪੂਰੇ GTA ਚ ਮਿਲੀਅਨ ਡਾਲਰ ਦਾ ਤਾਂ ਘਰ ਹੀ ਨਹੀਂ ਆਉਂਦਾ, ਉਹਨੂੰ ਹਰ ਬੰਦੇ ਦਾ ਘਰ ਮਿਲੀਅਨ ਡਾਲਰ ਦਾ ਹੈਗਾ, ਦੈਟ ਡਜ਼ਨਟ ਮੀਨ ਦੈਟ ਡਜ਼ ਨਾਟ ਮੇਕ ਯੂ ਅ ਮਿਲੀਨੇਅਰ, ਹਨਾ। ਅਦਰ ਦੈਨ ਯੋਰ ਪ੍ਰਿੰਸੀਪਲ ਹੋਮ, ਪ੍ਰਿੰਸੀਪਲ ਹੋਮ ਨੂੰ ਇਸ ਲਈ ਨਹੀਂ ਵਿੱਚ ਐਡ ਕੀਤਾ ਜਾਂਦਾ ਕਿਉਂਕਿ ਇਸ ਤੋਂ ਤੁਹਾਨੂੰ ਕੋਈ ਇਨਕਮ ਨਹੀਂ ਜਨਰੇਟ ਹੁੰਦੀ, ਤੁਹਾਡੇ ਕੋਲ ਮਿਲੀਅਨ ਡਾਲਰ ਅਦਰ ਦੈਨ ਪ੍ਰਿੰਸੀਪਲ ਹੋਮ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਇਨਕਮ ਜਨਰੇਟ ਕਰਕੇ ਦੇ ਰਿਹਾ। ਕਿਆ ਹਰ ਬੰਦੇ ਲਈ ਬਣਨਾ ਜ਼ਰੂਰੀ ਹੈ? ਆਂਸਰ ਇਜ਼ ਨੋ। ਕਿਆ ਕਾਫੀ ਲੋਕਾਂ ਨੇ ਅਚੀਵ ਕੀਤਾ? ਇਸ ਦੁਨੀਆਂ ਦੇ ਵਿੱਚ 45 million ਲੋਕ ਹੈਗੇ ਨੇ ਜਿਹੜੇ ਕਿ ਮਿਲੀਨੀਅਰ ਹੈਗੇ ਨੇ, 45 million ਲੋਕ। ਸੋ ਉੱਥੋਂ ਤੁਹਾਨੂੰ ਪਹਿਲੇ ਤਾਂ ਪਤਾ ਚੱਲ ਜਾਣਾ ਚਾਹੀਦਾ ਕਿ ਇਜ਼ ਨੋਟ ਰੀਅਲੀ ਅ ਬਿਗ ਡੀਲ ਹਰ ਪਰਸਨ ਨੂੰ, ਡਜ਼ਨਟ ਮੈਟਰ ਕਿਹੜਾ ਪਰਸਨ ਕਿਸ ਲਾਈਫ ਦੀ ਕਿਸ ਸਟੇਜ ਤੇ ਹੈਗਾ, ਹਨਾ, ਕਿਉਂਕਿ ਇਹ ਸਾਰੀ ਮਾਈਂਡ ਸੈਟ ਦੀ ਗੇਮ ਹੈਗੀ ਹੈ। ਸੋ ਪਹਿਲੀ ਹੁਣ ਇੱਕ ਚੀਜ਼ ਸਮਝੀ ਇੱਥੇ, ਦੇਖੋ ਜਦੋਂ ਮਿਲੀਅਨ ਡਾਲਰ ਦੀ ਗੱਲ ਹੁੰਦੀ ਹੈ, ਚੱਕਰ ਕੀ ਹੈਗਾ ਕਿ ਲੋਕੀ ਇਹ ਨਹੀਂ ਚਾਹੁੰਦੇ ਕਿ ਉਹ ਮਿਲੀਅਨ ਡਾਲਰ ਕਮਾਉਣ, ਲੋਕਾਂ ਦੀ ਡਿਜ਼ਾਇਰ ਹੈ ਕਿ ਪੀਪਲ ਵਾਂਟ ਟੂ ਸਪੈਂਡ ਮਿਲੀਅਨ ਡਾਲਰ, ਦੇ ਡੋਂਟ ਵਾਂਟ ਟੂ ਮੇਕ ਮਿਲੀਅਨ ਡਾਲਰ। ਮਿਲੀਅਨਰ ਦੀ ਗੱਲ ਜਦੋਂ ਲੋਕਾਂ 'ਚ ਐਕਸਾਈਟਮੈਂਟ ਵੀ ਆਉਂਦੀ ਹੈ, ਉਦਾਂ ਨਾ ਲਾਈਫ ਸਟਾਈਲ ਚਾਹੁੰਦੇ, ਉਹ ਸਪੈਂਡ ਕਰਨਾ ਚਾਹੁੰਦੇ ਕਿ ਮਤਲਬ ਜੋ ਸਪੈਂਡ ਕਰਕੇ ਮੈਨੂੰ ਰਿਟਰਨ ਮਿਲੇਗਾ, ਉਹ ਚੀਜ਼ ਜਿਹੜੀ ਆ ਉਹਨਾਂ ਨੂੰ ਚਾਹੀਦੀ ਹੈਗੀ ਹੈ। ਹੁਣ ਜੇ ਉਹ ਬੰਦਾ ਕਹਿੰਦਾ ਜੇ ਮੈਂ ਮਿਲੀਅਨਰ ਹੋ ਜਾਊਂਗਾ ਤਾਂ ਫਿਰ ਮੈਨੂੰ ਇੱਦਾਂ ਦੀ ਗੱਡੀ ਹੋਏਗੀ, ਮੇਰੀਆਂ ਵਕੇਸ਼ਨ ਇੱਦਾਂ ਹੋਣਗੀਆਂ, ਜਾਂ ਮੈਂ ਘਰ ਇੱਦਾਂ ਦਾ ਖਰੀਦ ਲੂੰਗਾ, ਜਾਂ ਹੈ ਨਾ ਇੱਦਾਂ ਦੀਆਂ ਡਿਜ਼ਾਇਰ ਆਉਂਦੀਆਂ। ਸੋ ਆਂਸਰ ਇਜ਼ ਕਿ ਟੂ ਨੋਟ ਐਵਰੀਬਡੀ ਹੈਜ਼ ਟੂ ਬਿਕਮ ਮਿਲੀਅਨਰ, ਨੋਟ ਐਟ ਆਲ, ਨੋਟ ਐਵਰੀਬਡੀ ਹੈਜ਼ ਟੂ। ਲੇਕਿਨ ਇਹ ਗੱਲ ਫੋਰ ਸ਼ੋਰ ਹੈ, ਜਿਹੜਾ ਬੰਦਾ ਮਿਲੀਅਨਰ ਬਣ ਜਾਏਗਾ, ਉਹਦਾ ਜਿਹੜਾ ਲਾਈਫ ਸਟਾਈਲ ਹੋ ਜਾਏਗਾ ਨਾ, ਉਹ ਡੈਫੀਨੇਟਲੀ ਬੈਟਰ ਹੋ ਜਾਏਗਾ। ਔਰ ਜਦ ਤੱਕ ਬੰਦਾ ਮਿਨੀਮਮ ਉਸ ਸਟੇਜ 'ਤੇ ਨਹੀਂ ਪਹੁੰਚਦਾ, ਉਹਦੀ ਲਾਈਫ 'ਚ ਥੋੜ੍ਹਾ ਜਿਹਾ ਕੰਪਰੋਮਾਈਜ਼ ਚੱਲਦਾ ਰਹਿੰਦਾ, ਚੀਜ਼ਾਂ ਨੂੰ ਕਰਦੇ ਵਕਤ, ਚੀਜ਼ਾਂ ਨੂੰ ਖਰੀਦਦੇ ਵਕਤ, ਲਾਈਫ ਸਟਾਈਲ ਨੂੰ ਮੇਨਟੇਨ ਕਰਦੇ ਵਕਤ, ਲੋਕੇਸ਼ਨ ਜਾਂਦੇ ਵਕਤ, ਕੋਈ ਵੀ ਚੀਜ਼ ਕਰਦੇ ਵਕਤ ਉਹਨੂੰ ਦੂਸਰੀ ਸੋਚ ਆ ਜਾਂਦੀ ਹੈ ਕਿ ਮੈਂ ਪੈਸੇ ਖਰਚਾਂ ਕਿ ਨਾ ਖਰਚਾਂ। ਲੇਕਿਨ ਜਦੋਂ ਬੰਦਾ ਮਿਲੀਨੀਅਰ ਬਣ ਜਾਂਦਾ, ਉਹਦੇ ਬਾਅਦ 'ਚੋਂ ਵੀ ਐਸਾ ਨਹੀਂ ਹੈ ਕਿ ਬੰਦਾ ਕੰਪਰੋਮਾਈਜ਼ ਨਹੀਂ ਕਰਦਾ। ਅੱਜ ਦੀ ਡੇਟ 'ਚ ਮਿਲੀਨੀਅਰ ਬਣ ਕੇ ਵੀ ਲੋਕ ਜਿਹੜੇ ਕੰਪਰੋਮਾਈਜ਼ ਕਰ ਰਹੇ ਹੁੰਦੇ ਬੜੀ ਸਾਰੀ ਚੀਜ਼ਾਂ ਨਾਲ, ਲੇਕਿਨ ਦੈਟ ਇਜ਼ ਅ ਮਿਨੀਮਮ ਸਟੈਂਡਰਡ ਯੂ ਸੈਟ ਫੋਰ ਯੋਰ ਸੈਲਫ ਫੋਰ ਦਾ ਰੈਸਟ ਆਫ ਦਾ ਲਾਈਫ। ਹੁਣ ਅੰਡਰਸਟੈਂਡ ਕਰਨਾ ਬੜਾ ਜ਼ਰੂਰੀ ਹੈ ਕਿ ਡਿਫਰੈਂਸ ਕੀ ਹੈ ਜਿਹੜੇ ਲੋਕ ਮਿਲੀਨੀਅਰ ਬਣ ਜਾਂਦੇ ਨੇ, ਜਿਹੜੇ ਨਹੀਂ ਬਣਦੇ ਨੇ, ਫਰਕ ਕੀ ਹੈ। ਸਭ ਤੋਂ ਪਹਿਲੇ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਕਿ ਅਰਨਿੰਗ, ਤੁਹਾਡੀ ਜਿਹੜੀ ਅਰਨਿੰਗ ਹੈ ਉਹਦਾ ਔਰ ਤੁਹਾਡੀ ਸਪੈਂਡਿੰਗ ਦਾ ਡਿਫਰੈਂਸ ਕੀ ਹੈ। ਦੇਖੋ ਜਦੋਂ ਤੁਸੀਂ ਕੋਈ ਚੀਜ਼ ਬਾਏ ਕਰਨੀ ਹੈਗੀ, ਯੂ ਨੀਡ ਟੂ ਅੰਡਰਸਟੈਂਡ, ਜਦੋਂ ਕੋਈ ਚੀਜ਼ ਖਰੀਦਣੀ ਹੈ, ਜੈਸੇ ਤੁਸੀਂ ਗੱਡੀ ਖਰੀਦਣੀ ਹੈ ਨਾ, ਤੁਸੀਂ ਗੱਡੀ ਕਿਹਦੇ ਨਾਲ ਖਰੀਦਦੇ ਹੋ? ਆਪਣੀ ਅਰਨਿੰਗ ਦੇ ਨਾਲ ਨਹੀਂ ਖਰੀਦਦੇ, ਆਪਣੀ ਕੈਪੀਟਲ ਦੇ ਨਾਲ ਖਰੀਦਦੇ ਹੋ। ਹੁਣ ਲੋਕੀ ਬੜਿਆਂ ਨੂੰ ਨਹੀਂ ਸਮਝ ਆਏਗਾ ਕੈਪੀਟਲ ਦਾ ਕੀ ਮਤਲਬ ਹੈ, ਅਰਨਿੰਗ ਤਾਂ ਮੈਨੂੰ ਪਤਾ ਮੇਰੀ ਇਨਕਮ ਹੈ, ਆਪਣੀ ਇਨਕਮ 'ਚੋਂ ਖਰੀਦਿਆ, ਨਹੀਂ, ਤੁਸੀਂ ਆਪਣੀ ਕੈਪੀਟਲ ਨੂੰ ਸਪੈਂਡ ਕਰਦੇ ਹੋ। ਕੈਪੀਟਲ ਦਾ ਮਤਲਬ ਹੁੰਦਾ ਤੁਸੀਂ ਜਿਹੜੀ ਮਨੀ ਅਰਨ ਕੀਤੀ ਹੈ ਉੱਤੇ ਜਿਹੜਾ ਟੈਕਸ ਦੇਤਾ, ਉਹਦੇ ਬਾਅਦ 'ਚ ਜਿਹੜਾ ਤੁਹਾਡੇ ਕੋਲ ਪੈਸਾ ਬਚਿਆ ਉਹਨੂੰ ਕੈਪੀਟਲ ਕਹਿੰਦੇ ਨੇ। ਹੁਣ ਮੈਜੋਰਟੀ ਇਸਦਾ ਮਤਲਬ ਜੇ ਤੁਸੀਂ ਗੱਡੀ ਖਰੀਦਣੀ ਹੈਗੀ ਹੈ, ਲੈਸੇ ਮਰਸਡੀਜ਼ ਖਰੀਦਣੀ, ਕਿਸੇ ਨੇ ਐਸ ਕਲਾਸ ਖਰੀਦਣੀ ਲੱਖ ਡਾਲਰ ਦੀ ਹੈ, ਹਨਾ, ਉਹ ਤੁਹਾਨੂੰ ਲੱਖ ਡਾਲਰ ਦੀ ਕੋਸਟ ਨਹੀਂ ਕਰਨੀ, ਡਿਪੈਂਡ ਅਪਾਉਣ ਕਿ ਬੰਦੇ ਦਾ ਕਿੰਨਾ ਟੈਕਸ ਬ੍ਰੈਕਟ ਹੈ। ਹੁਣ ਦੇਖੋ ਤਾਂ ਮਿਲੀਨੀਅਰ ਨੇ ਕਿੱਦਾਂ ਸੋਚਣਾ, ਮਿਲੀਨੀਅਰ ਮਾਈਂਡਸੈਟ ਕੀ ਹੈ, ਲੈਸੇ ਉਹ ਬੰਦਾ 50% ਦੀ ਟੈਕਸ ਬ੍ਰੈਕਟ 'ਤੇ ਹੈ, ਉਹਦੇ ਦਿਮਾਗ 'ਚ ਉਹ ਗੱਡੀ 2 ਲੱਖ ਦੀ ਕੋਸਟ ਕਰੇਗੀ, ਕਿਉਂਕਿ ਉਹਨੂੰ ਲੱਖ ਡਾਲਰ ਕੈਪੀਟਲ ਚਾਹੀਦੀ ਹੈ ਉਹ ਗੱਡੀ ਨੂੰ ਬਾਏ ਕਰਨ ਲਈ। ਲੇਕਿਨ 2 ਲੱਖ ਕਮਾਏਗਾ ਉਹਦਾ 50% ਟੈਕਸ ਦੇਗਾ, ਜਾਂ 1,80,000 ਕਮਾਏਗਾ ਤੇ ਉਹਦਾ 40% ਟੈਕਸ ਦੇਗਾ, ਤੇ 1,00,000 ਹੱਥ ਜਾਏਗਾ, ਹਨਾ। ਉਹ ਜਿਹੜੀ ਕੈਪੀਟਲ ਹੈਗੀ ਹੈ ਉਹਦੇ ਨਾਲ ਗੱਡੀ ਖਰੀਦੀ ਜਾਂਦੀ ਹੈ। ਅੱਛਾ, ਜਦੋਂ 1,00,000 ਡਾਲਰ ਖਰੀਦਿਆ ਤਾਂ 1,00,000 ਡਾਲਰ ਮਰਸਡੀਜ਼ ਦੇ ਓਨਰ ਕੋਲ ਨਹੀਂ ਗਿਆ, ਉਹ 'ਚ ਉਹਨਾਂ ਨੇ ਵੀ ਸੇਲਸ ਟੈਕਸ ਦਿੱਤੇ, ਯੇ ਦਿੱਤਾ, ਮਰਸਡੀਜ਼ ਦੇ ਓਨਰ ਕੋਲ ਸ਼ਾਇਦ ਜਾ ਕੇ $30 ਹੀ ਪਹੁੰਚਿਆ ਸਿਰਫ। ਦ ਪੁਆਇੰਟ ਇਜ਼ ਵੀ ਹੈਵ ਟੂ ਸੀ ਵਟ ਇਜ਼ ਅ ਟਰੂ ਕੈਪੀਟਲ, ਮਤਲਬ ਆਪਣੀਆਂ ਡੈਫੀਨੇਸ਼ਨ ਜਿਹੜੀਆਂ ਉਹ ਚੇਂਜ ਕਰਨੀਆਂ ਬੜੀਆਂ ਜ਼ਰੂਰੀ ਹੁੰਦੀਆਂ ਜਦੋਂ ਤੁਸੀਂ ਆਪਣੀ ਵੈਲਥ ਨੂੰ ਕ੍ਰੀਏਟ ਕਰਨਾ ਹੈਗਾ। ਤੋ ਜਦੋਂ ਸਪੈਂਡ ਕਰਨਾ ਹੈਗਾ, ਦੇਖੋ ਕੀ ਕੀਤਾ ਕੀ ਜਾਂਦਾ, ਜਦੋਂ ਤੁਸੀਂ ਅਰਨਿੰਗ ਕਰਦੇ ਹੋ ਉਹ 'ਚੋਂ ਆਪਣਾ ਟੈਕਸ ਕੱਟਦੇ ਹੋ, ਤੁਹਾਡੇ ਕੋਲ ਕੈਪੀਟਲ ਬਚੀ, ਲੋਕੀ ਉਹ ਆਪਣੇ ਲਾਈਫ ਸਟਾਈਲ 'ਤੇ ਖਰਚ ਕਰ ਦਿੰਦੇ ਹੁੰਦੇ ਨੇ। ਲੇਕਿਨ ਜਿਹੜੇ ਲੋਕੀ ਵੈਲਥ ਕ੍ਰੀਏਟ ਕਰਦੇ ਨੇ, ਡਿਫਰੈਂਸ ਕੀ ਹੈਗਾ ਬਿਟਵੀਨ ਮਿਲੀਨੀਅਰਸ ਐਂਡ ਦ ਵਨ ਹੂ ਕੁਡ ਨਾਟ ਗੈਟ ਦੇਅਰ, ਉਹ ਲੋਕੀ ਜਦੋਂ ਇਨਕਮ ਜਨਰੇਟ ਕਰਦੇ ਨੇ, ਮਿਲੀਨੀਅਰ ਔਰ ਵੈਲਥੀ ਪੀਪਲ ਔਰ ਰਿਚ ਪੀਪਲ, ਦੇ ਬਾਏ ਐਸੈਟਸ, ਉਹ ਜਦੋਂ ਐਸੈਟਸ ਬਾਏ ਕਰਦੇ ਨੇ ਉਹਦੇ 'ਚ ਉਹਨਾਂ ਨੂੰ ਆਉਂਦੀ ਹੈ ਇਨਕਮ, ਉਹ ਐਸੈਟ ਦੀ ਜਦੋਂ ਇਨਕਮ ਆਉਂਦੀ ਆ ਉਸ ਇਨਕਮ ਨੂੰ ਉਹ ਸਪੈਂਡ ਕਰਦੇ ਨੇ ਆਪਣੇ ਲਾਈਫ ਸਟਾਈਲ ਵਾਸਤੇ। ਆਮ ਬੰਦਾ ਕੀ ਕਰਦਾ, ਆਮ ਬੰਦਾ ਵੀ ਪੈਸੇ ਕਮਾਉਂਦਾ ਔਰ ਉਸ ਸਿੱਧੇ ਸਪੈਂਡ ਕਰਨ ਜਿਹੜਾ ਚਲਾ ਜਾਂਦਾ, ਉਹ ਵਿੱਚੋਂ ਉਹਨੇ ਸਾਈਕਲ ਕੱਢਤਾ ਕਿ ਮੈਂ ਇਹਦੇ ਐਸੈਟਸ ਖਰੀਦਣੇ ਸੀਗੇ, ਉਸ ਐਸੈਟ ਤੋਂ ਮੈਂ ਇਨਕਮ ਜਨਰੇਟ ਕਰਨੀ ਸੀ, ਤਾਂ ਉਸ ਇਨਕਮ ਨੂੰ ਸਪੈਂਡ ਕਰਕੇ ਮੈਂ ਚੀਜ਼ਾਂ ਖਰੀਦੀਆਂ ਸੀ। ਇਹ ਚੀਜ਼ ਨਹੀਂ ਸੀ ਪਤਾ, ਕਿਉਂਕਿ ਐਵਰੇਜ ਬੰਦਾ ਜਦੋਂ ਜਿਹੜੇ ਰਿਚ ਬੰਦੇ ਨੂੰ ਦੇਖਦਾ ਸੀ, ਇਹ ਗੱਡੀਆਂ ਚਲਾ ਰਿਹਾ, ਇਹ ਘਰ ਖਰੀਦਿਆ, ਇੱਦਾਂ ਦੇ ਕੱਪੜੇ ਪਾ ਰਿਹਾ, ਮੈਂ ਵੀ ਕਰੂੰਗਾ, ਉਹਨੇ ਆਪਣੀ ਸਪੈਂਡਿੰਗ ਕਰਨੀ ਸ਼ੁਰੂ ਕਰਤੀ, ਜਿੰਨਾ ਪੈਸਾ ਕਮਾਇਆ ਉਹਨਾਂ ਖਰਚਦਾ। ਹੁਣ ਟਾਈਮ ਦੇ ਨਾਲ ਕੀ ਹੋਏਗਾ, ਜਿਹੜਾ ਬੰਦਾ ਰਿਚ ਔਰ ਵੈਲਦੀ ਹੈ, ਜਿੰਨੀ ਉਹਦੀ ਇਨਕਮ ਵਧੀ ਜਾਏਗੀ ਉਹਨੇ ਉਹ ਐਸੈਟ ਜ਼ਿਆਦਾ ਵਧਾਉਂਦਾ ਜਾਏਗਾ, ਉਹਨੀ ਉਹਦੀ ਪੈਸੇ ਦੀ ਇਨਕਮ ਵਧੀ ਜਾਏਗੀ, ਉਹਨਾਂ ਉਹਦਾ ਲਾਈਫ ਸਟਾਈਲ ਬੈਟਰ ਹੁੰਦਾ ਜਾਏਗਾ। ਹਰ 2-4 ਸਾਲ 'ਚ ਉਹਦੀ ਗੱਡੀ ਬੈਟਰ ਹੋ ਰਹੀ ਹੈ, ਉਹਦਾ ਖਾਣਾ ਪੀਣਾ, ਉਹਦੀ ਵਕੇਸ਼ਨ ਬੈਟਰ ਹੋ ਰਹੀ ਹੈ। ਲੇਕਿਨ ਐਵਰੇਜ ਪਰਸਨ ਉਹਨੂੰ ਦੇਖ ਕੇ ਐਸੈਟਸ ਨਹੀਂ ਕਰ ਰਿਹਾ, ਉਹ ਜਿੰਨਾ ਪੈਸਾ ਕਮਾਈ ਜਾ ਰਿਹਾ ਹੋਰ ਪੈਸਾ ਕਮਾ ਰਿਹਾ, ਹੋਰ ਸਿੱਧਾ ਡਾਇਰੈਕਟਲੀ ਜਿਹੜਾ ਉਹ ਸਪੈਂਡ ਕਰਨਾ ਸ਼ੁਰੂ ਕਰ ਰਿਹਾ। ਇੱਥੇ ਜਿਹੜੀ ਆ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਫੰਡਾਮੈਂਟਲ ਕਦੀ ਅੰਡਰਸਟੈਂਡ ਕੀਤੇ ਹੀ ਨਹੀਂ ਕਿ ਮਨੀ ਨੂੰ ਜਿਹੜੀ ਅਰਨ ਕਰਦੇ ਹੋ ਉਹ 'ਚੋਂ ਜਿਹੜੀ ਕੈਪੀਟਲ ਉਹਦਾ ਕਰਨਾ ਕੀ ਹੁੰਦਾ, ਹਨਾ। ਲੇਕਿਨ ਹੁਣ 2 ਤਰ੍ਹਾਂ ਦੇ ਲੋਕ ਨੇ, ਜਿੱਦਾਂ ਮੈਂ ਕਿਹਾ ਕਿ ਇੱਕ ਦਾ ਪੀਪਲ ਹੂ ਲੁੱਕ ਰਿਚ ਐਂਡ ਪੀਪਲ ਹੂ ਆਰ ਐਕਚੁਲੀ ਰਿਚ। ਲੇਕਿਨ ਪੀਪਲ ਹੂ ਆਰ ਐਕਚੁਲੀ ਰਿਚ ਉਹ ਤਾਂ ਫੰਡਾਮੈਂਟਲ ਫੋਲੋ ਕਰ ਰਹੇ ਨੇ ਔਰ ਫਿਰ ਪੈਸੇ ਸਪੈਂਡ ਕਰਦੇ, ਪੈਸਾ ਸਪੈਂਡ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਕਿੱਥੋਂ ਆਇਆ ਪੈਸਾ, ਉਹ ਆਪਣਾ ਕਮਾਇਆ ਹੋਇਆ ਪੈਸਾ ਨਹੀਂ ਸਪੈਂਡ ਕਰ ਰਹੇ, ਉਹ ਐਸੈਟਸ ਤੋਂ ਆਈ ਹੋਈ ਇਨਕਮ ਜਿਹੜੀ ਆ ਉਹ ਸਪੈਂਡ ਕਰ ਰਹੇ ਨੇ। ਐਂਡ ਪੀਪਲ ਹੂ ਲੁੱਕ ਰਿਚ ਉਹ ਕੀ ਕਰਦੇ, ਉਹ ਸਿਰਫ ਬਾਰ ਬਾਰ ਬੰਦਿਆਂ ਦੀ ਫੋਲੋ ਕੀਤੀ ਹੈ, ਲੇਕਿਨ ਉਸ ਬੰਦੇ ਨਾਲ ਕਦੀ ਮਿਲ ਕੇ ਪੁੱਛਿਆ ਦਾ ਸੀਜ਼ਨ ਚੱਲ ਰਿਹਾ ਜਨਵਰੀ ਫਰਵਰੀ ਮਾਰਚ ਐਜ਼ ਐਡਵਾਈਜ਼ਰ ਸਾਡੀ ਜੋਬ ਹੁੰਦੀ ਹੈ ਲੋਕਾਂ ਦੀ ਆਰ ਐਸ ਪੀਆਂ ਕਰਨਾ ਉਹਨੂੰ ਸੈੱਲ ਕਰੋ ਜਾਂ ਅਪਗ੍ਰੇਡ ਕਰੋ ਬੜੇ ਸਾਰੇ ਲੋਕਾਂ ਨੇ ਵੀ ਆਰ ਐਸ ਪੀ ਲੈਣੀਆਂ ਹੁੰਦੀਆਂ ਲੇਕਿਨ ਜਦੋਂ ਲੋਕੀ ਲੈਣਗੇ ਮੈਜੋਰਟੀ ਲੋਕੀ ਆਰ ਐਸ ਪੀ ਕਿਉਂ ਲੈ ਰਿਹਾ ਸਿਰਫ ਇੱਕੋ ਰੀਜ਼ਨ ਕਰਕੇ ਕਿ ਮੈਨੂੰ ਟੈਕਸ ਰਿਫੰਡ ਮਿਲ ਜਾਏਗਾ ਜੇ ਮੈਂ 10,000 ਦੀ ਆਰ ਐਸ ਪੀ ਲੈਣਾ ਤਾਂ ਮੈਨੂੰ $3,000 ਦਾ ਟੈਕਸ ਰਿਫੰਡ ਮਿਲ ਜਾਏਗਾ ਇਹ ਇੱਕ ਸੋਚ ਹੈ ਠੀਕ ਹੈ ਜਿਸ ਬੰਦੇ ਨੇ ਫੋਲੋ ਕਰਨੀ ਉਹਦੇ ਲਈ ਠੀਕ ਹੈ ਲੇਕਿਨ ਰਿਐਲਿਟੀ ਚ ਜਿਹੜਾ ਜਿਹੜਾ ਬੰਦਾ ਨੂੰ ਥੋਰਲੀ ਸੋਚੇਗਾ ਹੈ ਨਾ ਇਵਨ ਐਜ਼ ਐਡਵਾਈਜ਼ਰ ਮੇਰੀ ਜੋਬ ਆਰ ਐਸ ਪੀ ਨੂੰ ਸੈੱਲ ਕਰਨਾ ਲੇਕਿਨ ਮੈਂ ਉਹਦੀ ਦੂਸਰੀ ਸਾਈਡ ਵੀ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਜਿਹੜਾ ਤੁਹਾਨੂੰ ਟੈਕਸ ਰਿਫੰਡ ਆਇਆ ਦਿਸ ਟੈਕਸ ਰਿਫੰਡ ਮੇ ਕੋਸਟ ਯੂ ਇਨ ਮੈਨੀ ਅਦਰ ਰਿਸੋਰਸਿਸ ਮਤਲਬ ਹੋਰ ਸਕਦਾ ਤੁਹਾਨੂੰ ਦੂਸਰੇ ਤਰੀਕੇ ਨਾਲ ਕੋਸਟ ਕਰ ਜੇ ਬੰਦਾ ਕਹਿੰਦਾ ਕਿੱਦਾਂ ਮੈਂ ਤਾਂ 10,000 ਆਰ ਐਸ ਪੀ ਚ ਪਾਇਆ 3,000 ਟੈਕਸ ਰਿਫੰਡ ਆ ਗਿਆ ਮੇਰੇ ਲਈ ਤਾਂ ਬੈਟਰ ਹੋ ਗਿਆ ਦੋ ਤਿੰਨ ਚੀਜ਼ਾਂ ਦੀ ਕੁਇਕਲੀ ਗੱਲ ਕਰੂੰਗਾ ਪਹਿਲੇ ਹੋ ਗਿਆ ਕੋਸਟ ਆਫ ਬਲੋਕਿੰਗ ਮਨੀ ਮਨੀ ਬਲੋਕ ਹੋ ਗਈ ਹੁਣ 65 ਸਾਲ ਤੇ ਜਾ ਕੇ ਤੁਸੀਂ ਕੈਸ਼ ਕਰਨਾ ਉਸ ਤੋਂ ਪਹਿਲੇ ਜੇ ਕੱਢਿਆ ਤਾਂ ਸਾਰਾ ਟੈਕਸ ਵਾਪਸ ਦੇਣਾ ਪੈਣਾ ਹੁਣ $3,000 ਦਾ ਟੈਕਸ ਰਿਫੰਡ ਲੈਣ ਲਈ 10,000 ਦੇ ਲਈ ਉਹ 10,000 ਆਪਾਂ ਬਲੋਕ ਕਰਤਾ ਤਾਂ ਕਿ ਉਹ ਪੈਸਾ ਇੰਸਟੀਟਿਊਸ਼ਨਸ ਕੋ ਪਿਆ ਰਹੇ ਉਹਨਾਂ ਦੀ ਇੰਸਟੀਟਿਊਸ਼ਨ ਵਾਸਤੇ ਜਾਂ ਤੁਹਾਡੀ ਇਨਵੈਸਟਮੈਂਟਸ ਲਈ ਦੂਜੀ ਚੀਜ਼ ਕੋਸਟ ਆਫ ਅਨਕੀਪਿੰਗ ਐਂਡ ਨੋਟ ਅਟੈਂਡਿੰਗ ਹੁਣ 10-20 ਸਾਲ ਮੈਜੋਰਟੀ ਲੋਕਾਂ ਨੇ ਇਹਨੂੰ ਕੋਈ ਅਟੈਂਡ ਨਹੀਂ ਕਰਨਾ ਇਸ ਪੈਸੇ ਨੂੰ ਪਿਆ ਪੈਸਾ ਬੈਂਕ 'ਚ ਪਿਆ ਮਿਊਚਲ ਫੰਡ 'ਚ ਪਿਆ ਸਟੋਕ 'ਚ ਪਿਆ ਸਾਲਾਂ ਤੋਂ ਪਿਆ ਡੈਕੇਡਸ ਤੋਂ ਪਿਆ ਮੂਵ ਹੋ ਰਿਹਾ ਨਹੀਂ ਹੋ ਰਿਹਾ ਇਹ ਵੀ ਤੁਹਾਨੂੰ ਕੋਸਟ ਕਰ ਰਿਹਾ ਕੋਸਟ ਆਫ ਸੀ ਮਨੀ ਨੂੰ ਬਲੋਕ ਕੀਤਾ ਮਨੀ ਨੂੰ ਅਟੈਂਡ ਹੀ ਨਹੀਂ ਕੀਤਾ ਉਸ ਤੋਂ ਬਾਅਦ ਕੋਸਟ ਆਫ ਕਨਵਰਟਿੰਗ ਦਿਸ ਐਸੈਟ ਡਾਊਨ ਦਾ ਰੋਡ ਜਦੋਂ ਤੁਸੀਂ ਆਰ ਐਸ ਪੀ ਨੂੰ ਰਿਸਕ ਦੇ ਥਰੂ ਕੱਢਣਾ ਹੈ ਤੁਹਾਡੀ ਇਨਕਮ ਜਨਰੇਟ ਹੋ ਜਾਣੀ ਹੈ ਜੇ ਇਨਕਮ ਜਨਰੇਟ ਹੋਈ ਮੇ ਬੀ ਡਿਪੈਂਡਿੰਗ ਔਨ ਯੋਰ ਟੈਕਸ ਬ੍ਰੈਕਟ ਮੇ ਬੀ ਤੁਹਾਨੂੰ ਜੀ ਏ ਐਸ ਨਹੀਂ ਮਿਲਣਾ ਓਲਡੇ ਸਿਕਿਉਰਟੀ ਦੇ ਕਲੋਬੈਕ ਲੱਗ ਜਾਣੇ ਕਿਉਂਕਿ ਤੁਹਾਡੀ ਇਨਕਮ ਹੈ ਉਹ ਵੀ ਇੱਕ ਕੋਸਟ ਆਰ ਐਸ ਪੀ ਦੀ ਹੈ ਨਾ ਜੇ ਇਹਨੂੰ ਅਨਵਾਈਂਡ ਕਰਨਾ ਹੈਗਾ ਤੇ ਇੱਦਾਂ ਦੀ ਇਹ ਚੀਜ਼ਾਂ ਨੂੰ ਸੋਚਣਾ ਜ਼ਰੂਰੀ ਹੈਗਾ ਪਤਾ ਹੋਣਾ ਚਾਹੀਦਾ ਫੰਡਾਮੈਂਟਲੀ ਕਿਸੇ ਲਈ ਆਰ ਐਸ ਪੀ ਬੜਾ ਅੱਛਾ ਗੁੱਡ ਆਈਡੀਆ ਹੋ ਸਕਦਾ ਕਿਸੇ ਲਈ ਅੱਛਾ ਆਈਡੀਆ ਨਹੀਂ ਹੈ ਸੋ ਡਿਫਰੈਂਸ ਸਿਰਫ ਇਹੀ ਦੋ ਚੀਜ਼ਾਂ ਚਾਹੁੰਦਾ ਲੇਕਿਨ ਇੱਕ ਸਿਰਫ ਪ੍ਰਸਪੈਕਟਿਵ ਦੱਸਣਾ ਚਾਹੁੰਦਾ ਜੇ ਮੈਂ $10,000 ਦੀ ਆਰ ਐਸ ਪੀ ਲੈ ਕੇ $3,000 ਦਾ ਰਿਫੰਡ ਲੈਣਾ ਮੈਂ ਆਪਣੇ 10,000 ਨੂੰ ਬਲੋਕ ਕਰਾਂ ਇਸ ਤੋਂ ਚੰਗਾ ਇਹ ਨਹੀਂ ਹੈ ਕਿ ਮੈਂ ਰਿਫੰਡ ਨਾ ਲੈ ਕੇ ਮੈਂ ਸਾਲ ਦਾ ਐਕਸਟਰਾ $3,000 ਹੀ ਕਮਾ ਲਾਂ ਕਿਸੇ ਜੋਬ ਤੋਂ ਕਿਸੇ ਬਿਜ਼ਨਸ ਤੋਂ ਕੁਝ ਐਕਸਟਰਾ ਲਗਾ ਕੇ ਕਿੰਨੀ ਕੁ ਵੱਡੀ ਗੱਲ ਹੋਏਗੀ ਜੇ ਮੈਂ ਸਾਲ ਦਾ $3,000-5,000 ਐਕਸਟਰਾ ਕਮਾਉਣਾ ਹੋਇਆ ਕਿਸੇ ਵੀ ਸੋਰਸ ਦੇ ਥਰੂ ਆਈ ਥਿੰਕ ਜਿੰਨੇ ਵੀ ਲਿਸਨਰਸ ਇਸ ਟਾਈਮ ਸੁਣ ਰਹੇ ਆ ਹਰ ਬੰਦਾ $3,000-5,000 ਜਿਹੜਾ ਇੰਨਾ ਤਾਂ ਐਕਸਟਰਾ ਅਰਨ ਕਰ ਹੀ ਸਕਦਾ ਨਾ ਕੋਈ ਸਪੈਸ਼ਲ ਸਕੀਮ ਨਾ ਵੀ ਹੋਏ
ਮੈਂ ਇਹਨੂੰ ਡਿਸਕਸ਼ਨ ਨਹੀਂ ਕਰ ਰਿਹਾ ਪਰ ਇਮੈਂਟ ਡਰੌਪ ਕਰ ਰਹੇ ਜੀ ਬੜੀ ਵਧੀਆ ਗੱਲਬਾਤ ਹੋ ਰਹੀ ਹੈ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ ਮੈਂ ਨੰਬਰ ਇੱਕ ਵਾਰੀ ਅਨਾਊਂਸ ਕਰ ਦਵਾਂ ਤੁਸੀਂ ਮਿਸਟਰ ਚੱਡਾ ਦੇ ਨਾਲ ਸੰਪਰਕ ਕਰ ਲੈਣਾ 400 16 375 55 ਨੰ
The views expressed on the preceding program may not necessarily be those of the owner or management of WTOR radio station.
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर
क्या आपको मालूम है कि खाना बनाते वक्त तवज्जा ना देना आग लगने की सबसे बड़ी वजह है आप इसमें शुमार ना हो खाना बनाते वक्त एहतियात करें ब्रैम्पटन फायर एंड एमरजेंसी सर्विसेज आपको मुहतात करना चाहता है कि आप दौरान कुकिंग मोबाइल डिवाइसेस का इस्तेमाल घर के कामकाज और नशा आवर चीजों का इस्तेमाल ना करें बारबेक्यू सिर्फ बाहर ही करें अपने गैराज में बारबेक्यू ना करें या आग लगने वाली लवाजमात अपने गैराज से दूर रखें अपने गैराज को साफ रखें और अपने साथ दूसरों को भी महफूज रखें ब्रैम्पटन फायर एंड एमरजेंसी सर्विसेज की तरफ से एक पैगाम
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS लॉयर्स नु कॉल करो 416-655-2000
ਕਾਹੀ ਜਿੰਨਾ ਵੀ ਸੋਹਣਾ ਹੋਵੇ
ਥੋੜੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।